लोकेशन खुल गई हैं। फॉर मोर इन्फॉर्मेशन कॉल 9058747171।
पेलेस होलसेल की जाने से अमेजिंग ऑफर, फेस मास्क बॉक्स ऑफ 50 ओनली $25.50 ईच, वाइनल ग्लव्स, हैंड सैनिटाइजर और दीगर सेफ्टी इक्विपमेंट के होलसेल प्राइस के लिए आज ही कॉल कीजिए बोअली 6472946656 6472946656।
770 AM दे प्यारे प्यारे श्रोतियो, मेरा यानी कि डॉक्टर नरेंद्र रवि दा आप सब नु प्यार भरिया नमस्कार, सलाम अलैकुम ते सत श्री अकाल। जिवें कि तुहानू पता ही है कि असी हर इतवार नू 4 बजे तो लैके 5 बजे तक अते सोमवार नू यानी कि अज 3 बजे तो लैके 4 बजे तक माइंड एंड बॉडी प्रोग्राम लैके तुहाडी सेवा दे विच हाजिर हुन्ने आ। माइंड एंड बॉडी प्रोग्राम जिहड़ा हैगा यह BNC मैडिकल सेंटर के ताबून के नाल पेश किया जाता है। ब्रैम्पटन के विच है BNC मैडिकल सेंटर, जिदे विच अंडर द सेम रूफ वी आर प्रोवाइडिंग सो मैनी हैल्थ रिलेटिड सर्विसिज, फिजियोथैरेपी ते कैरोप्रैक्टर दीयां सेवावां ने, फैमिली प्रैक्टिस है, वॉक इन क्लीनिक है, डरमेटालोजिस्ट है, काउंसलिंग दीयां सर्विसिज ने, ब्लड लैब है, फार्मेसी है ते आई डॉक्टर्स ने। साडे कोल ऐनकां दी दुकान भी है जिहदे के उपर इस सैचरडे नू क्लोजिंग आउट सेल लग रही है, कूड़े दे पास एनकां बेचांगे क्योंकि उम्मीद है, क्योंकि हैल्थ पॉइंट ऑफ व्यू असीं बंद करनी चाहुंदे हां, इस करके जिन्ना भी साडे कोल स्टॉक है तो वह असी तुहानू कूड़े दे भाव दे देना। कूड़े का भाव मतलब है कि बहुत सस्तियां, जे मैं हुण मैं रेट दसा ना उत्थे, ते आई डोंट वांट टू किल समबडी बिजनेस, क्योंकि असी तो बंद करना ही है, दूजियां का क्यों नुकसान करना है। जो तुसीं आओगे तुहानू पता लग जाएगा, प्यार ना बोलियो, प्यार ना तुहानू एनकां देंगे। सो ये जिहड़ा प्रोग्राम है माइंड एंड बॉडी, अज मैं सोचिया सी, कल भी मैं इसे उत्ते प्रोग्राम किया सीगा कि अज साडे समाज दे विच हर घर दे विच जिहड़े रिश्ते ने वह टुट रहे ने, चाहे वह भैन भरा का रिश्ता है, चाहे हसबैंड वाइफ का रिश्ता है, चाहे मां पुत का रिश्ता है, चाहे मासी का रिश्ता है, चाची का रिश्ता है, फूफे का रिश्ता है, भूआ का रिश्ता है, ईवन इत्थों तक जिहड़े गुआंढ च ने, गुआंढियां दे रिश्तियां दे विच भी फ्रिक्शन आ रही ने। अज तो 20-25 साल जदों असी कनेडा च आए सी, 30 साल पहला उदों डिफरेंट एटीट्यूड हुंदा सी, जदों असी इंडिया दे विच हुंदे सी 50-60 साल पहला उदों डिफरेंट एटीट्यूड हुंदा सीगा। छोटे छोटे मकान हुंदे सी, मैनू याद है छत्तां दे उपर पानी छिड़क के मंजे डाह लैने, ते चंद दी ठंडी हवा दे विच गल्लां बातां करनियां, कहानियां सुनाउणियां, चुटकले सुनाउणे, बातां पाउणियां, ते वधिया नींद आउणी। उस टाइम च घर दे विच यूनिटी हुंदी सी, दुख सुख सांझे हुंदे सीगे, चाहे चाचा है, चाहे ताया है, चाहे फूफा है, चाहे बाबा है, सारे इकट्ठे रहिंदे सी, एक दूजे दे दुख दे लई खड़दे सी, सुख दे वी शरीक हुंदे सी। अज ड्रामेबाजी हो गई है। सो ये ड्रामेबाजी की है, उपरों असीं बहुत वधिया मिठा बोलदे हां ते अंदरों साडे शैतानी छुपी हुई है। जिस तरह के अक्सर कहा जांदा है वी तीन प्रकार दे लोकां तों सानूं सावधान होना चाहीदा है, इक हुंदे ने चोर, एक हुंदे ने डाकू, ते एक हुंदे ने ठग। चोर दी की कोशिश हुंदी है वी जे घर वाला घर नहीं तां उस गैर हाजरी दा फायदा उठा के वह कोशिश करदा कि सारा घर मैं चोरी करके लै जां, उहदा इंतजाम है, कैमरे लगा लो, घर च कोई ना कोई बैठा होवे। ते जिहड़े ठग हुंदे ने जिहड़े डाकू हुंदे ने परवाह ही नहीं करदे। आ हुण UP दे विच बंदा मारा ही है, सीधा आके गोली मारदे ने, जबरदस्ती पैसे लैंदे ने, तुसीं कुछ भी नहीं कर सकते। पर तीजे हुंदे ने ठग, ये बड़े खतरनाक हुंदे ने। पहला तुहाडा मन जितदे, मिठियां मिठियां गल्लां करके तुहानूं लगदा इह अपना ही है, उदों ही पता लगदा जदों ठग के लै गए। तुसीं देख लो, ये साडा जिंदगी दा रोजाना तजर्बा है, किसे नूं रियल स्टेट वाले ने ठगिया हो, किसे नूं रेडियो वाले ने ठगिया हो, किसे नूं एनका वाले ने ठगिया हो, मतलब वह मिठे तरीके नाल लिया के, जे ट्रैवल एजेंट वह भी ठग लैंदे ने, इंश्योरेंस वाले ठग लैंदे ने, ये साडे सारयां दे जाती तजर्बे ने। सो ये तीन प्रकार के चोर डाकू ते जिहड़े ठग ने, ਉਹ ਅਸੀਂ ਸਾਡੀ ਸਮਾਜ ਦੇ ਵਿੱਚੋਂ ਨੇ, ਅਸੀਂ ਹੋਈ ਹਾਂ, ਮੈਂ ਹੋਊਂਗਾ, ਤੁਸੀਂ ਹੋਊਂਗੇ, ਹੋਰ ਕੋਈ ਹੋਣਗੇ। ਸੋ ਇਸੇ ਤਰ੍ਹਾਂ ਹੀ ਸਾਡੇ ਰਿਸ਼ਤਿਆਂ ਦੇ ਵਿੱਚ ਹੈ, ਕਈ ਵਾਰੀ ਅਸੀਂ ਪਿਆਰ ਕਰਦੇ ਹਾਂ, ਡਰਾਮੇਬਾਜ਼ੀ ਕਰਦੇ ਹਾਂ, ਪਿਆਰ 'ਚ ਵੀ ਕੁੜੀ ਅਮੀਰ ਹੈ ਜਾਂ ਮੁੰਡਾ ਅਮੀਰ ਹੈ, ਉਦੋਂ ਵਿਆਹ ਕਰਾ ਲੈਂਦੇ, ਮੁੜ ਕੇ ਡਾਈਵੋਰਸ ਕਰ ਦਿੰਦੇ ਹਾਂ ਵੀ ਉਹਦੀ ਇਨਕਮ ਹੈ ਨਹੀਂ, ਉਹਦੀ ਇਨਕਮ 'ਤੇ ਐਸ਼ ਕਰਾਂਗੇ। ਕਈ ਵਾਰੀ ਅਸੀਂ ਮਿੱਠੇ ਹੋ ਕੇ ਬੇਸਮੈਂਟਾਂ ਲੈ ਲੈਂਦੇ ਘਰ ਦੇ, ਪੂਰਾ ਜਿਹੜੇ ਅੱਜ ਕੱਲ੍ਹ ਬੱਚੇ ਆਏ ਨੇ ਬੇਸਮੈਂਟਾਂ ਕਹਿ ਦਿੰਦੇ, ਆਂਟੀ ਜੀ ਚਾਚੀ ਜੀ ਚਾਚੀ ਜੀ ਕਰਕੇ ਬੇਸਮੈਂਟਾਂ ਲੈ ਲੈਂਦੇ ਨੇ ਘਰ ਦੇ, ਉਹਨਾਂ ਰੋਟੀ ਵੀ ਖਵਾਉਂਦੇ ਨੇ, ਗਰੋਸਰੀ ਵੀ ਲਿਆਉਂਦੇ ਨੇ, ਜੇ 4 ਮਹੀਨਿਆਂ ਪਿੱਛੋਂ ਪਤਾ ਲੱਗਦਾ ਉਹਨਾਂ ਦਾ ਕੁਛ ਹੋਰ ਹੀ ਕ੍ਰਿਮੀਨਲ ਰੈਕਡ ਹੈ। ਸੋ ਇਹ ਜਿਹੜੇ ਰਿਸ਼ਤੇ ਕਿਉਂ ਟੁੱਟ ਰਹੇ ਨੇ, ਤੁਸੀਂ ਵੀ ਮੈਨੂੰ ਸਟੂਡੀਓ ਚ ਕਰਕੇ ਆਪਣੇ ਵਿਚਾਰ ਦੇਣਾ 416-607-1778। ਆਪਾਂ ਇਸੇ ਟੋਪਿਕ ਤੇ ਗੱਲ ਕਰਨੀ ਹੈ ਵੀ ਇਹ ਰਿਸ਼ਤੇ ਕਿਉਂ ਟੁੱਟ ਰਹੇ ਨੇ, ਕੀ ਕਾਰਨ ਹੈ। ਪਰ ਤੁਸੀਂ ਇਸ ਜਿਹੜਾ ਤੁਸੀਂ ਜੇ ਮੈਨੂੰ ਕਾਲ ਕਰੋਗੇ ਇਸ ਦਾਇਰੇ ਦੇ ਵਿੱਚ ਰਹਿਣਾ, ਇਹ ਨਹੀਂ ਵੀ ਆਪਾਂ ਕਿਸੇ ਨੂੰ ਪਿੰਨ ਪੁਆਇੰਟ ਕਰਨਾ, ਕਿਸੇ ਦਾ ਨਾਂ ਲੈਣਾ। ਸੋ ਇਸ ਟੋਪਿਕ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਕਿ ਤੁਹਾਨੂੰ ਗਾਣਾ ਸੁਣਾਉਣਾ ਚਾਹੁੰਦਾ ਕਿ ਦੋਸਤ ਦੋਸਤ ਨਾ ਰਹਾ, ਪਿਆਰ ਪਿਆਰ ਨਾ ਰਹਾ, ਫਿਰ ਇਸ ਟੋਪਿਕ ਨੂੰ ਆਪਾਂ ਅੱਗੇ ਕੰਟੀਨਿਊ ਕਰਾਂਗੇ।
ਦੋਸਤ ਦੋਸਤ ਨਾ ਰਹਾ, ਪਿਆਰ ਪਿਆਰ ਨਾ ਰਹਾ, ਜ਼ਿੰਦਗੀ ਹਮੇ ਤੇਰਾ ਐਤਬਾਰ ਨਾ ਰਹਾ, ਐਤਬਾਰ ਨਾ ਰਹਾ। ਦੋਸਤ ਦੋਸਤ ਨਾ ਰਹਾ, ਪਿਆਰ ਪਿਆਰ ਨਾ ਰਹਾ, ਜ਼ਿੰਦਗੀ ਹਮੇ ਤੇਰਾ ਐਤਬਾਰ ਨਾ ਰਹਾ, ਐਤਬਾਰ ਨਾ ਰਹਾ।
ਦੇਖੋ ਇਹ ਗਾਣਾ ਵੀ ਇਹੀ ਦੱਸ ਰਿਹਾ ਸੀਗਾ, ਦੋਸਤ ਦੋਸਤ ਨਾ ਰਹਾ। ਇਹੀ ਗੱਲ ਇਹ ਆ ਵੀ ਹਸਬੈਂਡ ਵੀ ਵਾਈਫ ਵਾਈਫ ਨਹੀਂ ਰਹੀ, ਹਸਬੈਂਡ ਹਸਬੈਂਡ ਉਹ ਨਹੀਂ ਰਿਹਾ, ਮਾਂ ਬਾਪ ਦੇ ਵਿੱਚ ਰਿਸ਼ਤਿਆਂ 'ਚ ਫਰਿਕਸ਼ਨ ਹੈ, ਜਿਹੜੇ ਗੁਆਂਢੀਆਂ ਦੇ ਵਿੱਚ ਫਰਿਕਸ਼ਨ ਹੈ। ਜਦੋਂ ਕਿ ਅਸੀਂ ਗੁਰਬਾਣੀ ਅਸੀਂ ਰੋਜ਼ ਹੀ ਪੜ੍ਹਦੇ ਹਾਂ, ਅਸੀਂ ਕਹਿੰਦੇ ਹਾਂ ਨਾ ਅੱਬਲ ਅੱਲਾ ਨੂਰ ਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਸੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ। ਕਹਿੰਦੇ ਹਾਂ ਅਸੀਂ ਡੇਲੀ ਪੜ੍ਹਦੇ ਹਾਂ, ਜਿਹੜੇ ਬੰਦੇ ਗੁਰਬਾਣੀ ਨੂੰ ਪੜ੍ਹਦੇ ਡੇਲੀ ਪੜ੍ਹਦੇ ਨੇ ਵੀ ਇੱਕ ਪਰਮਾਤਮਾ ਨੇ, ਇੱਕ ਨੂਰ ਨੇ, ਇੱਕ ਜਿਹੜੀ ਡਿਵਾਈਨ ਲਾਈਟ ਨੇ ਸਾਰੀ ਕਾਇਨਾਤ ਪੈਦਾ ਕੀਤੀ ਹੈ। ਜਦੋਂ ਸਾਰੀ ਕਾਇਨਾਤ ਹੀ ਉਹਨੇ ਪੈਦਾ ਕੀਤੀ ਹੈ, ਫਿਰ ਆਪਾਂ ਕਿਸ ਨੂੰ ਬੁਰਾ ਕਹਿ ਸਕਦੇ ਹਾਂ? ਜਦੋਂ ਉਹਨੂੰ ਪੈਦਾ ਕਰਨ ਵਾਲਾ ਹੀ ਉਹੀ ਹੈ, ਕਿਹਨੂੰ ਬੁਰਾ ਕਹੀਏ ਤੇ ਕਿਹਨੂੰ ਅਸੀਂ ਚੰਗਾ ਕਹੀਏ? ਐਸੀ ਤਾਂ ਨਹੀਂ ਗੁਰਬਾਣੀ ਦੇ ਵਿੱਚ ਅਸੀਂ ਅਕਸਰ ਪੜ੍ਹਦੇ ਹਾਂ ਜੀ ਜੰਤ ਸਭ ਉਸਦੇ ਸਭਨਾ ਕਾ ਸੋਈ, ਜੀ ਜੰਤ ਸਭ ਉਸਦੇ ਸਭਨਾ ਕਾ ਸੋਈ, ਮੰਦਾ ਕਿਸ ਨੂੰ ਆਖੀਏ ਜੇ ਦੂਜਾ ਹੋਈ। ਕਹੀਏ ਨਾ ਅਸੀਂ ਪੜ੍ਹੀਏ ਨਾ, ਤੋਤੇ ਵਾਲੇ ਰੱਟੇ ਲਾਏ ਨੇ, ਪਰ ਅਸੀਂ ਅੰਦਰੋਂ ਬਦਲ ਗਏ ਹਾਂ। ਅੱਜ ਤੁਸੀਂ ਦੇਖੋ ਈਵਨ ਗਰਮੀਆਂ ਦਾ ਮੌਸਮ ਹੈ, ਮੈਂ ਕੱਲ੍ਹ ਦੇਖ ਰਿਹਾ ਸੀਗਾ ਕਿ ਜਦੋਂ ਅਸੀਂ ਪਾਣੀ ਲਾਉਂਦੇ ਹਾਂ ਨਾ, ਘਾਹ ਨੂੰ ਇੰਨੀ ਤੇਜ਼ੀ ਨਾਲ ਗਰਮੀ ਪੈਂਦੀ ਹੈ, ਸਾਡੀ ਕੋਸ਼ਿਸ਼ ਹੁੰਦੀ ਹੈ ਗਵਾਂਢੀ ਕਹਿੰਦੇ ਕਿ ਛਿੱਟਾ ਨਾ ਚਲਾ ਜਾਵੇ। ਉਹਦੇ ਨਾਲ ਕਿੰਨਾ ਕੁ ਫਰਕ ਪੈਜੂ, 5 ਸੈਂਟ ਦਾ, 7 ਸੈਂਟ ਦਾ, 10 ਸੈਂਟ ਦੇ, ਗਵਾਂਢੀ ਦੇ ਜਿਹੜਾ ਹਿੱਸਾ ਕਾਮਨ ਆ ਉਹਦੇ ਘਾਹ ਤੇ ਪਾਣੀ ਲਗਾ ਲਵੇ ਤਾਂ ਕੀ ਨੁਕਸਾਨ ਹੋਊਗਾ? ਜਦੋਂ ਅਸੀਂ ਲਗਾਵਾਂਗੇ, ਜਦੋਂ ਗੁਆਂਢੀ ਦੇਖੂਗਾ ਕਿ ਮੇਰਾ ਘਰ ਵੀ ਘਾਹ ਵੀ ਉਨਾ ਹੀ ਹਰਾ ਹੋਇਆ, ਤੁਹਾਡਾ ਪਿਆਰ ਵਧੂਗਾ। ਪਰ ਅਸੀਂ ਵੀ ਆਰ ਸੋ ਸੈਲਫਿਸ਼ ਬਾਈ ਨੇਚਰ ਕਿ ਅਸੀਂ ਕਹਿੰਦੇ ਨਹੀਂ, ਅਸੀਂ ਕੁਛ ਕਰਨਾ ਹੀ ਨਹੀਂ ਆ। ਇਸੇ ਕਰਕੇ ਤੁਸੀਂ ਦੇਖ ਲਓ ਵੀ ਘਰ ਦੇ ਵਿੱਚ ਕੀ ਹੈ, ਹਸਬੈਂਡ ਵਾਈਫ ਦੇ ਤਲਾਕ ਹੋ ਰਹੇ ਹੈ, ਡਾਈਵੋਰਸ ਹੋ ਰਹੇ ਹੈ, ਪੁਲਿਸ ਅਕਸਰ ਗਲੀਆਂ ਦੇ ਵਿੱਚ ਕਿਉਂ ਖੜੀ ਹੁੰਦੀ ਹੈ? ਕਿਉਂਕਿ ਅਸੀਂ ਕਾਲ ਕਰਦੇ ਹਾਂ। ਜਦੋਂ ਕਾਲ ਕਰਦੇ ਹਾਂ ਲੜਾਈ ਝਗੜੇ ਇੰਨੇ ਜ਼ਿਆਦਾ ਕਿਉਂ ਰਹਿਣ ਲੱਗ ਗਏ, ਜਦੋਂ ਕਿ ਅੱਗੇ ਹੋਣੇ ਨਹੀਂ ਚਾਹੀਦੇ ਸੀ। ਅਸੀਂ ਇੱਥੋਂ ਤੱਕ ਕਿ ਜਿਹੜੇ ਸਾਡੇ ਮਾਂ ਬਾਪ ਨੇ ਜਦੋਂ ਉਹ ਬਜ਼ੁਰਗ ਹੋ ਜਾਂਦੇ ਨੇ, ਅਸੀਂ ਕਹਿੰਦੇ ਹਾਂ ਜੀ ਇਹਨਾਂ ਨੂੰ ਓਲਡ ਹੋਮ ਦੇ ਵਿੱਚ ਛੱਡਿਓ, ਬਿਰਧ ਆਸ਼ਰਮ ਦੇ ਵਿੱਚ ਛੱਡਿਓ। ਕਦੇ ਅਸੀਂ ਸੋਚਿਆ ਵੀ ਕਾਹਦੇ ਲਈ ਛੱਡ ਕੇ ਆਉਣਾ? ਜਿਹੜੇ ਮਾਂ ਬਾਪ ਨੇ ਸਾਨੂੰ ਘੋੜੀ ਬਣ ਕੇ ਪਿੱਠ ਤੇ ਚੜਾ ਕੇ ਆਪ ਗੋਡਿਆਂ ਦੇ ਭਾਰ ਉਹ ਬੈਠਦੇ ਸੀਗੇ, ਸਾਨੂੰ ਉੱਪਰ ਘੋੜੀ ਬਣਾ ਕੇ ਪਿਆਰ ਨਾਲ ਸਾਨੂੰ ਤੋਰਦੇ ਫਿਰਦੇ ਸੀਗੇ, ਸਾਡੀ ਕੋਈ ਜ਼ਰੂਰਤ ਨਹੀਂ ਸੀ, ਬਸ ਤਾਂ ਆਪਣੇ ਗਲ ਦੇ ਵਿੱਚ ਪਾ ਕੇ। ਹੁਣ ਸਕੂਲ 'ਚ ਜਾ ਕੇ ਦੇਖੋ ਬਜ਼ੁਰਗਾਂ ਦੇ ਗਲ 'ਚ ਗਸਤਾ ਪਾਇਆ, ਬੱਚੇ ਦੀ ਉਂਗਲੀ ਫੜ ਕੇ ਸਕੂਲ 'ਚ ਲੈ ਕੇ ਜਾਂਦੇ ਨੇ, ਹੈਂਜੀ। ਉਹ ਜਿਹੜੀ ਰੋਟੀ ਆਪ ਨਹੀਂ ਖਾਂਦੇ ਸੀਗੇ, ਸਾਡੇ ਮੂੰਹ 'ਚ ਬੁਰਕੀ ਪਾਉਂਦੇ ਸੀਗੇ, ਜਦੋਂ ਸਾਨੂੰ ਫੀਸਾਂ ਦੀ ਲੋੜ ਹੁੰਦੀ ਸੀਗੀ ਉਹ ਆਪ ਭੁੱਖ ਕੱਟ ਕੇ ਫੀਸਾਂ ਸਾਡੀਆਂ ਪੂਰੀਆਂ ਕਰਦੇ, ਸਾਡੀਆਂ ਡਿਮਾਂਡਸ ਪੂਰੀਆਂ ਕਰਦੇ ਸੀ। ਅਸੀਂ ਕਹਿੰਦੇ ਨਾਈਕੀ ਦੇ ਸ਼ੂਜ਼ ਲੈਣੇ, ਉਹਨਾਂ ਦੀ ਵਿਚਾਰਿਆਂ ਦੀ ਜੁੱਤੀ ਤਾਂ ਥੱਲੇ ਗਲੀ ਹੁੰਦੀ ਸੀਗੀ, ਜਿਨ੍ਹਾਂ ਨੇ ਇੰਨੀਆਂ ਸਾਡੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ। ਮਾਂ ਦਾ ਤੁਸੀਂ ਕਿਵੇਂ ਦੇਣਾ ਦੇ ਸਕਦੇ ਹੋ? ਮਾਂ ਨੇ ਕੀ ਹੁੰਦਾ ਵੀ ਅਸੀਂ ਰਾਤ ਨੂੰ ਬਿਸਤਰੇ 'ਤੇ ਪਿਸ਼ਾਬ ਕਰ ਦਿੰਦੇ ਸੀਗੇ, ਉਹ ਆਪ ਗਿੱਲੇ ਥਾਂ 'ਤੇ ਪੈਂਦੀ, ਸਾਨੂੰ ਸੁੱਕੇ ਥਾਂ 'ਤੇ ਪਾਉਂਦੀ ਸੀਗੀ। ਉਹ ਆਪ ਕਈ ਵਾਰੀ ਭੁੱਖੀ ਰਹੀ ਹੋਊਗੀ, ਪਰ ਕਿਉਂਕਿ ਜੇ ਰੋਟੀ ਦੀ ਘਾਟ ਹੈ ਤੁਹਾਡੇ ਮੂੰਹ 'ਚ, ਸਾਡੇ ਮੂੰਹ 'ਚ ਰੋਟੀ ਪਾਈ ਹੈ। ਪਰ ਜਦੋਂ ਅਸੀਂ ਵੱਡੇ ਹੋ ਜਾਂਦੇ, ਜਦੋਂ ਸਾਡੇ ਛੋਟੇ ਬੱਚੇ ਹੁੰਦੇ ਨੇ, ਅਸੀਂ ਮਾਂ ਬਾਪ ਨੂੰ ਚੱਕ ਕੇ ਬਿਰਧ ਆਸ਼ਰਮ ਦੇ ਵਿੱਚ ਭੇਜ ਦਿੰਦੇ ਹਾਂ। ਮਜ਼ਾ ਤਾਂ ਸੀ, ਮਾਂ ਬਾਪ ਨੂੰ ਜ਼ਰੂਰ ਭੇਜੋ, ਪਰ ਆਪਣੇ ਜਿਹੜਾ ਮੁੰਡਾ ਜਾਂ ਕੁੜੀ ਛੋਟੀ ਜੰਮੀ ਵੀ ਆ ਉਹਨੂੰ ਵੀ ਨਾਲ ਸ਼ੈਲਟਰ ਦੇ ਵਿੱਚ ਭੇਜ ਦਿਓ, ਉਹਦੇ ਨਾਲ ਅਸੀਂ ਲਗਾਓ ਕਰਦੇ ਹਾਂ, ਆਪਾਂ ਮਾਂ ਬਾਪ ਵਾਧੂ ਹੋ ਗਏ। ਸੋ ਇਹ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਨੇ ਘਰਾਂ ਦੇ ਵਿੱਚ, ਕਿ ਭਰਾ ਭਰਾ ਦਾ ਦੁਸ਼ਮਣ ਬਣਿਆ ਵਾ। ਜੇ ਇੱਕ ਪਿਓ ਆਪਣੀ ਪ੍ਰੋਪਰਟੀ ਦਾ, ਜੇ ਉਹਨੇ 4-5 ਉਹਦੀ ਔਲਾਦ ਹੈ ਮੁੰਡੇ ਕੁੜੀਆਂ ਨੇ, ਵੰਡ ਦੇ ਤੇ ਇੱਕ ਨੂੰ 2 ਪੈਸੇ ਵੀ ਘੱਟ ਦੇ ਦੇ, 1/2 ਵਿਘਾ ਜ਼ਮੀਨ ਵੀ ਘੱਟ ਦੇ ਦੇ, ਉਹਦਾ ਮੁੰਡਾ ਪਰਵਾਹ ਨਹੀਂ ਕਰਦਾ, ਚੱਕ ਕੇ ਕੋਰਟ 'ਚ ਪਿਓ ਨੂੰ ਖੜਾ ਕਰਦਾ ਹੁੰਦਾ, ਸ਼ਰਮ ਸ਼ੁਰਮ ਵਾਲੀ ਕੋਈ ਗੱਲ ਨਹੀਂ ਪੈਸੇ ਪਿੱਛੇ। ਫਿਰ ਤੁਸੀਂ ਦੇਖੋ ਹੋਰ ਨਹੀਂ ਕਿ ਜੈਲਸੀ ਸਾਡੇ 'ਚ ਬੜੀ ਹੈ, ਜੈਲਸੀ ਬੜੀ ਹੈ। ਜੇ ਭਰਾ ਭਰਾ ਜਾਂ ਹਸਬੈਂਡ ਵਾਈਫ 'ਚ ਕੋਈ ਰਿਸ਼ਤੇਦਾਰ, ਇੱਕ ਬੰਦਾ ਮਿਹਨਤ ਕਰਕੇ ਤਰੱਕੀ ਕਰ ਗਿਆ, ਕੋਈ ਵੱਡਾ ਆਫਿਸਰ ਬਣ ਗਿਆ, ਅਤੇ ਅਸੀਂ ਕੀ ਕਰਦੇ ਹਾਂ, ਜੈਲਸੀ ਦੇ ਭਰੇ ਰਹਿੰਦੇ ਹਾਂ।
ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਉਹਦਾ ਕਦੇ ਨਾ ਕਦੇ ਕਾਰ ਐਕਸੀਡੈਂਟ ਹੀ ਹੋ ਜਾਵੇ। ਕਿਸੇ ਨੇ ਵਧੀਆ ਕਾਰ ਲੈ ਲਈ ਅਤੇ ਮੈਂ ਖੁਦ ਆਪਣੀ ਅੱਖਾਂ ਨਾਲ ਵੀ ਦੇਖਿਆ ਕਾਰ ਕਿਸੇ ਨੇ ਵਧੀਆ ਲੈ ਲਈ, ਚਾਹੀਦਾ ਤਾਂ ਇਹ ਸੀ ਕਿ ਉਹ ਤੋਂ ਸਿੱਖਦੇ ਵੀ ਇਹਨੇ ਵਧੀਆ ਕਾਰ ਲਈ, ਅਸੀਂ ਵੀ ਮਿਹਨਤ ਕਰਕੇ ਅਸੀਂ ਇਦੋਂ ਵੀ ਵਧੀਆ ਕਾਰ ਲਈਏ। ਪਰ ਕੀ ਕਰਦੇ ਨੇ, ਚਾਬੀ ਹੱਥ 'ਚ ਪੜੀ ਹੁੰਦੀ ਹੈ, ਜੋ ਸੈਰ ਕਰਨ ਜਾਂਦੇ ਨੇ ਹੋਲੀ ਚਾਬੀ ਕਾਰ ਦੇ ਪਿੱਛੇ ਭੜਾ ਕੇ ਝਰੀਟਾਂ ਮਾਰ ਦਿੰਦੇ, ਸਵਾਦ ਆਉਂਦਾ, ਘਟੀਆ ਹੈ। ਉਹਨਾਂ ਨੂੰ ਇਹ ਭੁੱਲ ਗਏ ਜਿਹੜੀ ਅਸੀਂ ਜਪਜੀ ਦੀ ਲਾਈਨ ਪੜ੍ਹਦੇ ਸੀਗੇ ਕਿ ਮੰਦਾ ਕਿਸ ਨੂੰ ਆਖੀਏ ਜੇ ਦੂਜਾ ਹੋਈ, ਅਤੇ ਨਾਲੇ ਕਹਿੰਦੇ ਕੁਦਰਤ ਨੇ ਸਾਰੇ ਪੈਦਾ ਕੀਤੇ ਨੇ, ਫਿਰ ਜੈਲਸੀ ਕਿਉਂ ਕਰਦੇ ਹਾਂ? ਪਰ ਹੈਗੀ। ਮੈਨੂੰ ਯਾਦ ਹੈ ਜਦੋਂ ਅਸੀਂ 87 ਦੇ ਵਿੱਚ ਇੱਥੇ ਆਏ ਅਤੇ ਜੇ ਕਿਤੇ ਬੈਂਕ ਦੇ ਵਿੱਚ ਜਾਣਾ, ਈਵਨ ਪੁਲਿਸ ਸਟੇਸ਼ਨ ਦੇ ਵਿੱਚ ਵੀ ਜਾ ਕੇ ਕਈ ਵਾਰੀ ਸਾਨੂੰ ਕ੍ਰਿਮੀਨਲ ਰੈਕਰਡ ਲੈ ਕੇ ਆਉਣੇ ਪਏ, ਅਤੇ ਉੱਥੇ ਕੀ ਸੀਗਾ, ਬੜਾ ਵੈਲ ਬਿਹੇਵ ਤਰੀਕੇ ਨਾਲ ਜਿਹੜੇ ਟੈਲਰ ਸੀਗੇ ਗੱਲਬਾਤ ਕਰਦੇ ਸੀ, ਪੁਲਿਸ ਆਫਿਸਰ ਵੀ ਗੱਲਬਾਤ ਵਧੀਆ ਤਰੀਕੇ ਨਾਲ ਕਰਦੇ ਸੀ, ਅਤੇ ਜਦੋਂ ਅੱਗੇ ਮੂਹਰੇ ਵੀ ਜਿਹੜਾ ਕਸਟਮਰ ਹੈਗਾ ਉਹ ਵੀ 10 ਵਾਰੀ ਦਿਲੋਂ ਥੈਂਕਸ ਕਰਦਾ ਸੀ, ਸਮਾਈਲ ਦਿੰਦਾ ਸੀ। ਹੁਣ ਸਾਰਾ ਕੁਝ ਚੇਂਜ ਹੋ ਗਿਆ, ਤੁਸੀਂ ਬੈਂਕ 'ਚ ਚਲੇ ਜਾਓ ਕੋਈ ਨਹੀਂ ਤੁਹਾਨੂੰ ਹਾਏ ਵਾਏ ਕਹਿੰਦਾ, ਹਾਂਜੀ, ਕਿਉਂਕਿ ਸਾਡਾ ਵੀ ਐਟੀਚਿਊਡ ਹੈ। ਮੈਨੂੰ ਯਾਦ ਹੈ ਕਿ ਜੇ ਅਸੀਂ ਟੋਰਾਂਟੋ ਰਹਿੰਦੇ ਸੀਗੇ ਉਦੋਂ ਜੇ ਕਿਤੇ ਕਾਰ ਨੂੰ ਲੈਫਟ ਲੈਣਾ ਹੁੰਦਾ, ਕਾਰਾਂ ਨਿਕਲਦੀਆਂ ਜਿਹੜੀਆਂ ਸਿੱਧੀਆਂ ਜਾ ਰਹੀਆਂ, ਦੂਸਰੀ ਨਹੀਂ ਤਾਂ ਤੀਸਰੀ, ਤੀਸਰੀ ਤਾਂ ਚੌਥੀ ਕਾਰ ਸਾਨੂੰ ਰਸਤਾ ਦੇ ਦਿੰਦੀ ਸੀ, ਅਤੇ ਅਸੀਂ ਜਦੋਂ ਲੈਫਟ ਟਰਨ ਲੈਂਦੇ ਸੀ ਉਹਦਾ ਵਿੰਡੋ ਖੋਲ੍ਹ ਕੇ, ਸ਼ੀਸ਼ਾ ਖੋਲ੍ਹ ਕੇ ਥੈਂਕਸ ਕਰਦੇ ਸੀ। ਅੱਜ ਕਿਹੜਾ ਕਰਦਾ? ਪਹਿਲੀ ਗੱਲ ਤਾਂ ਅੱਜ ਕੋਈ ਦਿੰਦਾ ਨਹੀਂ ਰਸਤਾ। ਜੇ 10 ਕਾਰਾਂ ਦੇ ਮਗਰ ਕੋਈ ਭਲਾਮਾਨ ਚਿੱਕ ਦੇ ਅਤੇ ਅਸੀਂ ਕਾਰ ਖੱਬੇ ਪਾਸੇ ਇਸ ਤਰ੍ਹਾਂ ਕੱਢਦੇ ਹਾਂ ਜਿਵੇਂ ਕੋਈ ਅਸੀਂ DC ਲੱਗੇ ਹੁੰਦੇ ਹਾਂ, ਮਤਲਬ ਵੀ ਨਹੀਂ ਥੈਂਕਸ ਥੂਕਸ ਦੀ ਗੱਲ ਤਾਂ। ਸੋ ਇਹ ਜਿਹੜੀਆਂ ਸਾਰੀਆਂ ਪ੍ਰੋਬਲਮਸ ਨੇ, ਇਸ ਕਰਕੇ ਅਸੀਂ ਅੱਜ ਮੈਂ ਸੋਚਿਆ ਵੀ ਇਹਦੇ ਉੱਤੇ ਗੱਲਬਾਤ ਕੀਤੀ ਜਾਵੇ। ਸ਼ਾਇਦ ਗੱਲਬਾਤ ਕਰਨ ਨਾਲ ਕਈ ਵਾਰੀ ਅਸੀਂ ਅਣਜਾਣੇ ਵਿੱਚ ਗਲਤੀਆਂ ਕਰਦੇ ਹਾਂ, ਸ਼ਾਇਦ ਸਾਨੂੰ ਪਤਾ ਲੱਗ ਜੇ, ਕਈ ਵਾਰੀ ਬੰਦਾ ਅਹਿਸਾਸ ਕਰ ਲੈਂਦਾ ਅਤੇ ਉਹਦੇ ਨਾਲ ਜੇ ਇੱਕ ਬੰਦੇ ਦਾ ਵੀ ਫਾਇਦਾ ਹੋ ਜਾਵੇ, ਇੱਕ ਪਰਿਵਾਰ ਦੇ ਵਿੱਚ ਵੀ ਫਾਇਦਾ ਹੋ ਜਾਵੇ, ਤਾਂ ਬਹੁਤ ਵਧੀਆ ਗੱਲ ਹੈ। ਸੋ ਅੱਜ ਜਿਹੜਾ ਸਾਡਾ ਟੌਪਿਕ ਹੈ ਉਹ ਇਹੀ ਹੈ ਕਿ ਰਿਸ਼ਤਿਆਂ ਦੇ ਵਿੱਚ ਇਹ ਤਰੇੜਾਂ ਕਿਉਂ ਆ ਰਹੀ ਹੈ, ਰਿਸ਼ਤਿਆਂ ਦੇ ਵਿੱਚ ਇਹ ਨਫ਼ਰਤ ਕਿਉਂ ਆ ਰਹੀ ਹੈ, ਰਿਸ਼ਤਿਆਂ ਦੇ ਵਿੱਚ ਜੈਲਸੀ ਕਿਉਂ ਆ ਰਹੀ ਹੈ। ਸੋ ਮੇਰੇ ਮੁਤਾਬਕ ਰਿਸ਼ਤਿਆਂ ਦੇ ਵਿੱਚ ਜਿਹੜੀ ਪਹਿਲੀ ਗੱਲ ਹੈ ਉਹ ਹੈਗੀ ਲੈਕ ਆਫ ਲਵ ਐਂਡ ਟਰੱਸਟ, ਪ੍ਰੇਮ ਦੀ ਘਾਟ ਆ ਰਹੀ ਹੈ ਅਤੇ ਵਿਸ਼ਵਾਸ ਦੀ ਘਾਟ ਆ ਰਹੀ ਹੈ। ਦੇਖ ਲਓ ਜਿਹੜਾ ਆਪਾਂ ਰੋਜ਼ਾਨਾ ਦੇਖਦੇ ਹਾਂ, ਕੁੱਤੇ ਨੂੰ ਬੁਰਕੀ ਪਾਓ, ਕੁੱਤੇ ਨੂੰ ਮਾੜਾ ਮੂੰਹ ਪਿਚਕਾਰੋ, ਹਰੇਕ ਦੇ ਘਰ, ਹਰੇਕ ਦੇ ਤਾਂ ਨਹੀਂ, ਬਹੁਤ ਸਾਰੇ ਲੋਕਾਂ ਦੇ ਘਰ ਕੁੱਤੇ ਰੱਖੇ ਨੇ, ਉਹ ਤੁਹਾਨੂੰ ਦੇਖ ਲਓ ਕਦੇ ਮੂੰਹ ਨੂੰ ਚੁੰਮਦਾ, ਕਦੇ ਲੱਤਾਂ ਨੂੰ ਚੁੰਮਦਾ, ਕਦੇ ਪੈਰਾਂ ਨੂੰ ਚੁੰਮਦਾ, ਪਰ ਜੇ ਕੁੱਤੇ ਨੂੰ ਮਾੜਾ ਰੋਹ ਅੱਖਾਂ ਜਿਹੀਆਂ ਦਿਖਾਓ ਉਹ ਵੀ ਮੂਹਰੋਂ ਦੰਦ ਕੱਢਦਾ, ਉਹ ਵੀ ਪੈਂਦਾ ਪੌਂ ਪੌਂ ਕਰਦਾ। ਸੋ ਇਸ ਤਰ੍ਹਾਂ ਪਿਆਰ ਨਾਲ ਪਿਆਰ ਮਿਲਦਾ, ਪਰ ਜਿਹੜੀ ਨਫ਼ਰਤ ਆ ਉਹ ਇੰਨੀ ਤੇਜ਼ੀ ਨਾਲ ਵੱਧਦੀ ਹੈ, ਜਿਸ ਤਰ੍ਹਾਂ ਘਾਹ ਹੈ ਨਾ ਜਿਹੜਾ ਸਾਡਾ, ਉਹਦੇ 'ਚ ਦੇਖੋਗਾ ਪੀਲੇ ਫੁੱਲ ਕਿੰਨੇ ਤੇਜ਼ੀ ਨਾਲ ਗਰਮੀਆਂ 'ਚ ਵੱਧ ਜਾਂਦੇ, ਕਾਲੰਗਿਆਰੀ ਵੱਧਦੀ ਹੈ। ਸੋ ਉਹ ਕਾਲੰਗਿਆਰੀ ਕੀ ਹੈ? ਨਫ਼ਰਤ ਹੈ। ਪਿਆਰ ਹੌਲੀ ਹੌਲੀ ਵੱਧਦਾ ਅਤੇ ਜਿਹੜੀ ਨਫ਼ਰਤ ਹੈ ਉਹ ਛਾਲਾਂ ਮਾਰ ਕੇ ਜਾਂਦੀ ਹੈ। ਸੋ ਸਾਨੂੰ ਪਿਆਰ ਜਿੰਨਾ ਚਿਰ ਜਿੰਨਾ ਮਰਜ਼ੀ ਹੋਵੇ ਸਾਨੂੰ ਪਿਆਰ ਪੈਦਾ ਹੀ ਕਰਨਾ ਚਾਹੀਦਾ, ਅਤੇ ਨਾਲ ਨਾਲ ਇਹ ਗੱਲ ਹੈ ਵੀ ਦੇਖੋ ਘਰ ਬਣਾਉਣਾ ਆਪਾਂ, ਫਾਰ ਐਗਜ਼ਾਮਪਲ ਘਰ ਦੇ ਵਿੱਚ ਜੇ ਅਸੀਂ ਬਣਾਉਣਾ ਹੋਵੇ ਕੀ ਚੀਜ਼ ਦੀ ਲੋੜ ਹੈ? ਸੀਮਿੰਟ ਦੀ ਲੋੜ ਹੈ, ਗਾਰੇ ਦੀ ਲੋੜ ਹੈ, ਰੇਤੇ ਦੀ ਲੋੜ ਹੈ, ਬਜਰੀ ਦੀ ਲੋੜ ਹੈ, ਲੋਹੇ ਦੀ ਲੋੜ ਹੈ, ਕਾਰੀਗਰ ਦੀ ਲੋੜ ਹੈ, ਨਕਸ਼ੇ ਦੀ ਲੋੜ ਹੈ, ਸੋ ਮੈਨੀ ਥਿੰਗਸ ਆਰ ਦੇਅਰ, ਫਿਰ ਜਾ ਕੇ ਕਿਤੇ ਘਰ ਬਣਦਾ। ਜੇ ਇੱਕ ਅੱਧੀ ਚੀਜ਼ ਦੀ ਵੀ ਘਾਟ ਰਹਿ ਜੇ ਤੁਸੀਂ ਦੇਖ ਲਓ ਵੀ ਘਰ ਦੀ ਹਾਲਤ ਕੀ ਹੋਊਗੀ। ਜੇ ਲੈਂਟਰ ਪਾਉਣ ਲੱਗੇ ਹਾਂ ਅਤੇ ਉਹਦੇ ਉੱਤੇ ਆਪਾਂ ਸੀਮਿੰਟ ਗਾੜਾ ਪਾਤਾ, ਪਾਣੀ ਨਾ ਘੋਲਿਆ ਤਾਂ ਉਸਦਾ ਲੈਂਟਰ ਡਿੱਗੀ ਪਵੇ, ਜਾਂ ਸੀਮਿੰਟ ਬਹੁਤ ਜ਼ਿਆਦਾ ਪਤਲਾ ਪਾਤਾ, ਪਾਣੀ ਜ਼ਿਆਦਾ ਪਾਤਾ ਤਾਂ ਡਿੱਗ ਪਵੇ। ਇਸੇ ਤਰ੍ਹਾਂ ਜਿਹੜੇ ਚੰਗਾ ਮਕਾਨ ਬਣਾਉਣਾ, ਜੇ ਉਹਦੀ ਚੰਗੀ ਫਾਊਂਡੇਸ਼ਨ ਬਣਾਉਣੀ ਹੈ ਉਹਦੇ ਵਿੱਚ ਸਾਰੇ ਗੁਣਾਂ ਦਾ ਹੋਣਾ ਜ਼ਰੂਰੀ ਹੈ, ਅਤੇ ਇਸੇ ਤਰ੍ਹਾਂ ਹੀ ਜਿਹੜੇ ਰਿਸ਼ਤੇ ਨੇ ਉਹਦੇ ਵਿੱਚ ਪ੍ਰੇਮ ਅਤੇ ਟਰੱਸਟ ਦਾ ਹੋਣਾ ਬਹੁਤ ਜ਼ਰੂਰੀ ਹੈ। ਔਰ ਇੱਕ ਖਿਆਲ ਰੱਖੋ, ਇਹ ਖਿਆਲ ਰੱਖੋ, ਜਿਹੜੀ ਸਾਡੀ ਜਿਹੜੀ ਜਵਾਨ ਹੈ ਨਾ, ਜਦੋਂ ਅਸੀਂ ਕੋਈ ਕਿਸੇ ਨੂੰ ਰਫ ਲੈਂਗੁਏਜ ਬੋਲਦੇ ਨੇ, ਇਨਸਲਟ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਟਾਊਂਟਿੰਗ ਕਰਦੇ ਹਾਂ, ਗਲਤ ਮਖੌਲ ਕਰਦੇ ਹਾਂ, ਕਿਸੇ ਨੂੰ ਦਿਲ ਤੋੜਦੇ ਹਾਂ, ਜੇ ਇੱਕ ਵਾਰੀ ਰਿਸ਼ਤਾ ਟੁੱਟ ਗਿਆ, ਜਿੰਨਾ ਮਰਜ਼ੀ ਜ਼ੋਰ ਲਾ ਲਓ, ਜਿੰਨੀਆਂ ਮਰਜ਼ੀ ਮਾਫੀਆਂ ਮੰਗ ਲਓ ਤੁਸੀਂ, ਜਿੰਨੇ ਮਰਜ਼ੀ ਉਹਦੇ ਹੱਲ ਕੱਢ ਲਓ, ਰਿਸ਼ਤਾ ਤਾਂ ਠੀਕ ਹੈ, ਗੱਲਬਾਤ ਚੱਲ ਜੂਗੀ, ਪਰ ਉਹ ਰਿਸ਼ਤਾ ਉਹ ਨਹੀਂ ਰਹਿੰਦਾ। ਕਿਉਂਕਿ ਜਿਸ ਤਰ੍ਹਾਂ ਧਾਗੇ ਦੇ ਵਿੱਚ ਇੱਕ ਵਾਰੀ ਧਾਗਾ ਟੁੱਟ ਜੇ ਨਾ, ਜੇ ਖਿੱਚ ਕੇ ਤੋੜ ਦਿਓਗੇ ਤਾਂ ਉਹਦੇ ਵਿੱਚ ਜਦੋਂ ਜੋੜਾਂਗੇ, ਜਿੰਨਾ ਮਰਜ਼ੀ ਜੋੜ ਲਓ, ਚਾਹੇ ਗਲੂ ਲਾ ਲਓ ਜੇ ਕੋਈ ਲਾ ਲਓ, ਉਹਦੇ ਵਿੱਚ ਗੰਢ ਦਾ ਪੈਣਾ ਲਾਜ਼ਮੀ ਹੈ। ਸੋ ਆਪਾਂ ਗੰਢ ਨਹੀਂ ਪਾਉਣੀ। ਸੋ ਜੇ ਗੰਢਾਂ ਹੁਣ ਪੈ ਰਹੀਆਂ ਨੂੰ ਆਪਾਂ ਅੱਜ ਦੇ ਜਿਹੜੇ ਟੌਪਿਕ ਦੇ ਵਿੱਚ ਹੈ ਖੋਲ੍ਹਣ ਦੀ ਕੋਸ਼ਿਸ਼ ਕਰਨੀ ਹੈ ਕਿ ਜਿਹੜੇ ਨਫ਼ਰਤ ਸਾਡੇ ਕੋਲ ਹੋ ਰਿਹਾ ਕਿਉਂ ਹੋ ਰਹੀਆਂ ਨੇ। ਹਰੇਕ ਨੇ ਆਪਣੇ ਅੰਦਰ ਝਾਤੀ ਮਾਰਨੀ ਹੈ ਕਿ ਅੱਜ ਮੇਰੀ ਵਾਈਫ ਦੇ ਨਾਲ ਕੀ ਰਿਲੇਸ਼ਨ ਹੈ, ਜਿਹੜਾ ਪਹਿਲਾਂ ਪਿਆਰ ਹੁੰਦਾ ਸੀ ਉਹ ਘੱਟਦਾ ਕਿਉਂ ਜਾ ਰਿਹਾ, ਜਾਂ ਮੇਰਾ ਆਪਣੇ ਬੱਚੇ ਕਹਿਣਾ ਕਿਉਂ ਨਹੀਂ ਮੰਨਦੇ, ਉਹ ਮਾਂ ਬਾਪ ਦੀ ਗੱਲ ਕਿਉਂ ਨਹੀਂ ਮੰਨ ਰਹੇ, ਹੈਂਜੀ। ਅਤੇ ਜੇ ਤੁਹਾਡੀ ਮਾਂ ਬਾਪ ਹੈ ਅਤੇ ਬੱਚੇ ਨੇ, ਅਸੀਂ ਮਾਂ ਬਾਪ ਨੂੰ ਕਿਉਂ ਦਰਕਾਰ ਰਹੇ ਹਾਂ? ਮੈਨੂੰ ਯਾਦ ਹੈ ਮੈਂ ਕੱਲ੍ਹ ਵੀ ਦੱਸਿਆ ਸੀਗਾ ਕਿ ਯੂਨੀਵਰਸਿਟੀ ਦੇ ਵਿੱਚ ਆਮ ਟਾਕਿੰਗ ਅਬਾਊਟ ਇਨ 70s, ਅਤੇ ਜਦੋਂ ਅਸੀਂ ਮੈਂ PhD ਕਰਦਾ ਸੀਗਾ ਅਤੇ ਕੋਈ ਪਿੰਡੋਂ ਕਿਸੇ ਲੜਕੇ ਦਾ ਜੋ ਮਾਸਟਰ ਕਰ ਰਿਹਾ ਸੀਗਾ, MSc ਕਰ ਰਿਹਾ ਸੀਗਾ, ਉਹਦੇ ਬਾਪੂ ਜੀ ਆਏ ਅਤੇ ਉਹਨਾਂ ਨੇ ਮੈਨੂੰ ਕੁਦਰਤੀ, ਮੈਂ ਉੱਥੇ ਹੋਸਟਲ 'ਚ ਬੈਠਾ ਸੀ, ਮੈਨੂੰ ਉਹਨਾਂ ਨੇ ਪੁੱਛਿਆ ਵੀ ਇਹ ਫਲਾਣਾ ਸਿੰਘ, ਕਿਉਂਕਿ ਮੈਂ ਨਾਂ ਤਾਂ ਨਹੀਂ ਲੈਣਾ, ਵੀ ਫਲਾਣਾ ਸਿੰਘ ਬਾਪੂ ਜੀ ਹਾਂ। ਮੈਂ ਕਿਹਾ ਠੀਕ ਹੈ, ਮੈਂ ਉਹਨੂੰ ਕਮਰੇ 'ਚ ਬਿਠਾਇਆ ਅਤੇ ਮੈਂ ਕਿਹਾ ਆਉਂਦਾ ਹੀ ਹੋਣਾ ਕਿਉਂਕਿ ਹੁਣ ਲੰਚ ਬ੍ਰੇਕ ਹੋਣ ਵਾਲੀ ਹੈ। ਜਦੋਂ ਉਹ ਮੁੰਡਾ ਆਇਆ ਅਤੇ ਮੈਂ ਉਹਨੂੰ ਕਰਾਇਆ ਵੀ ਇਹ ਆਏ ਨੇ, ਉਹਨੇ ਫਟਾਫਟ ਬਾਪੂ ਜੀ ਨੂੰ ਖੜਾ ਕੀਤਾ, ਸਤਿ ਸ਼੍ਰੀ ਅਕਾਲ ਹੋਈ, ਉੱਪਰ ਲੈ ਗਿਆ ਕਮਰੇ 'ਚ। ਜਦੋਂ ਸ਼ਾਮ ਨੂੰ ਮੈਨੂੰ ਮਿਲਿਆ, ਮੈਂ ਕਿਹਾ ਕੌਣ ਸੀਗੇ? ਕਹਿੰਦੇ ਮੈਨੂੰ ਕਹਿੰਦੇ ਡਾਕਟਰ ਸਾਹਿਬ, ਸਾਡੇ ਪਿੰਡ ਤੋਂ ਸੀਰੀ ਆਇਆ ਸੀ। ਉਹ ਪਿਓ ਨੂੰ ਸੀਰੀ ਦੱਸਦਾ, ਸੀਰੀ ਦਾ ਮਤਲਬ ਪਤਾ ਕੀ ਹੁੰਦਾ? ਵੀ ਸਾਡੇ ਖੇਤਾਂ 'ਚ ਕੰਮ ਕਰਦਾ। ਉਹ ਪਿਓ ਨੂੰ ਪਿਓ ਕਹਿਣ ਨੂੰ ਤਿਆਰ ਨਹੀਂ, ਕਿਉਂਕਿ ਉਹਦੇ ਮੈਲੇ ਕੱਪੜੇ ਸੀ ਜਾਂ ਜੁੱਤੀ ਟੁੱਟੀ ਸੀ। ਇਹ ਸਾਡੀ ਅੱਜ ਫਿਤਰਤ ਹੈ ਕਿ ਅਸੀਂ ਜਿਹੜੇ ਰਿਸ਼ਤਿਆਂ ਨੂੰ ਇੰਨਾ ਜ਼ਿਆਦਾ ਦੁਰਕਾਰ ਨੇ ਆਪਣੇ, ਸਾਡੇ ਸੈਲਫਿਸ਼ ਦੀ, ਜੈਲਸੀ ਦੀ, ਮਤਲਬ ਮੈਂ ਤਾਂ ਕਹਿੰਦਾ ਬੁੱਧੀ ਭ੍ਰਿਸ਼ਟ ਹੋ ਗਈ ਕਿ ਅਸੀਂ ਰਿਸ਼ਤੇ ਨੂੰ ਦੀ ਪਹਿਚਾਣ ਹੀ ਨਹੀਂ ਕਰਦੇ ਕਿ ਪਿਓ ਕਹਿੰਦੇ ਕਿਹਨੂੰ ਨੇ, ਪਿਓ ਦੀ ਹਿਸਟਰੀ ਕੀ ਹੈ। ਅਤੇ ਜਦੋਂ ਆਪ ਪਿਓ ਮੰਨਦੇ, ਜਿਹੋ ਜਿਹਾ ਫਿਰ ਬੀਜਦੇ ਹਾਂ ਨਾ, ਜਦੋਂ ਆਪਦੀ ਔਲਾਦ ਉਹੀ ਜਿਹੀ ਕਰਦੀ ਹੈ, ਫਿਰ ਅਸੀਂ ਚੀਕਾਂ ਮਾਰਦੇ ਹਾਂ। ਉਹ ਕਿਉਂ ਮਾਰਦੇ ਹਾਂ ਚੀਕਾਂ? ਕਿਉਂਕਿ ਅਸੀਂ ਬੀਜਿਆ ਉਹੀ ਹੈ। ਜਿਹੋ ਜਿਹਾ ਅਸੀਂ ਬੀਜਦੇ ਹਾਂ ਅਤੇ ਉਹੋ ਜਿਹਾ ਅਸੀਂ ਸਾਨੂੰ ਫਿਰ ਵੱਢਣਾ ਪੈਂਦਾ ਹੈ। ਹਾਂਜੀ, ਸੋ ਨਾਲ ਅਸੀਂ ਸ਼ਰਤਾਂ ਲਾ ਦੇਣਾ। ਜੇ ਘਰ ਦੇ ਵਿੱਚ ਕੋਈ ਫਰਿਕਸ਼ਨ ਹੈ, ਕਿਸੇ ਨੂੰ ਕਹੋ ਵੀ ਤੁਸੀਂ ਲੜਦੇ ਝਗੜਦੇ, ਕੋਈ ਆਦਮੀ ਜਨਨੀ ਦੀ ਜੇ ਲੜਾਈ ਹੋ ਗਈ, ਉਹ ਕਹਿੰਦੀ ਵੀ ਪਹਿਲਾਂ ਤੂੰ ਕਰ। ਜੇ ਹੁਣ ਦੇਖੋ ਨਾ, ਆਰਗੂਮੈਂਟ ਹੋਏ ਤਾਂ ਤੁਸੀਂ ਪ੍ਰੈਕਟੀਕਲ ਰੋਜ਼ ਦੇਖੋ। ਜਦੋਂ ਹਸਬੈਂਡ ਵਾਈਫ ਦਾ ਪ੍ਰੈਕਟੀਕਲ ਹੁੰਦੇ, ਆਰਗੂਮੈਂਟ ਹੋਣੇ ਸ਼ੁਰੂ ਹੋ ਜਾਂਦੇ ਨੇ, ਜਨਾਨੀ ਕਹਿੰਦੇ ਤੂੰ ਹੁਣ ਚੁੱਪ ਕਰ, ਉਹ ਕਹਿੰਦਾ ਚੱਲ ਮੈਂ ਚੁੱਪ ਕਰ ਗਿਆ, ਉਹ ਚੁੱਪ ਕਰ ਦਿਆਂ, ਜਨਾਨੀ ਫੇਰ ਕੇ ਅੱਗੇ ਦੋ ਗੱਲਾਂ ਸ਼ੁਰੂ ਕਰ ਦਿੰਦੀ ਹੈ। ਉਹ ਕਹਿੰਦਾ ਦੇਖਿਆ ਹੁਣ ਮੈਂ ਤੈਨੂੰ ਕਿਹਾ ਚੁੱਪ ਕਰ, ਹੁਣ ਤੂੰ ਬੋਲੀ ਜਾਂਦੀ ਹੈ, ਉਹ ਚੁੱਪ ਕਰਦੀ ਆਦਮੀ ਅਗਲੀ ਗੱਲ ਸ਼ੁਰੂ ਕਰਨਾ, ਇਸ ਕਰਕੇ ਚੁੱਪ ਹੁੰਦੇ ਹੀ ਨਹੀਂ। ਸੋ ਇਸ ਕਰਕੇ ਇਹ ਜਿਹੜੀਆਂ ਸ਼ਰਤਾਂ ਨਾਲ ਹੈ, ਮੈਂ ਤਾਂ ਕਹਿੰਦਾ ਇੱਕ ਚੁੱਪ ਸੌ ਸੁੱਖ। ਜੇ ਇੱਕ ਬੰਦਾ ਥੋੜ੍ਹਾ ਚੁੱਪ ਕਰ ਜੇ, ਕਿੰਨਾ ਕੁ ਚਿਰ ਬੋਲੂਗਾ, ਕਿੰਨਾ ਕੁ ਚਿਰ ਬੋਲ ਜੂਗਾ, ਆਪੇ ਹੀ ਹਟ ਜੂਗਾ। ਸੋ ਇਹ ਜਿਹੜਾ ਗੱਲ ਹੈ ਵੀ ਦੇਖੋ ਨਾ, ਇੱਕ ਜਿਹੜਾ ਟ੍ਰੀ ਹੈ ਜਾਂ ਘਾਹ ਦੀ ਇਗਜ਼ਾਮਪਲ ਹੀ ਲੈ, ਚਲੋ ਮੈਂ ਘਾਹ ਦੀ ਗੱਲ ਸ਼ੁਰੂ ਕੀਤੀ ਸੀਗੀ। ਅੱਜ ਗਰਮੀਆਂ ਦੇ ਵਿੱਚ ਘਾਹ ਹਰ ਹੈ, ਜੇ ਘਾਹ ਨੂੰ ਹੁਣ ਇੰਨੀ ਗਰਮੀ ਪੈਂਦੀ ਆਪਾਂ ਪਾਣੀ ਨਾਲ ਲਾਈਏ ਤਾਂ ਘਾਹ ਨੇ ਸੁੱਕ ਜਾਣਾ। ਇਸੇ ਤਰ੍ਹਾਂ ਹੀ ਸਾਡੇ ਰਿਸ਼ਤਿਆਂ ਦੇ ਵਿੱਚ ਜੇ ਪਿਆਰ ਨਾ ਹੋਵੇ, ਹੌਲੀ 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 ਪਿਆਰ ਨਫ਼ਰਤ 'ਚ ਬਦਲ ਜਾਂਦਾ ਅਤੇ ਨਫ਼ਰਤ ਨਾਲ ਫਿਰ ਦੁਸ਼ਮਣੀ 'ਚ ਬਣਦਾ। ਅਤੇ ਦੂਸਰੇ ਪਾਸੇ ਜੇ ਅਸੀਂ ਪਾਣੀ ਤਾਂ ਲਾਉਂਦੇ ਹਾਂ, ਪਾਣੀ ਲਾਉਂਦੇ ਹਾਂ, ਪਰ ਜੇ ਘਾਹ ਦੇ ਵਿੱਚ ਕੀੜਾ ਹੋ ਜੇ ਜਾਂ ਟ੍ਰੀ ਨੂੰ ਘੁਣ ਲੱਗ ਜੇ, ਪਾਣੀ ਜਿੰਨਾ ਮਰਜ਼ੀ ਦੇ ਜਾਵੇ, ਘੁਣ ਇੰਨੀ ਹੁੰਦੀ ਹੈ, ਉਹ ਹੌਲੀ 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 ਟ੍ਰੀ ਨੂੰ ਤੋੜ ਕੇ ਰੱਖਦਾ, ਟ੍ਰੀ ਨੂੰ ਤੋੜ, ਉਹ ਹੈਗਾ ਵਿਸ਼ਵਾਸ। ਸੋ ਜਿੰਨਾ ਚਿਰ ਤੱਕ ਸਾਡਾ ਇੱਕ ਦੂਜੇ ਦੇ ਪ੍ਰਤੀ ਵਿਸ਼ਵਾਸ ਨਹੀਂ ਜਾਂ ਅਸੀਂ ਇੱਕ ਦੂਜੇ ਨੂੰ ਪਿਆਰ ਨਹੀਂ ਕਰਦੇ, ਉਨ੍ਹਾਂ ਚਿਰ ਤੱਕ ਸਾਡੇ ਰਿਸ਼ਤੇ ਜਿਹੜੇ ਨੇ ਉਹ ਮਜ਼ਬੂਤ ਨਹੀਂ ਹੋ ਸਕਦੇ। ਹਾਂਜੀ, ਸੋ ਮਜ਼ਬੂਤ ਕਰਨ ਦੇ ਲਈ ਗੱਲ ਇਹ ਹੈ ਕਿ ਦੇਖੋ ਹੁਣ ਆਪਾਂ ਫੁੱਲ ਬਾਗ ਦੇ ਵਿੱਚ ਚਲੇ ਜਾਂਦੇ। ਚਲੋ ਬਾਗ ਦੇ ਵਿੱਚ ਕੀ ਹੁੰਦਾ ਕਿ ਫੁੱਲ ਹੁੰਦਾ, ਕੋਈ ਵੀ ਫੁੱਲ ਤੋੜ ਲਓ, ਉਹਦੇ ਵਿੱਚੋਂ ਸਾਨੂੰ ਖੁਸ਼ਬੂ ਆਉਂਦੀ ਹੈ। ਖੁਸ਼ਬੂ ਫੁੱਲ ਦੇ ਵਿੱਚ ਹੈ, ਸਾਨੂੰ ਦਿਸਦੀ ਨਹੀਂ। ਜੇ ਕਹੀਏ ਵੀ ਫੁੱਲ ਬਿਨਾਂ ਖੁਸ਼ਬੂ ਤੋਂ ਹੋਵੇ, ਉਹ ਫੁੱਲ ਨਹੀਂ ਰਹਿੰਦਾ, ਅਤੇ ਖੁਸ਼ਬੂ ਕੱਲੀ ਹੋਵੇ ਤਾਂ ਫਿਰ ਫੁੱਲ ਨਹੀਂ ਰਹਿੰਦਾ। ਸੋ ਖੁਸ਼ਬੂ ਅਤੇ ਫੁੱਲ ਦੇ ਆਰ ਆ ਇੰਟਰਮਿੰਗਲਡ। ਆਪਾਂ ਛੋਟੇ ਹੁੰਦੇ ਸਾਈਕਲ ਚਲਾਉਂਦੇ ਹੁੰਦੇ ਸੀ, ਚੇਨ ਹੁੰਦੀ ਸੀ ਨਾ ਸਾਈਕਲ ਦੀ, ਉਹਦੇ ਚੇਨ ਦੇ ਵਿੱਚ ਕੜੀਆਂ ਪਾਈਆਂ ਹੁੰਦੀਆਂ ਸੀ। ਜੇ ਇੱਕ ਕੜੀ ਟੁੱਟ ਜੇ, ਉਹ ਚੇਨ ਨਹੀਂ ਚੱਲਦੀ। ਇੱਕ ਕੜੀ ਦਾ ਦੂਜੀ ਦਾ ਤੀਜੀ ਨਾਲ, ਤੀਜੀ ਦਾ ਚੌਥੀ ਨਾਲ ਇਹ ਲਿੰਕ ਹੁੰਦਾ, ਫਿਰ ਉਹ ਚੇਨ ਬਣਦੀ ਹੈ। ਸੋ ਇਸ ਤਰ੍ਹਾਂ ਸਾਡੇ ਰਿਸ਼ਤਿਆਂ ਦੇ ਵਿੱਚ ਜਿਹੜੀ ਪ੍ਰੇਮ ਅਤੇ ਵਿਸ਼ਵਾਸ ਆ, ਜਿੱਥੇ ਸਾਡਾ ਵਿਸ਼ਵਾਸ ਇੱਕ ਵਾਰ ਟੁੱਟ ਗਿਆ ਅਤੇ ਫਿਰ ਸਮਝ ਲਓ ਉਹ ਜਿਹੜਾ ਰਿਸ਼ਤਾ ਹੈ ਨਾ, ਜੁੜਦਾ ਨਹੀਂ, ਉਹਦੇ ਵਿੱਚ ਪ੍ਰੇਮ ਦੀ ਆਟੋਮੈਟਿਕਲੀ ਘਾਟ ਆਈ ਜਾਂਦੀ ਹੈ। ਸੋ ਇਸ ਕਰਕੇ ਕਿਸੇ ਨੇ ਕਿਹਾ ਸੀਗਾ ਕਿ ਜਿਸ ਦਿਲ ਮੇ ਪ੍ਰੇਮ ਔਰ ਵਿਸ਼ਵਾਸ ਕਾ ਫੂਲ ਖਿਲ ਜਾਤਾ ਹੈ, ਜਿਨ੍ਹਾਂ ਵਿੱਚ ਪਿਆਰ ਵੀ ਹੈ, ਪ੍ਰੇਮ ਵੀ ਹੈ ਅਤੇ ਵਿਸ਼ਵਾਸ ਵੀ ਹੈ, ਜਿਸ ਦਿਲ ਮੇ ਪ੍ਰੇਮ ਔਰ ਵਿਸ਼ਵਾਸ ਕਾ ਫੂਲ ਖਿਲ ਜਾਤਾ ਹੈ, ਫਿਰ ਉਸੇ ਹਰ ਮੁਸ਼ਕਲ ਮੇ ਨਿਕਲਨੇ ਕਾ ਰਾਸਤਾ ਮਿਲ ਜਾਤਾ ਹੈ। ਜਿੱਥੇ ਪਿਆਰ ਹੈ, ਜਿੱਥੇ ਵਿਸ਼ਵਾਸ ਹੈ ਜਿਹੜੇ ਫੈਮਿਲੀਜ਼ ਦੇ ਵਿੱਚ, ਉੱਥੇ ਜਿੰਨੀਆਂ ਮਰਜ਼ੀ ਮੁਸ਼ਕਲਾਂ ਹੋਣ, ਪਰਮਾਤਮਾ ਉਹਨਾਂ ਦਾ ਕੋਈ ਨਾ ਕੋਈ ਹੱਲ ਜ਼ਰੂਰ ਕੱਢ ਦਿੰਦਾ। ਪਰ ਗੱਲ ਇਹ ਆ ਵੀ ਸੱਚੇ ਦਿਲੋਂ ਸਾਡਾ ਪ੍ਰੇਮ ਹੋਣਾ ਚਾਹੀਦਾ, ਸਾਡਾ ਇੱਕ ਦੂਜੇ ਦੇ ਪ੍ਰਤੀ ਵਿਸ਼ਵਾਸ ਹੋਣਾ ਚਾਹੀਦਾ। ਦੇਖੋ ਇਹ ਜਿਹੜਾ ਹੈਗਾ ਵਿਸ਼ਵਾਸ ਕੀ ਹੈ, ਜੇ ਆਪਾਂ ਗੱਲ ਕਰੀਏ ਹਸਬੈਂਡ ਅਤੇ ਵਾਈਫ ਹੈ ਜਿਹੜੀ ਵਿਸ਼ਵਾਸ ਹੈ, ਇੱਕ ਕਰਕੇ ਨਹੀਂ, ਦੋਨਾਂ ਕਰਕੇ ਚੱਲਦਾ। ਪ੍ਰੇਮ ਵੀ ਦੋਨਾਂ ਪਾਸਿਓਂ ਚੱਲਣਾ ਚਾਹੀਦਾ। ਇੱਕ ਪਾਸਿਓਂ ਕਰੋ ਤਾੜੀ ਕਦੇ ਹੱਥ ਨਾਲ ਵੱਜੀਏ, ਦੋਨਾਂ ਹੱਥਾਂ ਨਾਲ ਵੱਜਣੀ ਹੈ। ਜਦੋਂ ਅਸੀਂ ਕੋਸ਼ਿਸ਼ ਕਰਦੇ ਹਾਂ ਇੱਕ ਦੂਜੇ ਦੇ ਪ੍ਰਤੀ ਸ਼ੱਕ ਘਟਾ ਦਿੰਦੇ ਹਾਂ, ਪਿਆਰ ਕਰਨ ਦੀ ਕੋਸ਼ਿਸ਼, ਜੇ ਡਿਸਾਈਡ ਕਰ ਲਿਆ, ਜੇ ਮੈਂ ਡਿਸਾਈਡ ਕਰ ਲਾ ਮੇਰੀ ਵਾਈਫ ਜਿੰਨੀ ਮਰਜ਼ੀ ਝਗੜਾਲੂ ਹੈ, ਮੈਂ ਉਹਨੂੰ ਪਿਆਰ ਹੀ ਕਰਨਾ, ਚੰਗੇ ਸ਼ਬਦ ਨਾਲ ਬੋਲਣਾ, ਕੋਈ ਗੁੱਸੇ ਨਾਲ ਨਹੀਂ ਬੋਲਣਾ, ਕੋਈ ਜੋ ਮਰਜ਼ੀ ਦਾ ਚੁੱਪ ਰਹਿਣਾ, ਤਾਂ ਨੈਚੁਰਲੀ ਦੇਖ ਕੇ ਉਹਦੇ 'ਤੇ ਵੀ ਅਸਰ ਪਊਗਾ, ਉਹ ਵੀ ਹੌਲੀ ਹੌਲੀ ਚੇਂਜ ਹੋ ਜੂਗੀ। ਪਰ ਸਾਨੂੰ ਕੀ ਹੈ, ਪਿਆਰ ਕਿਸੇ ਨੂੰ ਤਾਂ ਮੁੱਢ ਕਰਨਾ ਹੀ ਪੈਣਾ ਨਾ, ਕਿਸੇ ਨੂੰ ਤਾਂ ਸਟਾਰਟ ਕਰਨਾ ਹੀ ਪੈਣਾ। ਸੋ ਕਿਉਂ ਨਾ ਆਪਾਂ ਅੱਜ ਤੋਂ ਹੀ ਫੈਸਲਾ ਕਰੀਏ ਕਿ ਆਪਾਂ ਜੋ ਮਰਜ਼ੀ ਹੁੰਦਾ ਰਹੇ, ਇੱਕ ਤਾਂ ਕਿਸੇ ਨੂੰ ਨਫ਼ਰਤ ਨਾ ਕਰੀਏ। ਗੁਆਂਢੀ ਨਾਲ ਵੀ ਹੈ, ਤੁਸੀਂ ਥੋੜ੍ਹਾ ਜਿਹਾ ਪਾਣੀ ਪਾ ਦਿਓ, ਉਹਦਾ ਨਿਕਲਦੇ ਵੜਦੇ ਹਾਲ ਚਾਲ ਪੁੱਛ ਲਓ, ਜੇ ਬੱਚੇ ਪੁੱਛਦੇ ਨੇ ਹਾਏ ਕਹਿ ਦਿਓ, ਬਾਏ ਕਹਿ ਦਿਓ ਉਹਨਾਂ ਨੂੰ, ਉਹਨਾਂ ਦਾ ਉਂਝ ਵੀ ਕੋਈ ਦੀਵਾਲੀ ਆ ਗਈ, ਦੁਸਹਿਰਾ ਆ ਗਿਆ, ਕ੍ਰਿਸਮਸ ਆ ਗਈ, ਮਾੜਾ ਮੋਟਾ ਕੋਈ ਗਿਫਟ ਇੱਕ ਦੂਜੇ ਨਾਲ ਐਕਸਚੇਂਜ ਕਰ ਲਓ, ਕੋਈ ਵਿਆਹ ਸ਼ਾਦੀ ਆ ਗਈ ਉਹਨਾਂ ਨੂੰ ਇਨਵਾਈਟ ਕਰ ਲਓ, ਤਾਂ ਤੁਹਾਡੇ ਘਰ ਤੋਂ ਵੀ ਜ਼ਿਆਦਾ ਵਧੀਆ ਬੰਦੇ ਨਿਕਲਦੇ ਆ। ਜਦੋਂ ਕਿ ਸਭ ਤੋਂ ਪਹਿਲਾਂ ਜਿਹੜਾ ਜ਼ਰੂਰੀ ਹੁੰਦਾ ਗੁਆਂਢੀ ਹੁੰਦਾ, ਜਿਹੜਾ ਦੁੱਖ ਸੁੱਖ 'ਚ ਕੰਮ ਹੁੰਦਾ, ਰਿਸ਼ਤੇਦਾਰ ਤਾਂ ਬਾਅਦ 'ਚ ਆਉਣਗੇ। ਸੋ ਸਾਡੀ ਗੁਆਂਢੀਆਂ ਨਾਲ ਨਹੀਂ ਮਿਲਦੀ, ਅਸੀਂ ਨਾਲੇ ਕਹਿੰਦੇ ਆ ਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਇੱਕ ਪਾਸੇ ਇਹ ਕਹੀ ਜਾਂਦੇ ਆ, ਦੂਜੇ ਪਾਸੇ ਅਸੀਂ ਨਫ਼ਰਤ ਕਰੀ ਜਾਂਦੇ ਹਾਂ। ਸੋ ਸਾਡੀ ਕਹਿਣੀ ਅਤੇ ਕਰਨੀ ਦੇ ਵਿੱਚ ਜਿਹੜਾ ਫਰਕ ਹੈ ਉਹਦੇ ਕਾਰਨ ਹੀ ਇਹ ਹੈ ਕਿ ਸਾਨੂੰ ਪ੍ਰੇਮ ਜਿਹੜਾ ਸਾਡੇ ਪ੍ਰੇਮ ਦੇ ਵਿੱਚ ਘਾਟ ਆ ਗਈ, ਅਸੀਂ ਕਿਸੇ ਨਾਲ ਸੰਸੀਅਰ ਪ੍ਰੇਮ ਨਹੀਂ ਕਰਦੇ। ਅਤੇ ਇੱਕ ਦੂਜੇ ਦੂਸਰਾ ਕਾਰਨ ਹੈ ਅਸੀਂ ਹਰੇਕ ਬਿਨਾਂ ਮਤਲਬ ਸ਼ੱਕ ਕਰਦੇ ਰਹਿੰਦੇ ਹਾਂ। ਸ਼ੱਕ ਦੀ ਇਗਜ਼ਾਮਪਲ ਦੇਖੋ, ਸ਼ੱਕ ਦੀ ਇਗਜ਼ਾਮਪਲ ਕੀ ਹੈ ਕਿ ਇੱਕ ਬੰਦੇ ਨੇ ਨੌਕਰ ਰੱਖ ਲਿਆ, ਜਿਸ ਦਿਨ ਨੌਕਰ ਰੱਖਿਆ ਉਹਨੇ ਕਿਹਾ ਦੇਖ ਲਈਏ ਕਿਤੇ ਠੱਗੀ ਠੋਰੀ ਚੋਰੀ ਤਾਂ ਨਹੀਂ ਕਰਦਾ। ਉਹਨੇ 5 ਦਾ ਨੋਟ ਸਿੱਟਤਾ, ਮੈਂ ਮੇਖਾ ਕਿਸੇ ਅੱਗੇ ਪ੍ਰੋਗਰਾਮ 'ਚ ਵੀ ਦੱਸਿਆ ਸੀਗਾ। ਅਤੇ ਜਦੋਂ ਨੌਕਰ ਸਫਾਈ ਕਰਨ ਗਿਆ ਕਮਰੇ 'ਚ, ਉਹਨੂੰ 5 ਦਾ ਨੋਟ ਮਿਲਿਆ, ਉਹਨੇ ਉਹ 5 ਦਾ ਨੋਟ ਚੱਕ ਕੇ ਸੇਠ ਜੀ ਨੂੰ ਕਹਿੰਦਾ, ਸੇਠ ਜੀ ਆਹ ਤੁਹਾਡਾ 5 ਰੁਪਈਏ ਹੈ। ਉਹਨੇ ਸੇਠ ਨੇ ਫੜ ਲਏ, ਕਹਿੰਦਾ ਬੰਦਾ ਤਾਂ ਇਮਾਨਦਾਰ ਲੱਗਦਾ। ਫਿਰ ਦਿਮਾਗ ਸੋਚਿਆ, ਕਹਿੰਦਾ ਯਾਰ ਸ਼ਾਇਦ 5 ਕਰਕੇ ਮੋੜਦੇ ਹੋਣ। ਕਹਿੰਦਾ ਹੋਰ ਤਾਂ ਟੈਸਟ ਕਰੀਏ। ਉਹਨੇ ਦੂਜੇ ਦਿਨ 100 ਦਾ ਨੋਟ ਰੱਖਤਾ। ਉਹਨੇ ਜਦੋਂ ਉਹ ਕਮਰੇ 'ਚ ਗਿਆ, ਉਹਨੂੰ 100 ਦਾ ਨੋਟ ਮਿਲਿਆ, ਉਹਨੇ ਸੇਠ ਨੂੰ 100 ਦਾ ਨੋਟ ਦਿੱਤਾ। ਫਿਰ ਉਹ ਇੱਕ ਦਿਨ 1000 ਦਾ ਨੋਟ ਰੱਖਤਾ। ਅਤੇ ਨੌਕਰ ਨੂੰ ਵੀ ਸ਼ੱਕ ਪੈ ਗਿਆ ਵੀ ਰੋਜ਼ਾਨਾ ਕਿ ਮੇਰੇ ਨੋਟ ਹਰੇਕ ਕਮਰੇ 'ਚੋਂ ਲੱਭੀ ਜਾਂਦਾ, ਇਹ ਕਿਤੇ ਮੇਰੇ 'ਤੇ ਸ਼ੱਕ ਤਾਂ ਨਹੀਂ ਕਰਦਾ। ਉਹਨੇ 1000 ਦਾ ਮੋੜਤਾ। ਫਿਰ ਉਦੋਂ ਅਗਲੇ ਦਿਨ ਉਹਨੇ 2000 ਦਾ ਰੱਖਤਾ ਉੱਥੇ ਨੋਟ। ਉਹਨੂੰ ਜੋ 2000 ਦਾ ਰੱਖਿਆ, ਨੌਕਰ ਨੂੰ ਗੁੱਸਾ ਸੀਗਾ, ਉਹਨੇ ਜਾ ਕੇ ਸੇਠ ਜੀ ਨੂੰ ਕਿਹਾ, ਕਹਿੰਦਾ ਸੇਠ ਜੀ ਆ ਅੱਜ ਤੁਹਾਡਾ 2000 ਦਾ ਨੋਟ ਲੱਭਿਆ। ਉਹਨੂੰ ਫੜਾ ਕੇ ਕਹਿੰਦਾ, ਸੰਗਾ ਜੀ ਸਤਿ ਸ਼੍ਰੀ ਅਕਾਲ, ਅੱਜ ਤੋਂ ਮੈਂ ਤੁਹਾਡਾ ਕੰਮ ਨਹੀਂ ਕਰਨਾ। ਕਹਿੰਦਾ ਮੈਂ ਕਿੰਨਾ ਕੁ ਤੁਸੀਂ ਮੇਰੇ 'ਤੇ ਸ਼ੱਕ ਕਰੀ ਜਾਓਗੇ? ਜਿਹੜੇ ਘਰ ਦੇ ਵਿੱਚ ਹਰ ਵਕਤ ਸ਼ੱਕ 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 ਹੀ ਹੈ, ਉੱਥੇ ਤਾਂ ਦੁੱਭਰ ਹੋ ਜਾਂਦੀ ਜ਼ਿੰਦਗੀ, ਉੱਥੇ ਤਾਂ ਰਹਿਣਾ ਹੀ ਬੜਾ ਮੁਸ਼ਕਿਲ ਹੋ ਜਾਂਦਾ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਸਾਨੂੰ ਸ਼ੱਕ ਘਟਾਉਣੇ ਚਾਹੀਦੇ ਨੇ, ਬਿਨਾਂ ਛੋਟੀਆਂ ਛੋਟੀਆਂ ਗੱਲਾਂ 'ਤੇ ਸ਼ੱਕ ਕਰਦੇ ਸ਼ੰਕੇ ਕਰਨੇ। ਕੁੜੀ ਲੇਟ ਆਈ ਹੈ ਰਾਤ ਨੂੰ, ਐਵੇਂ ਸੋਚੀ ਜਾਂਦਾ ਪਤਾ ਨਹੀਂ ਕਿਹੜੇ ਨਾਈਟ ਕਲੱਬ 'ਚੋਂ ਆਈ ਹੈ, ਪੁੱਛ ਤਾਂ ਲਓ ਕਿਉਂ ਸ਼ੱਕ ਕਰਦੇ ਹੋ। ਜੇ ਫਾਦਰ 2 ਘੰਟੇ ਲੇਟ ਹੋ ਗਿਆ ਤਾਂ ਅਸੀਂ ਸੋਚਦੇ ਪਤਾ ਨਹੀਂ ਕਿਤੇ ਅਵਾਰਾਗਰਦੀ ਕਰਕੇ ਆਇਆ ਹੋਊਗਾ। ਹੋ ਸਕਦਾ ਕੀਤੀ ਵੀ ਹੋਵੇ, ਪਰ ਉਹਦੇ ਢੰਗ ਨੇ ਚੈੱਕ ਕਰਨ ਦੇ। ਪਰ ਜੇ ਘਰੇ ਉਹਨੂੰ ਪਿਆਰ ਮਿਲੂਗਾ ਤੇ ਉਹ ਬਾਹਰ ਅਵਾਰਾਗਰਦੀ ਕਿਉਂ ਕਰੂਗਾ? ਜੇ ਘਰੇ ਹਰ ਵਕਤ ਝਿੜਕਾਂ ਹੀ ਪੈਣੀ ਹੈ ਤਾਂ ਫਿਰ ਉਹ ਬਾਹਰ ਜਾਊਗਾ ਹੌਲੀ ਹੌਲੀ। ਉਹਦੀ ਸੰਗਤ ਜਿਹੜੀ ਹੈ, ਕੰਪਨੀ ਆ ਜਿਹੜੀ, ਉਹ ਵੀ ਬੁਰੀ ਹੋ ਜੂਗੀ, ਸ਼ਰਾਬੀ ਕੁਆਬੀਆਂ ਨਾਲ ਹੋਜੂ, ਜੁਆਰੀਆਂ ਨਾਲ ਹੋਜੂ, ਕਲੱਬਾਂ ਵਿੱਚ ਜਾਣ ਲੱਗ ਜੂ। ਫਿਰ ਆ ਪਛਤਾਏ ਹੋਤ ਕੇ ਜਬ ਚਿੜੀਆਂ ਚੋਗੀ ਖੇਤ, ਫਿਰ ਤਾਂ ਰਿਸ਼ਤੇ ਟੁੱਟਣ ਦੇ ਕਿਨਾਰੇ ਹੋਣਗੇ, ਡਾਈਵੋਰਸ ਹੋਣਗੇ, ਲੜਾਈਆਂ ਝਗੜੇ ਹੋਣਗੇ, 911 ਦੱਬੇ ਜਾਣਗੇ। ਬੱਚਿਆਂ 'ਤੇ ਵੀ ਅਸਰ ਪੈਂਦਾ, ਬੱਚਿਆਂ 'ਤੇ ਕਿੰਨਾ ਬੁਰਾ ਅਸਰ ਪੈਂਦਾ ਕਿ ਮਾਂ ਬਾਪ ਲੱਗ ਰਹਿੰਦੇ ਨੇ 3 ਦਿਨ ਉੱਧਰ, ਬੱਚੇ ਜਾਂਦੇ 3 ਦਿਨ ਉੱਧਰ ਜਾਂਦੇ ਨੇ, ਪਿਓ ਮਾਂ ਦੀ ਚੁਗਲੀ ਕਰਦਾ, ਮਾਂ ਪਿਓ ਦੀ ਚੁਗਲੀ ਕਰਦਾ, ਬੱਚੇ ਵੱਡੇ ਹੋ ਕੇ ਦੋਨਾਂ ਨੂੰ ਕਿਨਾਰੇ ਕਰ ਦਿੰਦੇ, ਚਲੋ ਐਸ਼ ਕਰੋ ਤੁਸੀਂ ਤਾਂ, ਹਾਂਜੀ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਸਾਨੂੰ ਕਿਤੇ ਨਾ ਕਿਤੇ ਤਾਂ ਸਟਾਰਟ ਕਰਨੀ ਪਊਗੀ। ਅਸੀਂ ਦੂਜਿਆਂ ਦੇ ਕਿੰਨੀ ਜਿਹੜੀ ਇੱਕ ਉਂਗਲ ਕਰਦੇ ਹਾਂ, ਨੁਕਸ ਕੱਢਣ ਦੀ 4 ਉਂਗਲਾਂ ਸਾਡੇ ਕਿੰਨੀਆਂ ਆਉਂਦੀਆਂ ਨੇ। ਇਸ ਕਰਕੇ ਹੀ ਤਾਂ ਮੈਂ ਇੱਕ ਵਾਰੀ ਕਿਹਾ ਸੀਗਾ ਕਿ ਥੋੜ੍ਹੀ ਲਾਈਨ ਲਿਖਿਆ ਸੀ ਕਿ ਮਾਨਾ ਕਿ ਦੁਨੀਆ ਬਹੁਤ ਖਰਾਬ ਹੈ, ਮਾਨਾ ਕਿ ਦੁਨੀਆ ਬਹੁਤ ਖਰਾਬ ਹੈ ਔਰ ਹਰ ਤਰਫ ਧੋਖਾ ਹੈ। ਮੰਨ ਲਿਆ ਸਾਰੀ ਦੁਨੀਆ ਖਰਾਬ ਹੈ, ਹਰੇਕ ਪਾਸੇ ਹੇਰਾ ਫੇਰੀ ਧੋਖਾ ਹੋ ਰਿਹਾ ਹੈ। ਮਾਨਾ ਕਿ ਦੁਨੀਆ ਬਹੁਤ ਖਰਾਬ ਹੈ ਔਰ ਹਰ ਤਰਫ ਧੋਖਾ ਹੈ, ਆਓ ਹਮ ਤੋ ਅੱਛੇ ਬਣੇ, ਹਮੇ ਕਿਸਨੇ ਰੋਕਾ ਹੈ? ਅਸੀਂ ਲੋਕਾਂ ਦੇ ਨੁਕਸ ਕੱਢਣ ਦੇ ਨਾਲੋਂ ਆਪਣੇ ਆਪ ਨੂੰ ਚੰਗਾ ਕਿਉਂ ਨਹੀਂ ਬਣਾਉਂਦੇ? ਜਦੋਂ ਅਸੀਂ ਆਪਣੇ ਆਪ ਨੂੰ ਚੰਗਾ ਬਣਾ ਲਾਂਗੇ ਤਾਂ ਬਹੁਤ ਸਾਰੀਆਂ ਜਿਹੜੀਆਂ ਚੇਂਜਿਸ ਨੇ ਉਹ ਸਾਡੇ ਵਿੱਚ ਹੋ ਜਾਣਗੀਆਂ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਪਹਿਲਾ ਪੁਆਇੰਟ, ਜਿਹੜੇ ਫ੍ਰਿਕਸ਼ਨ ਸਾਡੀਆਂ ਫੈਮਿਲੀ ਦੇ ਵਿੱਚ ਹੋ ਰਹੀਆਂ ਨੇ, ਉਹਦਾ ਮੇਨ ਕਾਰਨ ਹੈ ਪਿਆਰ ਦੀ ਲੈਕ ਆਫ ਲਵ ਐਜ਼ ਵੈਲ ਐਜ਼ ਲੈਕ ਆਫ ਟਰੱਸਟ। ਅਸੀਂ ਯਕੀਨ ਨਹੀਂ ਕਰਦੇ। ਸੋ ਨੈਕਸਟ ਜਿਹੜਾ ਪੁਆਇੰਟ ਅਸੀਂ ਕਰਨਾ ਚਾਹੁੰਦੇ ਹਾਂ, ਤੁਸੀਂ ਮੈਨੂੰ ਸਟੂਡੀਓ 'ਚ ਫੋਨ ਕਰ ਲਿਓ, ਐਂ ਨਹੀਂ ਮੈਂ ਇਕੱਲਾ ਲੈਕਚਰ ਦੇਣਾ, ਮੈਂ ਕੁਝ ਨਹੀਂ, ਠੀਕ ਹੈ, ਮੇਰਾ ਇਹ ਪ੍ਰੋਫੈਸ਼ਨ ਹੈ ਲੈਕਚਰ ਦੇਣਾ, ਮੈਂ ਪੜ੍ਹਾਉਂਦਾ ਆਇਆ ਜਿੰਨਾ ਚਿਰ ਮਰਜ਼ੀ ਘੰਟਾ ਡੇਢ ਘੰਟਾ। ਪਰ ਜੇ ਤੁਸੀਂ ਵੀ ਕਰੋਗੇ, ਤੁਸੀਂ ਵੀ ਆਪਣੇ ਵਿਚਾਰ ਦਿਓ ਵਧੀਆ, ਹੈ ਨਾ, ਨਾਲੇ ਪ੍ਰੋਗਰਾਮ ਥੋੜ੍ਹਾ ਜਿਹਾ ਵਧੀਆ ਹੋ ਜੂਗਾ। ਸਿਰਫ ਮੇਰੀ ਗੱਲ ਸੁਣਨ ਦਾ ਕੋਈ ਫਾਇਦਾ ਨਹੀਂ, ਹੋ ਸਕਦਾ ਮੈਂ ਅੱਧੀਆਂ ਗੱਲਾਂ ਗਲਤ ਕਰਦਾ ਹੋਵਾਂ। ਸੋ ਨੈਕਸਟ ਜਿਹੜਾ ਪੁਆਇੰਟ ਹੈ, ਜਿੱਥੇ ਲਵ ਅਤੇ ਟਰੱਸਟ ਦੀ ਘਾਟ ਹੈ, ਇਸ ਕਰਕੇ ਰਿਸ਼ਤੇ ਟੁੱਟ ਰਹੇ ਨੇ। ਸੋ ਨੈਕਸਟ ਪੁਆਇੰਟ ਜਿਹੜਾ ਹੈਗਾ, ਕੋਆਪਰੇਸ਼ਨ ਅਤੇ ਅੰਡਰਸਟੈਂਡਿੰਗ। ਜਿਹੜੀ ਸਾਡਾ ਸਹਿਯੋਗ ਹੈ ਅਤੇ ਅੰਡਰਸਟੈਂਡਿੰਗ, ਸਮਝ ਬੂਝ ਹੈ, ਉਹਦੀ ਵੀ ਕਮੀ ਹੈ। ਕੋਆਪਰੇਸ਼ਨ ਕੀ ਹੈ ਕਿ ਅਸੀਂ ਇੱਕ ਦੂਜੇ ਦੇ ਨਾਲ ਕੋਆਪਰੇਟ ਨਹੀਂ ਕਰਦੇ, ਅਸੀਂ ਇੱਕ ਦੂਜੇ ਦੀ ਪ੍ਰੋਬਲਮ ਨਹੀਂ ਸਮਝਣ ਦੀ ਕੋਸ਼ਿਸ਼ ਕਰਦੇ ਕੀ ਹੈ, ਜਿਹਦੇ ਕਰਕੇ ਸਾਡੀ ਜਿਹੜੀਆਂ ਪ੍ਰੋਬਲਮਾਂ ਨੇ ਉਹ ਟੁੱਟ ਰਹੀਆਂ ਨੇ। ਦੇਖੋ ਨਾ, ਇੱਕ ਰੱਸਾ ਹੁੰਦਾ ਜਾਂ ਕੋਈ ਵੀ ਚੀਜ਼ ਲੈ ਲਓ, ਜੋ ਹੱਥ ਦੀ ਮੁੱਠੀ ਲੈ ਲਓ, ਜੇ ਆਪਾਂ 2 ਉਂਗਲਾਂ ਪਾ ਕੇ ਹੱਥ ਦੇ ਵਿੱਚ ਖਿੱਚੀਏ, ਇੱਕ ਉਂਗਲ ਨੌਰਥ ਨੂੰ ਖਿੱਚ ਰਹੀ ਹੈ, ਦੂਜੀ ਸਾਊਥ ਨੂੰ ਖਿੱਚਦੀ ਹੈ, ਤਾਂ ਕਿਵੇਂ ਚੱਲੂਗਾ? ਜੇ ਦੋਨੇ ਇਕੱਠੀਆਂ ਹੋ ਜਾਣਗੇ ਤਾਂ ਮੁੱਠੀ ਮਜ਼ਬੂਤ ਹੋਊਗੀ, ਸਾਡੀ ਇੱਕ ਡਾਇਰੈਕਸ਼ਨ 'ਚ ਜਾਵਾਂਗੇ ਅਤੇ ਉਹਦੇ ਨਾਲ ਸਾਡਾ ਡਿਫਰੈਂਟ ਹੋਊਗਾ। ਸੋ ਕੋਆਪਰੇਸ਼ਨ ਜਿਹੜੀ ਹੈਗੀ ਉਹ ਬਹੁਤ ਜ਼ਰੂਰੀ ਹੈ। ਜਿਸ ਤਰ੍ਹਾਂ ਸੱਸ ਅਤੇ ਨੂੰਹ ਦਾ ਜਿਹੜਾ ਰੋਲ ਹੈ, ਹੈ ਨਾ, ਸੱਸ ਅਤੇ ਨੂੰਹ ਦੀ ਅਕਸਰ ਲੜਾਈ ਹੁੰਦੀ ਹੈ ਜਿਵੇਂ। ਸੋ ਪਹਿਲਾਂ ਮੈਂ ਲਾਈਨ ਲੈ ਲਾਂ, ਫਿਰ ਗੱਲ ਕਰਦੇ ਹਾਂ। ਹੈਲੋ,
ਹਾਂਜੀ ਡਾਕਟਰ ਸਾਹਿਬ, ਬਹੁਤ ਕੁਛ ਤੁਸੀਂ ਕਵਰ ਕਰ ਦਿੱਤਾ, ਹੁਣ ਸਾਡੇ ਜੋ ਅਸੀਂ ਕਹਾਂਗੇ ਤਾਂ ਉਹ ਤਾਂ ਸਾਰਾ ਛੋਟਾ ਹੀ ਹੋਣਾ ਹੈ ਨਾ।
ਹਾਂਜੀ, ਥੈਂਕ ਯੂ।
ਪਰ ਹਸਬੈਂਡ ਵਾਈਫ ਤਾਂ ਬਹੁਤ ਵਧੀਆ ਰਹਿਣਾ ਚਾਹੁੰਦੇ ਆ, ਰਹਿੰਦੇ ਆ, ਜਿਹੜਾ ਨਾਲ ਬਾਕੀ ਦਾ 15 ਕੁ ਸੌ ਰਿਸ਼ਤੇਦਾਰ ਹੁੰਦਾ ਹੈ ਨਾ, ਲੜਾਈ ਜ਼ਿਆਦਾ ਉਹ ਬੁਲਾਉਂਦਾ ਆ।
ਹਾਂਜੀ,
ਹੈ ਨਾ, ਬਹੁਤ ਸਾਰੇ ਇੱਥੇ ਕਈ ਮਜਮਾ ਦੇ ਵਿੱਚ ਵਿਆਹ ਹੁੰਦਾ ਆ ਤਾਂ ਉਹਨਾਂ ਦੀਆਂ ਕਲਾਸਾਂ ਲੱਗਦੀਆਂ ਆ ਬਈ ਤੁਸੀਂ ਹੁਣ ਅੱਜ ਹਸਬੈਂਡ ਵਾਈਫ ਬਣਨਾ ਆ ਹੁਣ ਜਿਹੜੇ ਤੁਹਾਡੇ ਮਾਂ ਪੇ ਭੈਣ ਭਰਾ ਜਾਂ ਦੂਸਰੇ ਸਾਈਡ ਵਾਲੇ ਮਾਂ ਪੇ ਭੈਣ ਭਰਾ ਬਈ ਉਹਨਾਂ ਦਾ ਆਹ ਰਿਸ਼ਤਾ ਹੁੰਦਾ ਆ ਭੂਆ ਮਾਸੀਆਂ ਚਾਚੀਆਂ ਤਾਈਆਂ ਉਹਨਾਂ ਦਾ ਏਦਾਂ ਦੀਆਂ ਕਲਾਸਾਂ ਥੋੜੀਆਂ ਲੱਗਣੀਆਂ ਚਾਹੀਦੀਆਂ
ਬਹੁਤ ਵਧੀਆ ਪਰ ਇਹ ਮੈਂ ਰਿਸ਼ਤੇਦਾਰਾਂ ਦਾ ਕਸੂਰ ਨਹੀਂ ਮੰਨਦਾ ਕਸੂਰ ਸਾਡਾ ਆਪਣਾ ਜਦੋਂ ਅਸੀਂ ਇਹ ਸੋਚਦੇ ਹਾਂ ਵੀ ਮੇਰੀ ਫੈਮਿਲੀ ਦੇ ਵਿੱਚ ਕੋਈ ਪ੍ਰੋਬਲਮ ਹੈ ਹਸਬੈਂਡ ਦੇ ਵਿੱਚ ਕੋਈ ਉਹਨੂੰ ਕਮੀ ਨਜ਼ਰ ਆਉਂਦੀ ਹੈ ਜਾਂ ਹਸਬੈਂਡ ਨੂੰ ਵਾਈਫ ਦੀ ਨਜ਼ਰ ਕਮੀ ਆਉਂਦੀ ਹੈ ਉਹ ਸਿੱਧੇ ਬਹਿ ਕੇ ਗੱਲ ਨਹੀਂ ਕਰਦੇ ਉਹ ਥਰਡ ਪਾਰਟੀ ਕੋਲ ਜਾ ਕੇ ਆਪਣੀ ਗੱਲ ਸਾਂਝੀ ਕਰਦੇ ਨੇ ਤੇ ਜਦੋਂ ਥਰਡ ਪਾਰਟੀ ਕੋਲ ਅਸੀਂ ਗੱਲ ਕਰਦੇ ਹਾਂ ਅੱਜ ਕੱਲ੍ਹ ਤਾਂ ਫੋਨ ਲੱਗੇ ਨੇ ਟੈਕਸ ਲੱਗੇ ਨੇ ਕੁੜੀ ਨਵੀਂ ਵਿਆਹੀ ਆਈ ਹੈ ਘਰ ਦੇ ਵਿੱਚ ਕਿਉਂਕਿ ਉਹਨੇ 30 ਸਾਲ ਆਪਣੇ ਫੈਮਿਲੀ ਦੇ ਵਿੱਚ ਰਹੀ ਹੁੰਦੀ ਹੈ ਸੋ ਉਹਦੇ ਡਿਫਰੈਂਟ ਰੂਲਸ ਹੁੰਦੇ ਨੇ ਰਿਚੁਅਲਸ ਹੁੰਦੇ ਰਹਿਣ ਸਹਿਣ ਦਾ ਢੰਗ ਹੁੰਦਾ ਜਦੋਂ ਨਵੇਂ ਘਰ 'ਚ ਆਉਂਦੇ ਨੇ ਨਵਾਂ ਮਾਹੌਲ ਮਿਲਦਾ ਉਹਨੂੰ ਐਡਜਸਟ ਕਰਨ ਵਿੱਚ ਟਾਈਮ ਮਿਲਦਾ ਪਰ ਕੀ ਹੁੰਦਾ ਕਿ ਕਈ ਵਾਰੀ ਉਹਨਾਂ ਦੇ ਘਰ ਦੇ ਸੀਰੀਅਸ ਹੁੰਦੇ ਨੇ ਇਧਰਲੇ ਘਰ 'ਚ ਹਸੀ ਮਜ਼ਾਕ ਚੱਲ ਰਿਹਾ ਹੁੰਦਾ ਉਧਰਲੇ ਘਰ 'ਚ ਸਫਾਈ ਜ਼ਿਆਦਾ ਹੁੰਦੀ ਹੈ ਇਧਰਲੇ ਘਰ 'ਚ ਵੇਸਲੇ ਹੁੰਦੇ ਨੇ ਸੋਫੇ ਦੇ ਉੱਤੇ ਹੀ ਕੰਬਲ ਸਿੱਟੇ ਹੋਏ ਨੇ ਹਾਂਜੀ ਘਰ ਦੇ ਭਾਂਡੇ ਨਹੀਂ ਚੱਕਦੇ ਉਹ ਕੀ ਕਰਦੇ ਆ ਸਿੱਧਾ ਫੋਨ ਚੱਕਦੇ ਨੇ ਮੰਮੀ ਜੀ ਜਾਂ ਮੁੰਡਾ ਆਪਣੀ ਕਹਿੰਦੇ ਮੰਮੀ ਆਹ ਜਿਹੜੀ ਆਈ ਆ ਨਾ ਤਾਂ ਗੰਦੀ ਬਹੁਤ ਪਾਉਂਦੀ ਆ ਉਹ ਕਹਿੰਦੇ ਅੱਛਾ ਫਿਰ ਉਹਨੂੰ ਸਮਝਾ ਉਹ ਸਮਝਾਉਂਦੇ ਇਹੋ ਜਿਹਾ ਪਾੜਾ ਵਧਾ ਕੇ ਰੱਖ ਦਿੰਦੇ ਨੇ ਛੋਟੀਆਂ ਛੋਟੀਆਂ ਗੱਲਾਂ ਵਿੱਚ ਸਾਨੂੰ ਇਹ ਚਾਹੀਦਾ ਕਿ ਜਿਹੜੇ ਪੇਰੈਂਟ ਇਹਨੇ ਉਹ ਉਹਨੂੰ ਮਾਂ ਦੇ ਰੂਪ ਚ ਪਿਆਰ ਕਰਨ ਤੇ ਜਿਹੜੀ ਉਹਦੀ ਅਸਲੀ ਮਾਂ ਹੈ ਉਹ ਵੀ ਉਹਨੂੰ ਮਾਂ ਦਾ ਤਾਂ ਰੁਤਬਾ ਜਦੋਂ ਉਹਨੂੰ ਸਮਝਾਵੇ ਵੀ ਹੁਣ ਤੂੰ ਆਪਣੇ ਸੱਸ ਸਹੁਰੇ ਘਰ ਚਲੀ ਗਈ ਹੈ ਸੋ ਤੂੰ ਉੱਥੇ ਰਹਿਣਾ ਉਹਨਾਂ ਦੇ ਮੁਤਾਬਕ ਕਰਨਾ ਤੈਨੂੰ ਇਹ ਨਿੰਦਿਆ ਚੁਗਲੀ ਮੇਰੇ ਕੋਲ ਦੱਸਣ ਦੀ ਲੋੜ ਨਹੀਂ ਕਿਉਂਕਿ ਜੋ ਤੂੰ ਆਪਾਂ ਕਿਸੇ ਕੋਲ ਨਿੰਦਿਆ ਚੁਗਲੀ ਕਰਦੇ ਹਾਂ ਤੇ ਫਿਰ ਉਹਦਾ ਕੋਈ ਮੀਨਿੰਗ ਕੱਢਦੇ ਹਾਂ ਜਿਹਦੇ ਨਾਲ ਫਰਿਕਸ਼ਨ ਵੱਧ ਜਾਂਦੀ ਹੈ ਸੋ ਕਹਿਣ ਦਾ ਮਤਲਬ ਇਹੀ ਗੱਲ ਅਸੀਂ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ ਕੋਰਟ ਦੇ ਵਿੱਚ ਵੀ ਅਦਾਲਤਾਂ ਦੇ ਵਿੱਚ ਦੇਖੋ ਆਪਾਂ ਇੱਕ ਦੂਜੇ ਦੇ ਕੇਸ ਕਰਦੇ ਨੇ ਚਾਹੇ ਉਹ ਪੈਸੇ ਕਰਕੇ ਹੋਵੇ ਚਾਹੇ ਕੋਈ ਡਾਈਵੋਰਸ ਦਾ ਕੇਸ ਹੈ ਕੋਈ ਅਸਾਲਟ ਦਾ ਕੇਸ ਹੈ ਕੋਈ ਜ਼ਮੀਨ ਦਾ ਝਗੜਾ ਕੋਈ ਵੀ ਝਗੜਾ ਉਹ ਦੋਨੇ ਧਿਰਾਂ ਵਕੀਲ ਕਰਦੀਆਂ ਆਪਣਾ ਆਪਣਾ ਕੇਸ ਮਜ਼ਬੂਤ ਕਰਦੀਆਂ ਵੀ ਮੈਂ ਠੀਕ ਹਾਂ ਉਹ ਕਹਿੰਦਾ ਮੈਂ ਠੀਕ ਹਾਂ ਜਦੋਂ ਕੋਰਟ 'ਚ ਕੇਸ ਚੱਲੀਆਂ ਆਪਾਂ ਨੇ ਦੇਖਿਆ ਹੋਊਗਾ ਕਿ ਅਖੀਰ 'ਚ ਕਹਿੰਦੇ ਕਈ ਵਾਰੀ ਰਾਜ਼ੀਨਾਮਾ ਹੁੰਦਾ ਰਾਜ਼ੀਨਾਮੇ ਦਾ ਕੀ ਮਤਲਬ ਹੁੰਦਾ ਸੈਟਲਮੈਂਟ ਰਾਜ਼ੀਨਾਮਾ ਕਹਿੰਦੀ ਆ ਦੋਵੇਂ ਧਿਰਾਂ ਦੇਖਦੀਆਂ ਵੀ ਨਹੀਂ ਇਹ ਗੱਲ ਠੀਕ ਨਹੀਂ ਆਪਾਂ ਲੜਾਈ ਝਗੜੇ 'ਚ ਕੀ ਫਾਇਦਾ ਕੋਰਟ 'ਚ ਚੱਕਰ ਕਾਹਦੇ ਲਈ ਧੱਕੇ ਖਾਣੇ ਫਿਰਨੇ ਆ ਆਪਾਂ ਦੋਨੇ ਮਿਲ ਮਿਲਾ ਕੇ ਸਮਝੌਤਾ ਕਰ ਲੈਣੇ ਉਹ ਜੇ ਅਸੀਂ ਕੋਰਟਾਂ 'ਚ ਰਾਜ਼ੀਨਾਮਾ ਕਰ ਰਹੇ ਹਾਂ ਉਹੀ ਰਾਜ਼ੀਨਾਮਾ ਅਸੀਂ ਘਰ 'ਚ ਕਰ ਲਈਏ ਹਸਬੈਂਡ ਵਾਈਫ ਬਹਿ ਕੇ ਵਧੀਆ ਲੈਂਗੁਏਜ ਗਲਤ ਇਹ ਸ਼ੁਰੂ ਕਰੋ ਅਲਾ ਪਟੱਕ ਦੇਣੇ ਪੈਂਦਾ ਜਿਵੇਂ ਉਹ ਦੀਵਾਲੀ ਨੂੰ ਪਟਾਕੇ ਨਿਕਲਦੇ ਹੁੰਦੇ ਨੇ ਅਨਾਰਾਂ ਦੇ ਫਟਾਫਟ ਨਿਕਲਦੇ ਨੇ ਗੱਲ ਨੂੰ ਕਹੋ ਵੀ ਕੁਛ ਮੈਨਰਸ ਹੋਣੇ ਚਾਹੀਦੇ ਨੇ ਗੱਲ ਸੋਲਵ ਕਰਨ ਦੇ ਮੈਂ ਤੁਹਾਨੂੰ ਆਪਣੀ ਕਿਉਂਕਿ ਮੇਰਾ ਥੋੜ੍ਹਾ ਜਿਹਾ ਫੀਲਡ ਹੈ ਜਦੋਂ ਅਸੀਂ ਮਾਸਟਰਸ ਪੜ੍ਹਦੇ ਸੀਗੇ ਉਹਦੇ ਵਿੱਚ ਐਥਿਕਸ ਦੇ ਵਿੱਚ ਦੱਸਿਆ ਸੀਗਾ ਹਾਊ ਟੂ ਟਾਕ ਇਨ ਦਾ ਸੋਸਾਇਟੀ ਉਹਦੇ ਵਿੱਚ ਸਾਨੂੰ ਦੱਸਿਆ ਇੱਕ ਟੋਪਿਕ ਹੁੰਦਾ ਉਹਦੇ ਵਿੱਚ ਇਹ ਵੀ ਜਦੋਂ ਤੁਸੀਂ ਗੱਲ ਕਰੋ ਉਹਨੂੰ ਕਹੋ ਵੀ ਆਪਾਂ ਦੋ ਤਿੰਨ ਸ਼ਰਤਾਂ 'ਚ ਗੱਲ ਕਰ ਲੈਣੇ ਹਸਬੈਂਡ ਵਾਈਫ ਹੈ ਜੇ ਮਾਂ ਬਾਪ ਹੈ ਜਾਂ ਕੋਈ ਰਿਸ਼ਤੇਦਾਰ ਹੈ ਜੇ ਗੁਆਂਢੀ ਹੈ ਵੀ ਜਦੋਂ ਮੈਂ ਬੋਲੂੰਗਾ ਜਸਟ ਲਿਸਨ ਵਿੱਚ ਜੰਪ ਨਾ ਕਰਕੇ ਬੋਲੀ ਤੇ ਜਦੋਂ ਤੂੰ ਬੋਲੀਗਾ ਮੈਂ ਤੇਰੀ ਗੱਲ 'ਚ ਇੰਟਰਫੀਅਰ ਨਹੀਂ ਕਰਦਾ ਔਰ ਦੂਸਰੀ ਸ਼ਰਤ ਹੈ ਲੈਂਗੁਏਜ ਵਧੀਆ ਰੱਖਣੀ ਹੈ ਜੇ ਤੂੰ ਧੌਂਸ ਮਾਰ ਕੇ ਮੈਨੂੰ ਗੱਲ ਕਹਿ ਦੇ ਫਿਰ ਤਾਂ ਆਪੀ ਜਿੰਨਾ ਰੁਕੇ ਨਹੀਂ ਤਾਂ ਬੰਦਾ ਅੱਗੇ ਤੱਕ ਗੱਲ ਵੱਧ ਜੂਗੀ ਜੇ ਅਸੀਂ ਪਿਆਰ ਨਾਲ ਇੱਕ ਦੂਜੇ ਦੀ ਗੱਲ ਸੁਣਦੇ ਹਾਂ ਉਹਨੂੰ ਓਪਨ ਮਾਈਂਡਡ ਹੋਵੋ ਅੰਡਰਸਟੈਂਡ ਕਰੋ ਵਧੀਆ ਲੈਂਗੁਏਜ ਦੇ ਵਿੱਚ ਤੇ ਨਾਲ ਪਰਮਾਤਮਾ ਦੇ ਅੱਗੇ ਅਰਦਾਸ ਕਰੋ ਵੀ ਸਾਡੀ ਜਿਹੜੀ ਮਿਸਅੰਡਰਸਟੈਂਡਿੰਗ ਆ ਉਹ ਕਲੀਅਰ ਹੋ ਜਾਏ ਦੋ ਬੰਦਿਆਂ ਨੂੰ ਬਿਠਾਉਣ ਦੀ ਲੋੜ ਨਹੀਂ ਜੋ ਸਿੱਧਾ ਸਿੱਧੀ ਤੁਸੀਂ ਗੱਲਬਾਤ ਕਰਦੇ ਹੋ ਨਾ 99% ਜਿਹੜੇ ਨੇ ਉਹ ਮਸਲੇ ਹੱਲ ਹੋ ਜਾਂਦੇ ਨੇ ਮੈਂ ਤੁਹਾਨੂੰ ਸੱਸ ਨੂੰਹ ਦੀ ਇੱਕ ਐਗਜ਼ਾਮਪਲ ਦੇ ਦਿੰਦਾ ਤੇ ਸੱਸ ਨੂੰਹ 'ਚ ਲੜਾਈ ਰਹਿੰਦੀ ਸੀ ਬਿਨਾਂ ਮਤਲਬ ਹਾਂਜੀ ਪਹਿਲਾਂ ਤਾਂ ਜਦੋਂ ਵਿਆਹੁੰਦੀਆਂ ਨੇ ਉਦੋਂ ਕਹਿੰਦੇ ਮੈਂ ਆਪਣੀ ਧੀ ਬਣਾ ਕੇ ਰੱਖੂ ਉਹ ਧੀ ਆ ਜਿਹੜੀ ਨੂੰਹ ਹੁੰਦੀ ਆ ਕਹਿੰਦੀ ਮੈਂ ਆਪਣੀ ਮਾਂ ਸਮਝੂਗੀ ਉਹ ਰਾਜ ਘੁੰਮਣ ਨੇ ਕਿਹਾ ਨਹੀਂ ਨੀ ਮੈਂ ਸੱਸ ਰੱਖਣੀ ਬਣਾ ਕੇ ਮਾਂ ਤੇ ਦੂਜਾ ਬੰਦਾ ਕਹਿੰਦਾ ਨੀ ਮੈਂ ਸੱਸ ਕੁੱਟਣੀ ਟਰਾਂਕਾਂ ਦੇ ਓਹਲੇ ਦੋਨੇ ਹੀ ਕੋਨਸੈਪਟ ਨੇ ਨਾ ਇੱਕ ਕੁੱਟਣ ਨੂੰ ਫਿਰਦੀ ਹੈ ਇੱਕ ਮਾਂ ਬਣਾਉਣ ਨੂੰ ਫਿਰਦੀ ਹੈ ਸੋ ਮੈਂ ਜਿਹੜੀ ਇਹ ਗੱਲ ਦੱਸਣੀ ਚਾਹੁੰਦਾ ਉਹ ਇਹ ਹੈ ਵੀ ਸੱਸ ਨੂੰਹ ਦੀ ਲੜਾਈ ਰਹਿੰਦੀ ਸੀ ਉਹਨੇ ਜੇ ਨਵੀਂ ਵਿਆਹੀ ਸੀ ਉਹਨੇ 8-9 ਵਜੇ 10 ਵਜੇ ਉੱਠਣਾ ਤੇ ਥੱਲਿਓਂ ਕਿਉਂਕਿ ਆਹ ਜਿਹੜੇ ਘਰ ਨੇ ਨਾ ਆਪਣੇ ਇਹ ਵੀ ਲੜਾਈ ਦੀ ਜੜ ਨੇ ਮਾਫ ਕਰਨਾ ਕੈਨੇਡਾ ਦੇ ਘਰ ਵੀ ਲੜਾਈ ਦੀ ਜੜ ਨੇ ਬੇਸਮੈਂਟ ਤੁਸੀਂ ਹੌਲੀ ਹੌਲੀ ਗੱਲਾਂ ਕਰੋ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਥਰਡ ਬੈਡਰੂਮਾਂ ਦੇ ਵਿੱਚ ਆਰਾਮ ਨਾਲ ਤੁਸੀਂ ਸੁਣੀ ਜਾਓ ਕੋਈ ਸ਼ੱਕ ਵਾਲੀ ਗੁੰਜਾਇਸ਼ ਹੀ ਨਹੀਂ ਹੁੰਦੀ ਵੀ ਕਿਹਨੇ ਕੀ ਕਿਹਾ
ਇੱਕ ਬੈਡਰੂਮ ਚ ਦੂਜੇ ਦੀ ਗੱਲ ਕਰੋ ਆਰਾਮ ਨਾਲ ਤੁਸੀਂ ਸੁਣ ਸਕਦੇ ਹੋ। ਇਹ ਇੱਕ ਬਹੁਤ ਵੱਡੀ ਪ੍ਰੋਬਲਮ ਹੈ, ਨਹੀਂ ਤਾਂ ਅੱਗੇ ਹੁੰਦੀ ਸੀ ਵੀ ਕੋਈ ਗੱਲ ਕੀਤੀ ਆ ਪਤਾ ਨਹੀਂ ਸਾਲ ਨੂੰ ਦੂਜੇ ਨੂੰ ਪਤਾ ਲੱਗੂ, ਹੁਣ ਤਾਂ ਰਾਈਟ ਵੇ ਸੁਣ ਜਾਂਦੀ ਹੈ। ਸੋ ਥੱਲੇ ਸਾਸੀ ਉਹ ਕਹਿੰਦੀ ਪਈ ਰਹਿੰਦੀ ਆ, ਹੁਣ ਇਹ ਜਵਾਨ ਆ 30 ਸਾਲ ਦੀ 35 ਸਾਲ ਦੀ ਆ, 10-11 ਵਜੇ ਤੱਕ ਉੱਠਦੀ ਹੈ, ਸਾਨੂੰ ਚਾਹ ਕੌਣ ਪਿਲਾ ਕੇ ਦੇਊਗਾ। ਤੇ ਉੱਪਰੋਂ ਜਨਾਨੀ ਬੋਲੀ ਜਾਂਦੀ ਆ, ਕਹਿੰਦੀ ਐਵੇਂ ਬੁੜਬੁੜ ਜੀ ਭੌਂਕੀ ਜਾਂਦੀ ਆ ਹਰ ਵਕਤ, ਚਾਹ ਬਣਾ ਕੇ ਮੈਨੂੰ ਹਾਲੇ 10 ਦਿਨ ਨਹੀਂ ਹੋਏ ਪਿਆ ਉਹਨੂੰ, ਇਹ ਲੈਂਗੁਏਜ ਹੈ ਸਾਡੀ ਲੜਾਈ ਕਰਾਉਣ ਦੀ। ਸੋ ਇਸ ਤਰ੍ਹਾਂ ਘਰ ਚ ਲੜਾਈ ਝਗੜੇ ਹੁੰਦੇ ਰਹੇ, ਦਾਲ ਨੀ ਬਣਾਈ ਤੂੰ ਬਣਾ ਮੈਂ ਬਣਾਉਣਾ, ਤਿੰਨੇ ਕੱਪੜੇ ਕੀ ਪਏ, ਤੇਰੇ ਪਿਓ ਨੇ ਕੀ ਦਹੇਜ ਦਿੱਤਾ ਉਹ ਦਿੱਤਾ, ਬਾਗ ਤੱਕ ਇਟਕੋਤੇ ਦਾ ਬੈਰ ਹਸਬੈਂਡ ਦਾ ਕੰਮ ਚਲਿਆ ਜਾਂਦਾ ਸੀ। ਇੱਕ ਦਿਨ ਕਹਿੰਦੇ ਕੋਈ ਸੰਤ ਆਇਆ, ਸੰਤ ਨੇ ਆ ਕੇ ਜੋ ਰੋਟੀ ਮੰਗੀ, ਤੇ ਜਿਹੜੀ ਸੱਸ ਸੀਗੀ ਉਹ ਗਈ ਅੱਗੇ ਜਾ ਕੇ ਰੋਟੀ ਲੈਣ ਲਈ, ਤੇ ਪਿੱਛੋਂ ਨੂੰ ਬੋਲ ਪਈ ਆ ਕਿਹੜਾ ਆਇਆ ਬੁੱਢਾ ਦਿੰਦਾ ਰੋਟੀ, ਚੱਕ ਕੇ ਮੂੰਹ ਚੱਕ ਕੇ ਰੋਟੀ ਕਮਾਉਂਦਾ ਮੇਰਾ ਘਰ ਵਾਲਾ, ਰੋਟੀ ਤੂੰ ਵੰਡੀ ਜਾਂਦੀ ਹੈ। ਉਹ ਸੰਤ ਨੇ ਵੀ ਸੁਣ ਲਿਆ, ਕਹਿੰਦਾ ਬੀਬੀ ਇਹ ਅੰਦਰ ਕੌਣ ਹੈ ਕੀ ਕਹਿ ਰਹੀ ਹੈ ਰੋਟੀ ਵਿੱਚ? ਉਹ ਕਹਿੰਦੀ ਜੀ ਮੇਰੀ ਨੂੰਹ ਇਹਨੇ ਬੜਾ ਦੁਖੀ ਕੀਤਾ ਮੈਨੂੰ, ਜਾਂ ਤਾਂ ਆਪ ਮਰ ਜਾਏ ਜਾਂ ਮੈਂ ਮਰ ਜਾ, ਮੈਂ ਇੱਕ ਦਿਨ ਜ਼ਹਿਰ ਖਾ ਕੇ ਮਰ ਜਾਣ, ਜਾਂ ਇਹਨੂੰ ਵੀ ਜ਼ਹਿਰ ਦੇ ਦੇਣੀ ਹੈ। ਉਹ ਇੰਨੀ ਦੁਖੀ ਸੀ। ਉਹ ਕਹਿੰਦਾ ਬੀਬੀ ਗੱਲ ਸੁਣ, ਤੈਨੂੰ ਇਹ ਜ਼ਹਿਰ ਜ਼ਰੂਰ ਖਾਣ ਦੀ ਕੀ ਲੋੜ ਹੈ, ਮੇਰੇ ਕੋਲ ਇਹਦਾ ਹੱਲ ਹੈਗਾ। ਜੇ ਤੂੰ ਚਾਹੁੰਦੀ ਹੈ ਵੀ ਤੇਰੀ ਨੂੰਹ ਤੇਰੇ ਕੰਟਰੋਲ 'ਚ ਹੋ ਜਾਵੇ, ਤੇਰੇ ਕਾਬੂ 'ਚ ਆ ਜਾਵੇ, ਤੇਰੇ ਇਸ਼ਾਰੇ 'ਤੇ ਨੱਚੇ, ਅਤੇ ਤੈਨੂੰ ਮੈਂ ਇੱਕ ਤਵੀਤ ਬਣਾ ਦਾ ਨਾ। ਉਹ ਕਹਿੰਦੀ ਫਿਰ ਤਾਂ ਮਾੜਾ ਜੀ ਸੱਚੀ, ਜੇ ਤੁਸੀਂ ਬਣਾ ਦਿਓਗੇ ਫਿਰ ਕੀ ਹੈ? ਉਹਨੇ ਜੇਬ 'ਚੋਂ ਇੱਕ ਕਾਗਜ਼ ਦੀ ਪੂੜੀ ਕੱਢੀ, ਉਹਦੇ ਧਾਗਾ ਲਵੇਟਦਾ, ਕਹਿੰਦਾ ਲੈ ਅਤੇ ਤੂੰ ਇਹਨੂੰ ਨਾ ਪਲਾਸਟਿਕ 'ਚ ਪਾ ਲਈ, ਕਿਉਂਕਿ ਇਹ ਕਾਗਜ਼ ਆ ਕਿਤੇ ਗੱਲ ਨਾ ਜਾਵੇ, ਅਤੇ ਆਪਣੇ ਦੰਦਾਂ ਦੇ ਜਾੜ ਦੇ ਥੱਲੇ ਰੱਖ ਲਈ। ਕਹਿੰਦਾ ਇਹਦਾ ਅਸਰ ਤੂੰ ਦੇਖੀ, ਮੇਰੀ ਮੈਂ ਤੈਨੂੰ ਦੇ ਚੱਲਿਆ, ਪਹਿਲਾਂ ਤਾਂ ਤੈਨੂੰ ਦੋ ਤਿੰਨ ਦਿਨਾਂ 'ਚ ਹੀ ਅਸਰ ਹੋਊਗਾ ਥੋੜ੍ਹਾ ਥੋੜ੍ਹਾ ਤਾਂ, ਪਰ 15-20 ਦਿਨਾਂ ਪਿੱਛੋਂ ਦੇਖੀ ਜਨਾਨੀ ਨਾ ਤੇਰੀ ਨੂੰਹ ਤੇਰੇ ਮਾਗਰ ਮਾਗਰ ਗੇੜੇ ਕੱਟੂਗੀ, ਜਿਵੇਂ ਤੂੰ ਕਰਿਆ ਕਰੇਂਗੀ ਉਸ ਤਰ੍ਹਾਂ ਇਸ਼ਾਰੇ 'ਚ ਗੱਲ ਕਰੂਗੀ। ਉਹ ਕਹਿੰਦੀ ਅੱਛਾ। ਉਹ ਜਿਹੜੀ ਸੱਸ ਸੀਗੀ ਖੁਸ਼ ਹੋ ਗਈ, ਉਹਨੇ ਜੋ ਜਨਾਨੀ ਨੇ ਬੋਲਦੀ ਸੀਗੀ ਥੱਲੇ ਉਹਦੀ ਨੂੰਹ ਵੀ ਆ ਗਈ, ਚੱਕ ਕੇ 4 ਰੋਟੀਆਂ ਫੜਾ ਦੀਆਂ, 3 ਫੜਾ ਦੀਆਂ, ਕਿਤੇ ਉਹ ਕਿਹੜਾ ਬੁੜੇ ਜਿਹਾ ਤੁਰੇ ਫਿਰਦੀ ਆ, ਮੰਗਦੇ ਤੁਰੇ ਹੀ ਰਹਿੰਦੇ ਇੱਥੇ। ਸੋ ਉਹਨੇ ਕੀ ਕੀਤਾ, ਮੱਲ ਇੱਕ ਦਿਨ ਕਮਰੇ 'ਚ ਗਈ, ਪਲਾਸਟਿਕ ਲਵੇੜ ਕੇ ਆਪਣੇ ਦੰਦਾਂ 'ਤੇ ਰੱਖ ਲਿਆ। ਹੁਣ ਤੁਸੀਂ ਆਪ ਰੱਖ ਕੇ ਦੇਖ ਲਓ, ਜੋ ਤੁਸੀਂ ਦੰਦਾਂ 'ਤੇ ਘੁੱਟ ਕੇ ਰੱਖੋਗੇ ਤੁਸੀਂ ਬੋਲ ਹੀ ਨਹੀਂ ਸਕਦੇ, ਜੇ ਬੋਲੋਗੇ ਤਾਂ ਕਾਗਜ਼ ਡਿੱਗ ਪਊਗਾ। ਸੋ ਉਹਨੇ ਘੁੱਟ ਕੇ ਰੱਖਿਆ, ਅਤੇ ਜਦੋਂ ਤੁਸੀਂ ਜ਼ੋਰ ਦੀ ਘੁੱਟਦੇ ਹੋ ਤੁਹਾਡੇ ਫੇਸ ਦੇ ਉੱਤੇ ਵੀ ਸਮਾਈਲ ਆ ਜਾਂਦੀ ਆ, ਅਤੇ ਜਦੋਂ ਨੂੰਹ ਨੇ ਦੇਖਿਆ ਵੀ ਇਹਦਾ ਸਮਾਈਲ ਜੀ ਮਾਰੀ ਜਾਂਦੇ, ਮੈਂ ਇੰਨਾ ਕੁਛ ਬੋਲੀ ਜਾਂਦੀ ਹਾਂ, ਉਹ ਸ਼ਾਮ ਤੱਕ ਬੋਲਦੀ ਰਹੀ ਕੁਛ ਨਾ ਕੁਛ ਬੋਲਦੀ, ਬੋਲ ਬੋਲ ਕੇ ਆਪ ਹੀ ਥੱਕ ਜਾਂਦਾ ਬੰਦਾ, ਜੋ ਥੱਕ ਗਈ ਚਲੋ ਠੀਕ ਹੈ। ਅਤੇ ਸੱਸ ਨੇ ਸੋਚਿਆ ਲੈ ਵੀ ਆ ਗਿਆ ਮੰਤਰ ਕਾਬੂ, ਕੋਈ ਨਹੀਂ ਹੁਣ ਤੂੰ ਬੋਲੀ, ਮੈਂ ਤਾਂ ਰੱਖੀ ਰੱਖਣਾ, ਤੈਨੂੰ ਮੈਂ ਬਣਾਊ ਪੁੱਤ ਆਪਣੀ, ਤੈਨੂੰ ਮੈਂ ਬਣਾਊ ਚੇਲੀ, ਤੈਨੂੰ ਆਪਣੀ ਇਸ਼ਾਰਿਆਂ 'ਤੇ ਨਚਾਊ। ਦੂਜੇ ਦਿਨ ਫੇਰ ਹਾਂਜੀ ਉਹ ਸੱਸ ਬੋਲੀ ਨਹੀਂ ਕੁਛ, ਸਵੇਰੇ ਕਾਗਜ਼ ਲੈ ਲਿਆ। ਨੂੰਹ ਨੇ ਦੇਖਿਆ ਅੱਜ ਆਵਾਜ਼ਾਂ ਨਹੀਂ ਆਉਂਦੀਆਂ, ਅੱਗੇ ਤਾਂ ਕਹਿੰਦੀ 9 ਵਜੇ ਉੱਠਣਾ 10 ਵਜੇ ਉੱਠਣਾ, ਸੋ ਇਹ ਲੜਾਈ ਵਧੀ ਗਈ। ਸੋ ਇੱਕ ਦਿਨ ਸੱਸ ਨੇ ਕਿਹਾ, ਨੂੰਹ ਨੇ ਸੋਚਿਆ ਵੀ ਹੁਣ ਬੋਲਦੀ ਨਹੀਂ, ਸਮਾਈਲ ਜੀ ਦਿੰਦੀ ਹੈ, ਪਤਾ ਨਹੀਂ ਸੰਤ ਕੀ ਕਰ ਗਿਆ, ਪਤਾ ਨਹੀਂ ਕਿਹੜਾ ਜਾਦੂ ਟੂਣਾ ਕਰਕੇ, ਤਾਂ ਬੜਾ ਵਧੀਆ ਕੰਮ ਮਾਹੌਲ ਹੋ ਗਿਆ। ਉਹਨੇ ਇੱਕ ਦਿਨ ਉਹਨੂੰ ਚਾਹ ਦਿੱਤੀ ਬਣਾ ਕੇ ਵੀ ਚਲੋ ਚਾਹ ਦੇ ਦੇਣਾ, ਜੋ ਚਾਹ ਦਿੱਤੀ ਅਤੇ ਉਹ ਜਿਹੜੀ ਸੱਸ ਸੀ ਉਹਨੇ ਕੱਢ ਕੇ ਚਾਹ ਅਤੇ ਦੇਖੀ ਚਾਹ ਬੜੀ ਸਵਾਦ ਜੀ, ਕਹਿੰਦੀ ਪੁੱਤ ਚਾਹ ਬਹੁਤ ਸਵਾਦ ਹੈ। ਉਹ ਕਹਿੰਦੀ ਤੂੰ ਮੈਨੂੰ ਪੁੱਤ ਗਿਆ? ਉਹ ਤਾਂ ਹੈਰਾਨ ਹੋ ਗਿਆ, ਅੱਗੇ ਤਾਂ ਪੁੱਤ ਕਹਿੰਦੀ ਨਹੀਂ ਸੀ, ਅੱਗੇ ਤਾਂ ਸਾਨੂੰ ਪਤਾ ਜੋ ਕੁਛ ਸ਼ਬਦ ਪੰਜਾਬੀ 'ਚ ਵਰਤੇ ਜਾਂਦੇ ਨੇ। ਅਤੇ ਉਹ ਕਹਿੰਦੀ ਜੇ ਤੂੰ ਮੈਨੂੰ ਪੁੱਤ ਗਿਆ ਮੈਂ ਵੀ ਤੇਰੀ ਮਾਂ, ਮੈਂ ਵੀ ਤੈਨੂੰ ਮਾਂ ਬਣਾ ਲੂੰਗੀ। ਉਹਨਾਂ ਦਾ ਹੌਲੀ ਹੌਲੀ ਪਿਆਰ ਪੈ ਗਿਆ। ਸੋ ਕਹਿਣ ਦਾ ਮਤਲਬ ਜੇ ਇੱਕ ਚੁੱਪ 100 ਸੁੱਖ, ਇੱਕ ਨੂੰ ਸ਼ੁਰੂਆਤ ਕਰੋ। ਸੋ ਵਧੀਆ ਗੱਲ ਹੋਈ, ਲਾਈਨਾਂ 2 ਨੇ ਮੇਰੇ ਖਿਆਲ, ਟੋਪਿਕ ਆਪਾਂ ਫਿਰ ਸਿੰਪਲ ਰੱਖਣਾ। ਸੋ ਨੈਕਸਟ ਲਾਈਨ, ਹੈਲੋ,
ਹਾਂਜੀ
ਹਾਂਜੀ ਸਰ, ਹੁਕਮ ਕਰੋ।
ਸਤਿ ਸ਼੍ਰੀ ਅਕਾਲ।
ਹਾਂਜੀ ਸਰ, ਹੱਥ ਬੰਨ ਕੇ ਸਤਿ ਸ਼੍ਰੀ ਅਕਾਲ।
ਗੱਲ ਇਹ ਹੈ ਬਈ, ਪਹਿਲਾਂ ਹੀ ਦੱਸਣ ਬਈ PhD ਕਰੀ ਹੈ, ਤੂੰ ਆਇਆ ਨਹੀਂ, ਉਹ ਤੇ ਬੈਠੇ ਸਾਹਮਣੇ।
ਹਾਂਜੀ ਸਰ,
ਉਹ ਤੇ ਗੱਲ ਕਰਦੇ ਨਹੀਂ ਪਏ।
ਹਾਂਜੀ ਸਰ,
ਹਾਂਜੀ ਠੀਕ ਹੈ। ਹਾਂਜੀ ਕੀ ਹਾਲ ਹੈ? ਖੜੀ ਹੈ ਤੇ ਪ੍ਰੋਗਰਾਮ ਤੁਹਾਡੇ ਦੀ ਮੁਬਾਰਕ ਹੋਏ ਤੁਹਾਨੂੰ, ਬੜਾ ਨਾਈਸ ਕੰਮ ਆ ਰਿਹਾ। ਔਰ ਅੱਜ ਸੱਸ ਕਾਨੂੰਨ ਮੇਰਾ ਆ ਜਾਓ ਨਾ, ਤੇ ਮੈਂ ਵੀ ਤੁਹਾਨੂੰ ਸ਼ਾਬਾਸ਼ ਦਿਆਂਗਾ।
ਹਾਂਜੀ ਸਰ,
ਮੈਂ ਕਿਹਾ ਜੀ ਸੱਸ ਕਾਨੂੰਨ ਨੂੰ,
ਹਾਂਜੀ
ਆ ਜਾਓ ਨਾ ਅੱਜ।
ਹਾਂਜੀ,
ਇਕੱਠੀਆਂ ਬਾਲ ਲਓ, ਲੱਸੀ ਪਿਆਲ ਲਓ, ਇਕੱਠੀ ਦੁੱਧ ਪਿਆ ਲਓ ਇਹਨਾਂ ਨੂੰ,
ਹਾਂਜੀ
ਰੋਟੀ ਖਵਾ ਲਓ,
ਹਾਂਜੀ
ਹੋਰ ਚੂਰੀ ਚਾਰੀ ਕੁੱਟ ਕੇ ਦਿਓ,
ਹਾਂਜੀ
ਤੇ ਫਿਰ ਤੇਰੇ ਵੀ ਸ਼ਾਬਾਸ਼ ਪਾਈਆ।
ਤੁਸੀਂ ਕੋਸ਼ਿਸ਼ ਆਪਣੇ ਘਰੇ ਕਰੋ, ਹੋਊਗੀ ਜਰੂਰ ਕਾਮਯਾਬ। ਨੈਕਸਟ ਲਾਈਨ, ਹੈਲੋ,
ਹਾਂਜੀ ਸਰ ਜੀ, ਇਹਦੇ ਵਿੱਚ ਥੋੜਾ ਜਿਹਾ ਗੌਰਮੈਂਟ ਦਾ ਵੀ ਕਸੂਰ ਹੈ ਜੀ।
ਹਾਂਜੀ ਬੋਲੋ ਸਰ, ਬੋਲੋ ਬੋਲੋ।
ਗੌਰਮੈਂਟ ਦਾ ਕਸੂਰ ਹੈ ਜੀ, ਜਿਹੜਾ ਮੈਰਿਜ ਸਰਟੀਫਿਕੇਟ ਹੈਗਾ ਜੀ, ਰੀਨਿਊ ਡੇਟ ਲਿਖਦੇ ਨੀ ਜੀ ਹੈਗੇ, ਇਹਨਾਂ ਨੂੰ ਲਿਖਣੀ ਚਾਹੀਦੀ ਹੈਗੀ ਹੈ, ਪਰ ਲਾਇਸੈਂਸ ਤੇ ਹੈਗਾ, ਓਥ ਤੇ ਹੈਗਾ, ਇਹਦੇ ਤੇ ਕਿਉਂ ਨਹੀਂ ਹੈਗੇ?
ਠੀਕ ਹੈ ਸਰ, ਠੀਕ ਹੈ, ਬਹੁਤ ਵਧੀਆ ਵਿਚਾਰ ਨੇ, ਗੌਰਮੈਂਟ ਵੀ ਸੁਣੂਗੀ। ਮੈਂ ਇਹਨੂੰ ਅੰਗਰੇਜ਼ੀ 'ਚ ਟ੍ਰਾਂਸਲੇਟ ਕਰ ਦੂੰਗਾ, ਕਿਉਂਕਿ ਇੱਥੇ ਗੋਰਿਆਂ ਦੀ ਗੌਰਮੈਂਟ ਹੈ, ਮੈਂ ਭੇਜ ਵੀ ਦੂੰਗਾ ਈਮੇਲ ਤੁਹਾਡੇ ਵਿਚਾਰ। ਸੋ ਵਧੀਆ ਵਿਚਾਰ ਨੇ, ਮੈਂ ਇਹੀ ਕਹਿੰਦਾ ਵਧੀਆ ਵਧੀਆ ਗੱਲਾਂ ਰਿਨਿਊ ਹੋਣਾ ਚਾਹੀਦਾ ਪਿਆ।
ਪਰ ਮੈਂ ਤਾਂ ਘਰ ਜਾਣਾ, ਮੈਂ ਨੀ ਇਹ ਗੱਲ ਕਹਿੰਦਾ ਕਿਤੇ ਹੋਰ ਨਾ ਮੇਰੇ ਮਗਰ ਘਰੇ ਪੈ ਜਾਣ। ਸੋ ਇਹ ਗੱਲਾਂ ਆਪਾਂ ਕਰ ਰਹੇ ਸੀ ਵੀ ਕੋਪਰੇਸ਼ਨ ਹੋਣਾ ਚਾਹੀਦਾ ਤੇ ਅੰਡਰਸਟੈਂਡਿੰਗ ਹੋਣੀ ਚਾਹੀਦੀ। ਅੰਡਰਸਟੈਂਡਿੰਗ ਕੀ ਹੈ? ਜੇ ਸਪੋਜ਼ ਵਾਈਫ ਕਹਦੇ ਤੁਸੀਂ ਤਾਂ ਮੈਨੂੰ ਕਿਤੇ ਘੁੰਮਣ ਨਹੀਂ ਲੈ ਕੇ ਗਏ, ਤੁਸੀਂ ਤਾਂ ਮੈਨੂੰ ਕਦੇ ਘੁੰਮਣ ਨਹੀਂ ਲੈ ਕੇ ਗਏ, ਤੇ ਉਹ ਅੱਗੇ ਕਹਿੰਦਾ ਘੁੰਮਣ ਕਿਉਂ ਨਹੀਂ ਲੈ ਕੇ ਗਏ? ਆ ਪਿੱਛੇ ਤਾਂ 3 ਮਹੀਨੇ ਤਾਂ ਹੋਏ ਨਹੀਂ ਆਪਾਂ ਜਾ ਕੇ ਆਏ, ਉੱਥੇ ਕਰੂਜ਼ ਤੇ ਗਏ ਸੀ। ਉਹ ਗੱਲ ਅੰਡਰਸਟੈਂਡ ਨਹੀਂ ਕਰਦਾ ਵੀ ਜਨਨੀ ਦਾ ਕਹਿਣ ਦਾ ਮਤਲਬ 3 ਮਹੀਨੇ ਤਾਂ ਲੈ ਗਏ, ਉਹ ਕਿਹੜਾ ਬੋਲੀ ਆ, ਉਹ ਕਿਹੜਾ ਨਹੀਂ ਸਮਝਦੇ, ਉਹਦਾ ਮਤਲਬ ਵੀ ਹੁਣ ਕਦੋਂ ਲੈ ਕੇ ਜਾਓਗੇ? ਜੇ ਉਹ ਕਹਿੰਦੀ ਅੱਜ ਬਰਾੜ ਸਾਹਿਬ ਆ ਉਹਦੇ ਬਰਾੜ ਸਵੀਟ ਦੇ ਆਪਾਂ ਖਾਣਾ ਖਾਣ ਨੂੰ ਬੜੀ ਚਿਰ ਹੋਊਗਾ ਗਏ ਹੀ ਨਹੀਂ, ਉਹ ਬੜਾ ਚਿਰ ਕਿੱਥੋਂ ਗਏ, 6 ਮਹੀਨੇ ਪਿਛਲੇ ਹਫ਼ਤੇ ਤਾਂ ਗਏ ਸੀ, ਉਹਦਾ ਮਤਲਬ ਇਹ ਨਹੀਂ ਸੀਗਾ ਬੜਾ ਵੀ ਗਏ ਹੀ ਨਹੀਂ, ਉਹਦਾ ਮਤਲਬ ਵੀ ਹੁਣ ਅੱਜ ਵਿਹਲੇ ਆ ਚੱਲੀਏ, ਤੁਸੀਂ ਕਹੋ ਉਹਨੂੰ ਪਾ ਕੱਪੜੇ ਚੱਲ ਚੱਲੀਏ ਆਪਾਂ ਖਾਈਏ, ਕਿਹੜਾ ਪੈਸਿਆਂ ਦਾ ਘੱਟਦਾ। ਸੋ ਇਹਦੇ ਨਾਲ ਪਿਆਰ ਵੱਧਦਾ, ਸਾਨੂੰ ਇੱਕ ਦੂਜੇ ਨਾਲ ਅੰਡਰਸਟੈਂਡਿੰਗ ਕਰਨ ਦੀ ਲੋੜ ਪੈਂਦੀ ਹੈ। ਹਾਂਜੀ, ਕਿਉਂ ਦੇਖੋ ਹੁਣ ਅੰਡਰਸਟੈਂਡਿੰਗ ਕੀ ਹੈ, ਬੰਦੇ ਵੀ ਬੜੇ ਮਕਰੇ ਹੁੰਦੇ ਨੇ ਮੇਰੇ ਵਰਗੇ। ਇੱਕ ਬੰਦਾ ਕਹਿੰਦਾ ਆਪਣੇ ਦੋਸਤਾਂ ਨੂੰ, ਕਹਿੰਦਾ ਯਾਰ ਮੇਰੀ ਜਨਾਨੀ ਬੜੀ ਕਪੱਤੀ ਆ। ਉਹ ਕਹਿੰਦਾ ਕੀ ਗੱਲ? ਕਹਿੰਦਾ ਰੋਜ਼ 500 ਦਾ ਨੋਟ ਮੰਗ ਲੈਂਦੀ ਹੈ, ਰੋਜ਼ 500 ਰੁਪਇਆ, ਜਦੋਂ ਸਵੇਰੇ ਉੱਠਦੀ ਆ ਕਹਿੰਦੀ 500 ਰੁਪਇਆ ਚਾਹੀਦਾ, 500 ਰੁਪਇਆ ਚਾਹੀਦਾ। ਉਹਦੇ ਦੋਸਤ ਕਹਿੰਦੇ ਫਿਰ ਉਹਨੂੰ ਪੁੱਛ ਕਰਦੀ ਕੀ ਹੈ, ਹੈ ਨਾ? ਉਹਦੇ ਦੋਸਤ ਕਹਿੰਦੇ ਜੇ ਰੋਜ਼ ਹੀ ਮੰਗ ਲੈਂਦੀ ਤੇਰੇ ਕੋਲ 500, ਉਹਨੂੰ ਪੁੱਛਦਾ ਸੀ ਵੀ ਤੂੰ ਕਰਦੀ ਕੀ ਹੈ 500 ਦਾ? ਕਹਿੰਦਾ ਮੈਂ ਕਿਉਂ ਪੁੱਛਿਆ, ਮੈਂ ਕਿਹੜਾ ਦਿੰਦਾ ਉਹਨੂੰ। ਸੋ ਇਸ ਤਰ੍ਹਾਂ ਦੇ ਬੰਦੇ ਵੀ ਹੁੰਦੇ ਨੇ। ਸੋ ਦੇਣਾ ਦੂਣਾ ਕੁਛ ਨਹੀਂ, ਐਵੇਂ ਲਾਂਭੇ ਲਾਈਆਂ ਨੇ। ਸੋ ਇਹ ਇਸ ਕਰਕੇ ਜਿਹੜੀ ਹੈਗੀ ਵੀ ਸਾਨੂੰ ਅੰਡਰਸਟੈਂਡਿੰਗ ਹੋਣੀ ਚਾਹੀਦੀ। ਅੰਡਰਸਟੈਂਡਿੰਗ ਦੇ ਨਾਲ ਨਾਲ ਇਹ ਵੀ ਹੈ ਵੀ ਦੇਖੋ, ਇੱਕ ਮੈਂ ਇਹਦੇ ਨਾਲ ਹੋਰ ਗੱਲ ਐਡ ਕਰਦਿਆਂ ਵੀ ਕੋਈ ਵੀ ਜਿਹੜਾ ਡਿਸੀਜਨ ਲੈਣਾ, ਚੰਗਾ ਲੈਣਾ ਤਾਂ ਛੇਤੀ ਲੈ ਲਓ ਜਿਵੇਂ ਰਾਵਣ ਨੇ ਕਿਹਾ ਸੀ, ਤੇ ਜੇ ਕੋਈ ਮਾੜਾ ਲੈਣਾ ਉਹਦੇ ਰਿਜ਼ਲਟ ਮਾੜੇ ਆਉਣੇ ਨੇ, ਥੋੜ੍ਹਾ ਜਿਹਾ ਜਲਦੀ ਨਾ ਕਰਿਆ ਕਰੋ, ਥੋੜ੍ਹਾ ਜਿਹਾ ਟਾਈਮ ਪਾਇਆ ਕਰੋ, ਗੈਪ ਪਾਇਆ ਕਰੋ। ਦੇਖੋ ਇੱਕ ਛੋਟੀ ਜਿਹੀ ਐਗਜ਼ਾਮਪਲ ਹੈ, ਆਦਮੀ ਹਸਬੈਂਡ ਵਾਈਫ ਦੀ ਮੈਰਿਜ ਨਵੀਂ ਨਵੀਂ ਹੋਈ, ਸਾਲ ਖੋਇਆ ਸੀਗਾ ਘਰ, ਉਹ ਆਪਣੇ ਰੁਜ਼ਗਾਰ ਦੇ ਲਈ, ਕਈ ਗੱਲਾਂ ਬਹੁਤ ਸਾਰੀਆਂ ਸੱਚੀਆਂ ਨੇ, ਉਹ ਫੋਰਨ ਦੇ ਵਿੱਚ ਚਲਿਆ ਗਿਆ। ਸੋ ਉਹਨੂੰ ਪਤਾ ਵੀ ਉਹ ਲੁਕ ਛੁਪ ਕੇ ਗਏ, ਅੱਜ ਕੱਲ੍ਹ ਏਜੰਟਾਂ ਦੇ ਚੱਕਰ ਦੇ ਵਿੱਚ ਉਹਨੂੰ ਪਹਿਲਾਂ 7-8 ਸਾਲ 10 ਸਾਲ ਜਾ ਕੇ ਉਹਨੂੰ ਰਿਫਿਊਜੀ ਤੋਂ ਪੱਕੇ ਹੋਣ ਨੂੰ ਲੱਗਿਆ, ਫਿਰ ਉਹਨੇ 4 ਪੈਸੇ ਜੋੜੇ, ਜੋ ਇੰਨੇ ਨੂੰ 20 ਸਾਲ ਹੋ ਗਏ। ਜਦੋਂ 20 ਸਾਲ ਹੋ ਗਏ, 4 ਪੈਸੇ ਜੁੜ ਗਏ, ਉਹਦਾ ਚਾਅ ਸੀਗਾ ਕਿ ਮੈਂ ਘਰੇ ਵਾਪਸ ਜਾਵਾਂ, ਆਪਣੀ ਜਨਾਨੀ ਨੂੰ ਮਿਲਾਂ, ਜਨਾਨੀ ਖੁਸ਼ ਹੋਊਗੀ ਵੀ 1 ਸਾਲ ਦੇ ਵਿੱਚ ਹੀ ਮੈਂ ਤਾਂ 8-9 ਮਹੀਨੇ ਬਾਅਦ ਵਿਆਹ ਤੋਂ ਬਾਅਦ ਇੱਧਰ ਆ ਗਿਆ। ਜਦੋਂ 20 ਸਾਲ ਤੋਂ ਬਾਅਦ ਉਹ ਇੰਡੀਆ ਗਿਆ, ਏਅਰਪੋਰਟ ਤੁਹਾਨੂੰ ਪਤਾ ਏਅਰ ਇੰਡੀਆ ਜਿਹੜੀਆਂ ਫਲਾਈਟਸ ਨੇ ਰਾਤ ਨੂੰ 12-1 ਵਜੇ ਉਤਰਦੀਆਂ ਨੇ, ਉੱਥੋਂ ਫਿਰ ਪੰਜਾਬ ਟੂਰਿਜ਼ਮ ਵਾਲਾਂ ਦੀ ਬੱਸ ਫੜ ਕੇ ਫਗਵਾੜੇ, ਬਰਨਾਲੇ, ਜਲੰਧਰ, ਜਿੱਥੇ ਵੀ ਉਹਨੇ ਜਾਣਾ ਸੀ ਚਲਿਆ ਗਿਆ। ਪਿੰਡ ਪਹੁੰਚਿਆ, ਹਨੇਰਾ ਸੀ 5-6 ਵਜੇ, ਤੇ ਉਹਨੇ ਜਾ ਕੇ ਦੇਖਿਆ ਵੀ ਦਰਵਾਜ਼ਾ ਤਾਂ ਬੰਦ ਆ, ਉਹਨੇ ਦੇਖਿਆ ਵੀ ਕੋਈ ਖਿੜਕੀ ਦੇ ਚਲੇ ਜਾਵਾਂ, ਦੂਜੇ ਪਾਸੇ ਖਿੜਕੀ ਦੇ ਜਦੋਂ ਦੇਖਿਆ ਉਹਨੇ ਮਾੜਾ ਜਿਹਾ ਦਰਵਾਜ਼ਾ ਲਾ ਕੇ ਖੋਲਿਆ, ਕਿਉਂਕਿ ਉਹਨੂੰ ਸਰਪ੍ਰਾਈਜ਼ ਦੇਣਾ ਚਾਹੁੰਦਾ ਸੀਗਾ। ਸਰਪ੍ਰਾਈਜ਼ ਕਿ ਉਹਨੂੰ ਘਰ ਵਾਲੀ ਕਿੰਨੀ ਖੁਸ਼ ਹੋਊਗੀ, ਲੈ ਵੀ 20 ਸਾਲਾਂ ਪਿੱਛੋਂ ਮੇਰਾ ਘਰ ਵਾਲਾ ਆ। ਉਹ ਸਰਪ੍ਰਾਈਜ਼ ਦੇਣ ਦੇ ਚੱਕਰ ਦੇ ਵਿੱਚ ਹੀ ਉਹਨੇ ਜੋ ਵਿੰਡੋ ਖੋਲ੍ਹੀ ਤਾਂ ਦੇਖਿਆ ਉਹਦੀ ਜਨਾਨੀ ਕਿਸੇ ਨੌਜਵਾਨ ਦੇ ਨਾਲ ਲੰਬੀ ਪਈ ਹੈ। ਚੜ ਗਿਆ ਗੁੱਸਾ ਵੀ ਇਹਨੂੰ ਤਾਂ ਵੱਢ ਦੇਣਾ ਮੈਂ, ਵੀ ਮੈਂ 20 ਸਾਲ ਧੱਕੇ ਖਾਂਦਾ ਰਿਹਾ, ਉੱਥੇ ਫੈਕਟਰੀਆਂ 'ਚ ਖਾਂਦਾ ਰਿਹਾ, ਲੋਹਾ ਕੁੱਟਦਾ ਰਿਹਾ, ਫਲਾਣਾ ਕਰਦਾ ਰਿਹਾ, ਅੰਡਰ ਦੀ ਗਰਾਊਂਡ ਹੋਇਆ, ਅਤੇ ਇਹ ਜਨਾਨੀ ਉਰੇ ਐਸ਼ ਕਰਦੀ ਹੈ ਵੀ ਇਹਨੂੰ ਮੈਂ ਮਾਰ ਦੇਣਾ, ਨਾਲ ਹੀ ਮੁੰਡੇ ਨੂੰ ਮਾਰ ਦੇਣਾ, ਅਤੇ ਮੇਰਾ ਵੀ ਜਿਉਣ ਦਾ ਕੀ ਫਾਇਦਾ, ਮੈਂ ਵੀ ਆਪਣੇ ਆਪ ਨੂੰ ਗੋਲੀ ਮਾਰ ਲੈਣੀ ਹੈ। ਉਹ ਦਰਵਾਜ਼ੇ 'ਚ ਬੜੇ ਗੁੱਸੇ 'ਚ ਗਿਆ, ਬੜੇ ਗੁੱਸੇ 'ਚ ਗਿਆ ਵੀ ਉਹ ਦਰਵਾਜ਼ੇ ਦੇ ਖੁੱਲ੍ਹਣ ਸਾਰ ਹੀ ਮੈਂ ਉਹਨੂੰ ਕਤਲ ਕਰ ਦੇਣਾ, ਗਰਦਨ ਦੱਬ ਦੇਣੀ ਹੈ। ਜਦੋਂ ਉਹਨੇ ਦਰਵਾਜ਼ਾ ਖੜਕਾਇਆ ਅਤੇ ਆਵਾਜ਼ ਦਿੱਤੀ ਅਤੇ ਜਨਾਨੀ ਨੇ ਭੱਜ ਕੇ ਆ ਕੇ ਦਰਵਾਜ਼ਾ ਖੋਲ੍ਹਿਆ ਅਤੇ ਘੁੱਟ ਕੇ ਜੱਫੀ ਪਾ ਲਈ। ਹੁਣ ਆਦਮੀ ਆਕੜਿਆ ਸੀ ਕਿਉਂਕਿ ਆਦਮੀ ਨੇ ਤਾਂ ਸੀਨ ਦੂਜਾ ਦੇਖਿਆ ਸੀ, ਵੀ ਉਹ ਕਿਸੇ ਮੁੰਡੇ ਨਾਲ ਪਈ ਸੀ ਸੁੱਤੀ। ਅਤੇ ਉਹ ਕਹਿੰਦਾ, ਜਨਾਨੀ ਕਹਿੰਦੀ, ਲਓ ਜੀ ਤੁਸੀਂ ਬੜੀ ਮੈਨੂੰ ਸਰਪ੍ਰਾਈਜ਼ ਦਿੱਤੀ ਅੱਜ ਸਵੇਰੇ ਸਵੇਰੇ, ਮੈਂ ਵੀ ਤੁਹਾਨੂੰ ਸਰਪ੍ਰਾਈਜ਼ ਦੇਣੀ ਆ। ਕਹਿੰਦਾ ਤੂੰ ਮੈਨੂੰ ਕਾਹਦੀ ਸਰਪ੍ਰਾਈਜ਼ ਦੇਣੀ ਆ, ਮੈਂ ਦੇਖੀ ਹੈ ਤੇਰੀ ਸਰਪ੍ਰਾਈਜ਼। ਕਹਿੰਦੀ ਸੁਣ ਤਾਂ ਲਓ ਕਾਹਦੀ ਸਰਪ੍ਰਾਈਜ਼। ਉਹਨੇ ਮੁੰਡੇ ਨੂੰ ਆਵਾਜ਼ ਮਾਰੀ, ਉਹ ਕਹਿੰਦੀ ਜਿਹੜਾ ਵੀ ਨਾਂ ਸੀ, ਕਾਕਾ ਫਲਾਣਾ ਧਿਮਕਾ ਜੋ ਰਾਮ ਰਹੀਮ ਜੋ ਮਰਜ਼ੀ ਕਹਿ ਲਓ, ਉਹ ਤੇਰੇ ਬਾਪੂ ਜੀ ਆਏ ਨੇ। ਉਹਨੇ ਮੁੰਡੇ ਨੇ ਆ ਕੇ ਪੈਰੀ ਹੱਥ ਲਾਏ, ਨਾ ਜੱਫੀ ਪਾ ਲਈ। ਕਹਿੰਦਾ ਇਹ ਕੌਣ ਹੈ? ਕਹਿੰਦੀ ਜੀ ਤੁਸੀਂ ਗਏ ਸੀ ਨਾ, ਮੈਂ ਪ੍ਰੈਗਨੈਂਟ ਸੀ, ਉਦੋਂ ਮੁੰਡਾ ਹੋ ਗਿਆ, ਮੈਂ ਸੋਚਿਆ ਵੀ ਤੁਹਾਨੂੰ ਦੱਸਣਾ ਨਹੀਂ, ਜਦੋਂ ਤੁਸੀਂ ਆਓਗੇ ਨਾ ਤੁਸੀਂ ਆਪ ਦੇਖ ਕੇ ਕਿੰਨੇ ਸਰਪ੍ਰਾਈਜ਼ ਹੋਵੋਗੇ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ, ਜੇ ਕਿਤੇ ਉਹ ਗਲਤੀ ਨਾਲ ਉਹਦਾ ਗਰਾ ਦਵਾ ਦਿੰਦਾ ਸੀ ਤਾਂ ਉਹਦਾ ਮੁੰਡਾ ਮਾਂ ਪੁੱਤ ਦੇ ਨਾਲ ਪਈ ਸੀ, ਉਹਨੂੰ ਸ਼ੱਕ ਹੋ ਗਿਆ। ਸੋ ਇਸ ਕਰਕੇ ਜਿਹੜੇ ਸਾਨੂੰ ਸ਼ੱਕ ਨੇ ਜਾਂ ਸਾਨੂੰ ਅੰਡਰਸਟੈਂਡਿੰਗ ਕਰਨੀ ਚਾਹੀਦੀ ਹੈ ਕਿ ਮੇਰੀ ਜਨਾਨੀ ਇਹੋ ਜਿਹੀ ਕਿਉਂ ਹੋਊਗੀ। ਹਾਂਜੀ, ਬਿਨਾਂ ਮਤਲਬ ਅਸੀਂ ਅੰਡਰਸਟੈਂਡਿੰਗ ਜਦੋਂ ਅਸੀਂ ਲੂਜ਼ ਕਰ ਦਿੰਦੇ ਹਾਂ ਉਦੋਂ ਅਸੀਂ ਘਰ ਆਪਣਾ ਬਰਬਾਦ ਕਰਨਾ ਸ਼ੁਰੂ ਕਰ ਦਿੰਦੇ ਹਾਂ। ਕੋਸ਼ਿਸ਼ ਕਰੋ ਘਰ ਦੀ ਗੱਲ ਕਦੇ ਵੀ ਬਾਹਰ ਨਾ ਕੱਢੋ। ਕਈ ਲੋਕ ਬੜੇ ਮਹੀਨੇ ਜਿਹੇ ਹੁੰਦੇ ਨੇ, ਤੁਹਾਡੀਆਂ ਗੱਲਾਂ ਕਢਵਾ ਲੈਂਦੇ ਨੇ, ਬਹੂ ਆਈ ਹੈ ਕਿਹੋ ਜਿਹੀ ਹੈ, ਅੱਛਾ ਕੰਮ ਕੁੰਮ ਕਰਦੀ ਹੈ, ਕਹਿਣਾ ਮੰਨਦੀ ਹੈ ਤੇਰਾ, ਹੈ ਨਾ, ਅੱਛਾ ਜੀਨ ਜੀ ਪਾਈ ਤੁਰੀ ਫਿਰਦੀ ਹੈ। ਉਹ ਇੰਨੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਤੁਹਾਡਾ ਮਨ ਜਿੱਤ ਲੈਣ, ਤੁਹਾਡੀਆਂ ਗੱਲਾਂ ਕਰਦੇ ਨੇ। ਕਹਿੰਦੇ ਇੱਕ ਗੱਲ ਕੱਢੋ 50 ਘਰਾਂ ਦੇ ਵਿੱਚ ਫੈਲ ਜਾਂਦੀ ਹੈ। ਤੁਸੀਂ ਮਾੜੀ ਜਿਹੀ ਗੱਲ ਕਹੋ ਵੀ ਤਾਂ ਉੱਠਦੀ ਲੇਟ ਹੈ, ਉੱਠਦੀ ਲੇਟ ਆ ਕਿਹਾ ਨਹੀਂ, ਅੱਗੇ ਦੀ ਅੱਗੇ ਦੱਸੀ ਨਾ ਪੈਣੇ,
ਜੇ ਤੁਹਾਡਾ ਫਾਇਦਾ ਕਰਨਾ ਤੁਹਾਡਾ ਆਪਸ ਦੇ ਵਿੱਚ ਸਿੱਧਾ ਬੈਠ ਕੇ ਗੱਲਬਾਤ ਕਰੋ, ਸਮਝੌਤਾ ਹੋਜੂਗਾ, ਮਿਸਅੰਡਰਸਟੈਂਡਿੰਗਾਂ ਹੀ ਹੋਈਆਂ ਹੁੰਦੀਆਂ ਨੇ। 99.9 ਮੇਰਾ ਵਿਸ਼ਵਾਸ ਹੈ, ਮੇਰਾ ਸਬਜੈਕਟ ਹੈ ਕਿ ਬਾਹਲੀਆਂ ਗੱਲਾਂ ਮਿਸਅੰਡਰਸਟੈਂਡਿੰਗ ਹੁੰਦੀਆਂ ਨੇ। ਜਦੋਂ ਅਸੀਂ ਦੂਜਿਆਂ ਨੂੰ ਦੱਸਦੇ ਹਾਂ, ਚੁਗਲੀ ਕਰਦੇ ਹਾਂ, ਫੋਨ ਨਹੀਂ ਖੜਾ ਛੱਡਦੇ, ਟੈਕਸਟ ਨਹੀਂ ਖੜਾ ਛੱਡਦੇ, ਜਦੋਂ ਫੋਨਾਂ 'ਤੇ ਲੱਗੇ ਰਹਿਣਾ ਡੇਢ ਡੇਢ ਦੋ ਦੋ ਘੰਟੇ, ਅਤੇ ਅਸੀਂ ਦਿਲ ਦੀਆਂ ਸਾਰੀਆਂ ਫਰੋਲਦੇ ਨੇ, ਆਪਣਾ ਦਾ ਮਨ ਸ਼ਾਂਤ ਕਰ ਲੈਂਦੇ ਹਾਂ ਅਤੇ ਦੂਜੇ ਦੇ ਉੱਤੇ ਭਾਰ ਪਾ ਦਿੰਦੇ ਹਾਂ। ਮੈਨੂੰ ਗੱਲ ਯਾਦ ਹੈ, ਅੱਜ ਤੋਂ 8-10 ਸਾਲ ਪਹਿਲਾਂ ਮੈਂ ਨਾਂ ਨਹੀਂ ਲੈਂਦਾ, ਕਿਸੇ ਬੰਦਾ ਮੈਨੂੰ ਕਹਿੰਦਾ ਵੀ ਡਾਕਟਰ ਸਾਹਿਬ ਮੈਨੂੰ ਰਾਈਡ ਚਾਹੀਦੀ ਹੈ ਘਰ ਤੱਕ, ਮੈਂ ਕਿਹਾ ਚਲੋ ਮੈਂ ਤੁਹਾਨੂੰ ਦੇ ਦੇਣਾ, ਮੈਂ ਉੱਥੇ ਹੀ ਜਾਣਾ। ਮੈਂ ਉਹਨੂੰ ਆਪਣੀ ਵੈਨ 'ਚ ਬਿਠਾ ਲਿਆ, ਉਹ ਜੂੰ ਸ਼ੁਰੂ ਹੋਇਆ ਆਪਣੀ ਘਰ ਵਾਲੀ ਦੀ, ਨੂੰਹ ਦੀ, ਮੁੰਡੇ ਦੀ, ਮੈਨੂੰ ਐਂ ਤੰਗ ਕਰਦੀ ਆ, ਕੁੜੀ ਆਹ ਤੰਗ ਕਰਦੀ, ਉਹ ਕਰਦੀ ਹੈ, ਅਤੇ ਜਦੋਂ ਮੈਂ ਆਰਾਮ ਨਾਲ ਆਪਣਾ ਰੇਡੀਓ ਲੈ ਸੁਣਦਾ ਹਾਂ, ਜਦੋਂ ਉਹਦਾ ਘਰ ਨੇੜੇ ਜਾ ਗਿਆ, ਕਹਿੰਦਾ ਜੀ ਇੱਕ ਰਿਕੁਐਸਟ ਹੈ। ਮੈਂ ਕਿਹਾ ਕੀ? ਕਹਿੰਦੇ ਕਿਸੇ ਨੂੰ ਹੋਰ ਨਾ ਦੱਸਿਓ। ਮੈਂ ਕਿਹਾ ਕਿਉਂ ਨਾ ਦੱਸਾਂ? ਮੈਂ ਤੈਨੂੰ ਕਿਹਾ ਸੀ ਮੈਨੂੰ ਦੱਸਣਾ, ਇਹ ਤਾਂ ਤੂੰ ਪਹਿਲਾਂ ਦੱਸਣਾ ਸੀ ਗੱਲ ਦੱਸਣ ਤੋਂ ਪਹਿਲਾਂ। ਤੂੰ ਤਾਂ ਆਪਣਾ ਮਨ ਹਲਕਾ ਕਰ ਲਿਆ ਅਤੇ ਭਾਰ ਮੇਰੇ ਸਿਰ ਚੜਾਤਾ, ਤੈਨੂੰ ਕਹੀ ਕਿਹਨੇ ਦਿੱਤੀ? ਮੈਂ ਤਾਂ ਜ਼ਰੂਰ ਦੱਸੂ, ਹੁਣ ਮੈਂ ਤੈਨੂੰ ਘਰੇ ਉਤਾਰ ਕੇ ਤੇਰੀ ਘਰ ਵਾਲੀ ਨਹੀਂ ਦੱਸੂ, ਤੂੰ ਕੀ ਕਹਿੰਦਾ? ਫਿਰ ਉਹ ਹੱਸ ਪਿਆ, ਨਹੀਂ ਜੀ ਤੁਸੀਂ ਤਾਂ ਨਹੀਂ ਦੱਸਦੇ। ਸੋ ਮੇਰਾ ਕਹਿਣ ਦਾ ਮਤਲਬ ਹੈ ਵੀ ਅਸੀਂ ਨਿੰਦਿਆ ਚੁਗਲੀ ਕਰਦੇ ਕੀ ਹਾਂ? ਕਿਸੇ ਥਰਡ ਬੰਦੇ ਨੇ ਸਾਨੂੰ ਖੁਸ਼ ਕਰਦੇ ਨੇ? ਇੱਕ ਰੇਡੀਓ ਪ੍ਰੋਗਰਾਮ ਹੈ, ਉਹ ਦੋ ਵਾਲੇ ਇਕੱਠੇ ਹੁੰਦੇ, ਤੀਜੇ ਨੂੰ ਨਿੰਦਣ ਲਾਉਂਦੇ, ਉਹ ਦੇਖਿਆ ਉਹਦਾ ਪ੍ਰੋਗਰਾਮ, ਉਹਦਾ ਕੁਛ ਵੀ ਨਹੀਂ ਹੁੰਦਾ, ਜਿਵੇਂ ਆਪਦਾ ਕੋਈ ਬਹੁਤ ਵਧੀਆ ਹੁੰਦਾ। ਆਪ ਸਾਨੂੰ ਨਾ ਪੰਜਾਬੀ ਬੋਲਣੀ ਨੇ, ਨਾ ਸਾਨੂੰ ਅੰਗਰੇਜ਼ੀ ਬੋਲਣੀ ਆਉਂਦੀ ਹੈ, ਹਾਂਜੀ, ਨਾ ਸਾਡੇ ਕੋਈ ਟੌਪਿਕ ਹੈ, ਦੋ ਚਾਰ ਚੀਜ਼ਾਂ ਲਿਖ ਲੈਣੇ, ਉਹ ਪੜ੍ਹਦੇ ਨੇ, ਉਹ ਵੀ ਗਲਤ ਪੜ੍ਹੀਆਂ ਹੁੰਦੀਆਂ ਨੇ। ਅਸੀਂ ਨਿੰਦਿਆ ਕਿਉਂ ਕਰਦੇ ਹਾਂ? ਕਿਉਂ ਨਹੀਂ ਚੰਗੇ ਲੱਭਦੇ ਜਿਹੜਾ ਬੰਦਾ ਮਿਹਨਤ ਕਰ ਰਿਹਾ? ਦੇਖੋ ਨਾ, ਹੁਣ ਸਵੇਰ ਤੋਂ ਸ਼ਾਮ ਤੱਕ 770 AM ਦੇ ਕਿੰਨੇ ਪ੍ਰੋਗਰਾਮ ਆਉਂਦੇ ਨੇ। ਜਗਦੀਸ਼ ਗਰੇਵਾਲ ਦਾ ਪ੍ਰੋਗਰਾਮ, ਜਿਹਨੇ ਕਿ ਮੈਂ ਸੁਣਦਾ ਹੁੰਦਾ, ਆਪਣੇ ਯੁੱਧਵੀਰ ਜਸਵਾਲ ਹੈ, ਕਿੰਨਾ ਵਧੀਆ ਲੈਂਗੁਏਜ ਬੋਲਦੇ, ਕਿੰਨੀ ਨੌਲੇਜ। ਸਾਡੇ ਅਰਫਾ ਜੀ ਨੇ, ਮੁਜ਼ੱਫਰ ਭਾਈ ਨੇ, ਉਹਨਾਂ ਦਾ ਸੁਣ ਕੇ ਮੈਂ ਜੋ ਜਾਣਾ ਉਹਨਾਂ ਸੁਣਦਾ ਨਾ, ਕਿੰਨੀ ਨਫੀਸ ਲੈਂਗੁਏਜ ਬੋਲਦੇ ਨੇ, ਕਿੰਨੀ ਨੌਲੇਜੇਬਲ ਗੱਲ ਬੋਲਦੇ ਨੇ। ਪਰ ਜਿਹੜੇ ਮੂਰਖ ਨੇ ਉਹ ਐਵੇਂ ਨੁਕਸ ਕੱਢੀ ਜਾਂਦੇ ਨੇ, ਉਹ ਕਦੇ ਜਾਤ ਦੇ ਉੱਤੇ, ਕਦੇ ਕਿਸੇ ਦੇ ਉੱਤੇ, ਹਾਂਜੀ। ਸੋ ਇਸੇ ਤਰ੍ਹਾਂ ਹੀ ਬਹੁਤ ਪ੍ਰੋਗਰਾਮ ਨੇ। ਬਰਾੜ ਸਾਹਿਬ ਹੈ ਸਾਡੇ, ਚਰਨਜੀਤ ਸਿੰਘ ਬਰਾੜ, ਮੇਥੋਂ ਪਹਿਲਾਂ ਸੋਮਵਾਰ ਤਾਂ ਨਹੀਂ ਕਰਦੇ, ਉਹ ਬੜੀਆਂ ਸਿੱਧੀਆਂ ਗੱਲਾਂ ਕਰਦੇ ਨੇ, ਲੈਂਗੁਏਜ ਵੀ ਉਹਨਾਂ ਦੀ ਬੜੀ ਪਿਆਰੀ ਹੈ, ਲੱਗਦੇ ਨਹੀਂ ਵੀ ਉਹ ਕੋਈ ਗੁੱਸੇ ਹੁੰਦੇ ਹੋਣਗੇ। ਗੱਲ ਕਹਿਣੀ ਹੈ, ਕਹਿਣੀ ਮਜ਼ੇ ਢੰਗ ਦੇ ਨਾਲ ਹੈ ਅਤੇ ਕਹਿਣੀ ਸੋਲਿਡ ਤਰੀਕੇ ਨਾਲ, ਆਪਣੇ ਸਟੈਂਡ ਦੇ ਉੱਤੇ ਕਾਇਮ ਨੇ। ਸੋ ਬੰਦੇ ਮਿਹਨਤ ਕਰਦੇ ਨੇ, ਜੇ ਨੁਕਤਾਚੀਨੀ ਕਰਨ ਵਾਲੇ ਉਹ ਐਵੇਂ ਕਰੀਏ, ਉਹਨਾਂ ਤਾਂ ਟਿਕਣਾ ਹੀ ਨਹੀਂ ਹੈ, ਹਾਂਜੀ। ਸੋ ਕੋਸ਼ਿਸ਼ ਕਰੋ, ਨੁਕਤਾਚੀਨੀ 'ਚ ਕੱਢਣ ਪਾਉਣ ਨੂੰ ਕੁਛ ਵੀ ਨਹੀਂ ਹੈ। ਸੋ ਨੈਕਸਟ ਜਿਹੜੀ ਹੈਗੀ ਰਿਸ਼ਤਿਆਂ ਦੇ ਵਿੱਚ ਜਿਹੜੀ ਪ੍ਰੋਬਲਮ ਆਉਂਦੀ ਹੈ, ਉਹ ਹੈਗੀ ਓਨੈਸਟੀ ਦੀ ਅਤੇ ਪੇਸ਼ੈਂਸ ਦੀ। ਓਨੈਸਟੀ ਕਹਿੰਦੇ ਨੇ ਵੀ ਕੋਈ ਚੀਜ਼ ਅਸੀਂ ਝੂਠ ਬੋਲਦੇ ਹਾਂ, ਲੁਕਾਉਂਦੇ ਹਾਂ। ਮੈਨੂੰ ਬਹੁਤ ਸਾਰੀਆਂ ਇਹੋ ਜਿਹੀਆਂ ਐਗਜ਼ਾਮਪਲਾਂ ਪਤਾ, ਜਦੋਂ ਜਨਾਨੀ ਕਿਤੇ ਨੂੰ ਆਪਣੇ ਭਰਾ ਭਰੂ ਨੂੰ ਪੈਸੇ ਭੇਜ ਦਿੰਦੀ ਹੈ, ਇੰਡੀਆ ਪੈਸੇ ਭੇਜ ਦਿੰਦੇ, ਉਹਨੂੰ ਪੁੱਛੋ ਕਿਤੇ ਉਹ ਦੱਸਦੀ ਨਹੀਂ, ਉਹਦੇ ਨਾਲ ਪੁਆੜੇ ਵੱਧਦੇ ਨੇ, ਇਸ ਤਰ੍ਹਾਂ ਆਦਮੀ ਇੱਧਰ ਉੱਧਰ ਜਾਂਦਾ, ਝੱਖ ਮਾਰਦਾ, ਜੇ ਦੱਸ ਦਿਓ ਤਾਂ ਕੀ ਨੁਕਸਾਨ ਹੈ? ਸੱਚਾਈ ਦੱਸੋ। ਮੈਨੂੰ ਯਾਦ ਹੈ ਕਿ ਜਦੋਂ ਅਸੀਂ ਟੋਰਾਂਟੋ ਸਟੋਰ ਹੁੰਦੇ ਸੀਗੇ, ਸਾਡੇ ਨਾਲ ਇੱਕ ਭਾਈ ਸਾਹਿਬ ਕੰਮ ਕਰਦੇ ਸੀਗੇ, ਉਹ ਵੀ ਬਰੈਂਪਟਨ ਰਹਿੰਦੇ ਸੀ, ਅਸੀਂ ਬਰੈਂਪਟਨ ਰਹਿਣੇ ਸੀ, ਉਹਨਾਂ ਦੀ ਵਾਈਫ ਕਈ ਵਾਰੀ ਫੋਨ ਕਰਦੇ ਵੀ ਤੁਸੀਂ ਹਾਂਜੀ ਕਿੱਥੇ ਕਹੋ, ਉਹ ਕਹਿੰਦਾ ਹੁੰਦਾ ਮੈਂ ਮੁੱਢੀ ਹਾਂ, ਮੈਨੂੰ ਮੁੱਢ ਦਾ ਨਹੀਂ ਪਤਾ ਲੱਗਿਆ ਵੀ ਕੀ ਹੈ, ਵੀ ਮੁੱਢ ਤਾਂ ਹਾਲੇ ਤਾਂ ਸਟੋਰ ਤੋਂ ਚੱਲਣਾ ਆਪਾਂ, ਤੂੰ ਕਹਿੰਦਾ ਮੁੱਢੀ ਹਾਂ। ਫਿਰ ਹੁਣ ਅੱਧੇ ਘੰਟੇ ਬਾਅਦ ਕਹਿੰਦਾ ਮੈਂ ਤਾਂ ਜੀ ਡਿੱਕੀ ਜਾਂਦੀ ਹਾਂ, ਤੁਸੀਂ ਆਏ ਹੀ ਨਹੀਂ, ਕਿੱਥੇ ਕਹੋ? ਕਹਿੰਦਾ ਬਸ ਮੈਂ ਮੁੱਢੀ ਹਾਂ। ਮੈਂ ਉਹਨੂੰ ਕਿਹਾ ਵੀ ਭਾਅ ਜੀ ਮੁੱਢ ਕਿੱਥੋਂ ਆ, ਹਾਲੇ ਆਪਾਂ ਹਾਲੇ 25 ਮਿੰਟ ਨਹੀਂ ਪਹੁੰਚਣਾ, ਜੇ ਤੁਸੀਂ ਸੱਚੀ ਗੱਲ ਦਾ ਤੁਸੀਂ ਹਾਲੇ ਸਟੋਰ ਤੋਂ ਚੱਲਣਾ ਕੀ ਵਿਗੜ ਜੂਗਾ। ਇਹ ਛੋਟੀ ਛੋਟੀਆਂ ਜਿਹੀ ਸਾਨੂੰ ਲੁਕਾਉਣ ਦੀਆਂ ਗੱਲਾਂ, ਸੱਚਾਈ ਨਾ ਦੱਸਣ ਦੀਆਂ ਗੱਲਾਂ, ਇਹ ਕਈ ਵਾਰੀ ਪ੍ਰੋਬਲਮ ਕਰ ਜਾਂਦੀਆਂ। ਅਤੇ ਦੂਜੀ ਪਾਸੇ ਸਾਡੀ ਪੇਸ਼ੈਂਸ ਹੋਣੀ ਚਾਹੀਦੀ ਹੈ। ਪੇਸ਼ੈਂਸ ਕੀ ਹੈ? ਆਦਮੀ ਕੰਮ ਤੋਂ ਆਇਆ, ਉਹ ਕਹਿੰਦਾ ਭਾਗਵਾਨ ਨੇ ਲਿਆਈ ਪਾਣੀ ਦਾ ਗਲਾਸ, ਉਧਰੋਂ ਨਿਆਣਾ ਕਹਿੰਦਾ ਉਹ ਨਿਆਣੇ ਨੂੰ ਰੋਟੀ ਖਿਲਾਉਂਦੀ ਹੈ ਜਾਂ ਆਪਣੀ ਸੱਸ ਨੂੰ ਜਾਂ ਮਾਂ ਨੂੰ ਕੁਝ ਦੇ ਰਹੀ ਹੈ, 2 ਬੁਰਖੀਆਂ 2 ਮਿੰਟ ਲੇਟ ਹੋ ਗਈ, ਉਹ ਫਟਾਫਟ ਉਹਦੀ ਭੱਗ ਜਾਂਦਾ, ਤੈਨੂੰ ਸੁਣਿਆ ਨਹੀਂ, ਮੈਂ ਸਾਰਾ ਦਿਨ ਕੰਮ ਕਰਕੇ ਥੱਕਿਆ ਟੁੱਟਿਆ, ਤੂੰ ਪਾਣੀ ਦਾ ਗਲਾਸ ਹੀ ਲਿਆ ਕੇ ਤਾਂ ਕਿੱਧਰ ਨੂੰ ਮੂੰਹ ਚੱਕੀ ਫਿਰਦੀ ਹੈ, ਲੜਾਈ ਪੈ ਗਈ। 2 ਮਿੰਟ ਪੇਸ਼ੈਂਸ ਕਰ ਲਓ, ਦੇਖ ਲਓ ਮਾੜਾ ਮੋਟਾ, ਕਹਿਣ ਤੋਂ ਪਹਿਲਾਂ ਵੀ ਉਹ ਤੁਹਾਡੇ ਬੱਚੇ ਨੂੰ ਰੋਟੀ ਖਿਲਾ ਰਹੀ ਹੈ ਜਾਂ ਤੁਹਾਡੀ ਬੀਜੀ ਨੂੰ ਕੋਈ ਰੋਟੀ ਪਾ ਕੇ ਦੇ ਰਹੀ ਹੈ, ਤਵੇ 'ਤੇ ਰੋਟੀ ਪਾਈ ਵੀ ਹੈ, ਤੁਸੀਂ ਐਵੇਂ ਪਾ ਕੇ। ਸੋ ਪੇਸ਼ੈਂਸ ਰੱਖੋ। ਜਦੋਂ ਅਸੀਂ ਗਰਮ ਗਰਮ ਚਾਹ ਪੀ ਲੈਣੇ, ਉਬਲਦੀ ਉਬਲਦੀ, ਦੇਖਿਆ ਨਾ ਕਈ ਵਾਰੀ ਮੂੰਹ ਮੱਚ ਜਾਂਦਾ। ਕੱਲ ਮੈਂ ਪਰਸੋਂ ਵੀ ਗੱਲ ਸੀ, ਪਰਸੋਂ ਕਿ ਸਾਡੇ ਮਿੱਤਰ ਸਾਗ ਲੈ ਆਏ, ਸਾਗ ਉਬਲਦਾ ਸੀ ਅਤੇ ਘਰ ਵਾਲੀ ਨੇ ਮੱਕੀ ਦੀ ਰੋਟੀ ਨੂੰ ਆਦੀ, ਜੇ ਮੈਂ ਮੂੰਹ 'ਚ ਪਾਈ ਨਾ, ਉਬਲਦਾ ਉਬਲਦਾ ਸਾਗ ਸੀ, ਮੈਂ ਭੱਜਿਆ ਫਿਰਿਆ ਵੀ ਮੇਰੀ ਜੀਭ ਸੜ ਜੂਗੀ। ਸੋ ਠੰਡੀ ਕਰਕੇ ਖਾਓ, ਪੇਸ਼ੈਂਸ ਰੱਖੋ। ਸੋ ਇਸੇ ਕਰਕੇ ਕਿਹਾ ਗਿਆ, ਸਾਂਚ ਬਰਾਬਰ ਤਪ ਨਹੀਂ, ਝੂਠ ਬਰਾਬਰ ਪਾਪ, ਜਾ ਕੇ ਹਿਰਦੇ ਸਾਂਚ ਹੈ, ਤਿਸਕੇ ਹਿਰਦੇ ਆਪ। ਕਹਿੰਦਾ ਜਿਹੜਾ ਸੱਚ ਹੈ ਉਹਦੇ ਵਰਗਾ ਤਪ ਕੋਈ ਨਹੀਂ ਅਤੇ ਝੂਠ ਵਰਗਾ ਪਾਪ ਨਹੀਂ। ਜਿਹਦੇ ਜਿਹੜਾ ਹਮੇਸ਼ਾ ਹੀ ਸੱਚ ਬੋਲਦਾ ਉਹ ਚ ਪਰਮਾਤਮਾ ਦਾ ਵਾਸ ਹੁੰਦਾ। ਸੋ ਨੈਕਸਟ ਲਾਈਨ ਅਸੀਂ ਲੈ ਰਹੇ ਹਾਂ। ਹੈਲੋ,
ਹੈਲੋ,
ਹਾਂਜੀ, ਸਤਿ ਸ੍ਰੀ ਅਕਾਲ ਜੀ।
ਹਾਂਜੀ, ਸਤਿ ਸ੍ਰੀ ਅਕਾਲ ਜੀ। ਮੇਰਾ ਤੁਹਾਡੇ ਕੋਲ ਕੁਐਸਚਨ ਸੀਗਾ, ਅਸੀਂ ਜਿੱਦਾਂ ਸਾਡੀ ਜੁਆਇੰਟ ਫੈਮਿਲੀ ਆ,
ਹਾਂਜੀ,
ਅਸੀਂ ਦਰਾਣੀ ਜੀ ਠਾਣੀ
ਜਦੋਂ ਤੁਸੀਂ ਦੱਬੋਗੇ ਨਾ ਦੰਦਾਂ ਦੇ ਥੱਲੇ ਤੁਹਾਡੇ ਫੇਸ ਤੇ ਆਪ ਹੀ ਮੁਸਕਰਾਹਟ ਆਊਗੀ, ਇੱਕ ਦਿਨ ਕਰਕੇ ਦੇਖੋ ਉਹ ਆਪ ਹੀ ਚੁੱਪ ਕਰ ਜੂ, ਕਿੰਨਾ ਕੁ ਬੋਲੂਗੀ। ਪਰ ਗੱਲ ਤੇ ਇਹ ਨਾ ਵੀ ਜਦੋਂ ਉਹ ਕਹਿੰਦੀ ਆ ਵੀ ਤੂੰ ਐਂ ਕੀਤਾ, ਆਪਾਂ ਕਿਸ ਤੋਂ ਘੱਟ ਕੀ, ਆਪਾਂ ਦੋ ਸੁਣਾਉਣੇ, ਹੁਣ ਤਿੰਨ ਸੁਣਾਈ, ਆਪਾਂ ਪੰਜ ਸੁਣਾ ਦਿੰਦੇ ਹਾਂ, ਥੋੜਾ ਜਿਹਾ ਸ਼ੁਰੂ ਕਰੀਏ। ਮੇਰੇ ਖਿਆਲ ਕੋਈ ਵੀ ਬੰਦਾ ਦੁਨੀਆਂ ਚ ਇਹੋ ਜਿਹਾ ਨਹੀਂ ਹੈ, ਉਹਦਾ ਆਪਣਾਤ ਹੁੰਦਾ, ਉਹਦਾ ਸਾਡੇ ਨਾਲ ਪਿਆਰ ਹੁੰਦਾ, ਪਰ ਉਹ ਪਿਆਰ ਦੀ ਰੂਪ ਰੇਖਾ ਚੇਂਜ ਹੋ ਜਾਂਦੀ ਹੈ। ਉਹਦੇ ਵਿੱਚ ਆਪਾਂ ਕਿਸੇ ਨੂੰ ਬਲੇਮ ਨਹੀਂ ਕਰ ਸਕਦੇ, ਤੁਸੀਂ ਦੱਸੋਗੇ ਆਪਣੀ ਸਟੋਰੀ, ਦੱਸੋਗੇ ਉਹਨਾਂ ਦੀ ਹੈ, ਉਹਨਾਂ ਦੀ ਸਟੋਰੀ ਦੱਸੋ। ਜੇ ਮੈਨੂੰ ਤੀਜੇ ਨੂੰ ਬਿਠਾਓਗੇ ਤੇ ਉਹ ਬਾਂਦਰ ਵਾਲੀ ਗੱਲ ਹੋਊਗੀ ਵੀ ਦੋਨਾਂ ਪਾਸੋਂ ਬੁਰਕੀਆਂ ਤੋੜ ਤੋੜ ਕੇ ਸਾਨੂੰ ਲੜਾਈ ਝਗੜਾ ਵਧਾ ਦੂਗਾ। ਕਿਸੇ ਨੂੰ ਕਰਨ ਦੀ ਲੋੜ ਨਹੀਂ, ਤੁਸੀਂ ਅੱਜ ਜਾ ਕੇ ਬੈਠੋ, ਉਹਨਾਂ ਨੂੰ ਕਹੋ ਵੀ ਭੈਣ ਜੀ ਆਪਾਂ ਚਲੋ ਮੈਂ ਰੇਡੀਓ ਪ੍ਰੋਗਰਾਮ ਸੁਣ ਕੇ ਆਈ ਹਾਂ, ਦੇਖਦੇ ਹਾਂ ਅੱਜ ਤਜਰਬਾ ਕਰਕੇ, ਨਹੀਂ ਮੈਂ ਜਿਹੜਾ ਬੰਦਾ ਰੇਡੀਓ ਵਾਲਾ ਨਾ ਮੇਰਾ ਮੈਂ ਫੋਨ ਨੰਬਰ ਦੇ ਦੂੰ, ਮੈਨੂੰ ਫੜ ਲਿਓ ਜੇ ਨਾ ਕਾਮਯਾਬ ਹੋਈਏ। ਤੁਸੀਂ ਉਹਨਾਂ ਨੂੰ ਕਹੋ ਵੀ ਆਪਾਂ ਪਿਆਰ ਨਾਲ ਗੱਲ ਕਰਨੀ ਹੈ, ਆਪਣੇ ਕਿਉਂ ਡਿਫਰੈਂਸਿਸ ਨੇ, ਇੱਕੋ ਘਰ 'ਚ ਰਹਿਣੇ, ਤੁਸੀਂ ਮੈਨੂੰ ਪਿਆਰ ਨਾਲ ਜੋ ਦਿਲ ਦੀਆਂ ਗੱਲਾਂ 'ਚ ਦੱਸੋ, ਮੈਂ ਮਾਫ਼ੀ ਮੰਗੂੰਗਾ ਸੱਚੇ ਦਿਲੋਂ ਕਰੂੰਗਾ, ਅੱਗੇ ਨਹੀਂ ਕਰਦੀ। ਤੇ ਇਹੀ ਗੱਲਾਂ ਜੋ ਮੇਰੇ ਦਿਲ 'ਚ ਮੈਂ ਤੁਹਾਨੂੰ ਦੱਸ ਦੇਣੀ, ਤੁਸੀਂ ਪਹਿਲਾਂ ਸ਼ੁਰੂ ਕਰ ਲਓ, ਲੈਂਗੁਏਜ ਗੁੱਸੇ 'ਚ ਨਾ ਕਰੀਓ, ਆਰਾਮ ਨਾਲ ਸੁਣਿਓ ਵੀ ਤੁਹਾਨੂੰ 5 ਮਿੰਟ ਦਿੱਤੇ, ਘੜੀ ਦਾ ਟਾਈਮ ਰੱਖ ਲਓ 5 ਮਿੰਟ, ਇਹ ਨਹੀਂ ਵੀ 3 ਘੰਟੇ ਬੋਲੀ ਜਾਵੇ ਵਾਲਾ ਆਪਣਾ ਕਹਿ ਕੇ ਚਲਿਆ ਜਾਵੇ, ਮੁੜ ਕੇ ਸਾਡੀ ਸੁਣੇ ਨਾ, ਤੁਹਾਨੂੰ 5 ਮਿੰਟ ਲੈ ਲਓ, 4 ਮਿੰਟ ਲੈ ਲਓ, ਘੜੀ ਨੇ ਬੋਲੋ, ਵਧੀਆ ਲੈਂਗੁਏਜ ਰੱਖੋ। ਅੱਜ ਆਪਾਂ ਜੱਫੀ ਪਾ ਕੇ ਉੱਠਣਾ, ਮੈਂ ਤੁਹਾਨੂੰ ਦਾਅਵੇ ਨਾ ਕਹਿਣਾ ਵੀ ਅੱਧਾ ਘੰਟਾ ਨਹੀਂ, ਤੁਹਾਨੂੰ 15 ਮਿੰਟ ਦੇ ਵਿੱਚ ਹੀ ਪ੍ਰੋਬਲਮ ਸੋਲਵ ਹੋ ਜਾਣੀ ਹੈ, ਪਰ ਓਪਨ ਮਾਈਂਡ ਨੂੰ ਕਹੋ, ਓਪਨ ਖੁੱਲ੍ਹੇ ਦਿਲ ਨਾਲ, ਤੁਸੀਂ ਮੈਨੂੰ ਸਮਝੋ ਮੈਂ ਤੁਹਾਨੂੰ ਸਮਝਾ, ਕਈ ਵਾਰੀ ਮੈਂ ਕੁਛ ਇਸ ਤਰ੍ਹਾਂ ਗੱਲ ਕਹਿ ਦੇਣੀ ਤੁਹਾਨੂੰ ਬੁਰੀ ਲੱਗਦੀ ਹੈ, ਤੁਸੀਂ ਕੁਛ ਗੱਲ ਕਹੀ ਹੈ ਮੈਂ ਬੋਲਣ ਦੀ, ਆਪਾਂ ਇਸ ਕਰਕੇ ਬੈਠੇ, ਆਪਾਂ ਲੋਕਾਂ ਨੂੰ ਕਿਉਂ ਤਮਾਸ਼ਾ ਦਿਖਾਉਣੇ ਆ ਵੀ ਨਾ ਆਪਾਂ ਕਿਸੇ ਨੂੰ ਗੱਲ ਕਰੀਏ, ਸਿੱਧੀ ਸਿੱਧੀ ਗੱਲ ਕਰਕੇ ਆਪਾਂ ਪਿਆਰ ਦੀ ਗੱਲ ਕਰਨੀ ਹੈ। ਮੇਰਾ ਖਿਆਲ ਹੈ ਜ਼ਰੂਰ 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 ਭੈਣ ਜੀ ਇਹ ਪ੍ਰੋਬਲਮ ਸੋਲਵ ਹੋਊਗੀ। ਮੈਂ ਅਜਿਹੀਆਂ ਜੇ ਤੁਹਾਨੂੰ ਮੈਂ ਕਹਾਂ 10-20 ਮੈਂ ਹਜ਼ਾਰਾਂ ਪ੍ਰੋਬਲਮਾਂ ਫੈਮਿਲੀਆਂ ਦੇ ਵਿੱਚ ਸੋਲਵ ਕੀਤੀਆਂ। ਜਦੋਂ ਵਿਚੋਲਾ ਜਿਹੜਾ ਹੁੰਦਾ ਨਾ ਉਹ ਖਰਾਬ ਹੁੰਦਾ, ਉਹ ਖਰਾਬ ਕਿਵੇਂ ਹੁੰਦਾ, ਤੁਸੀਂ ਮੈਨੂੰ ਗੱਲ ਦੱਸੀ, ਮੈਂ ਤੁਹਾਡੀ ਹਾਂ ਛਾਂ ਮਿਲਾ ਦੇਣੀ, ਤੁਹਾਨੂੰ ਕਹੂਗਾ ਵੀ ਅੰਕਲ ਜੀ ਜਾਂ ਭਾਅ ਜੀ ਵੀ ਮੇਰੀ ਗੱਲ ਕਹਿੰਦੇ ਨੇ, ਉਹਨਾਂ ਨੇ ਪੁੱਛਿਆ ਉਹਦੀ ਹਾਂ ਛਾਂ ਮਿਲਾ ਦੇਣੀ ਹੈ, ਲੜਾਈ ਵਧੂਗੀ। ਜੇ ਜਿਹੜਾ ਬੰਦਾ ਗੱਲ ਕਰਨ ਨੂੰ ਟੋਕੋ, ਨਹੀਂ ਤੂੰ ਇੱਥੇ ਗਲਤ ਹੈ, ਤੈਨੂੰ ਐਂ ਨਹੀਂ ਕਰਨਾ ਚਾਹੀਦਾ ਸੀ, ਜਾਂ ਤੂੰ ਐਂ ਕਰ ਲੈ, ਇਸ ਤਰ੍ਹਾਂ ਦੂਜੇ ਬੰਦੇ ਨੂੰ ਕਹੋ, ਉਹ ਫਿਰ ਬੰਦਾ ਮੋਲਡ ਹੋ ਜਾਂਦਾ। ਚੱਕਣ ਚੁਕਾਉਣ ਵਾਲੇ ਤਾਂ ਜਿਹੜੇ ਮਿਡਲ ਮੈਨ ਹੁੰਦੇ ਨੇ, ਤੁਸੀਂ ਵੀ ਹੋ ਮੈਂ ਵੀ ਹਾਂ। ਇਹ ਸਾਡਾ ਸ਼ਰਾਰਤੀ ਮਨ ਹੈ ਜਿਹੜਾ ਕਿ ਕਿਸੇ ਨੂੰ ਮਿਲ ਨਹੀਂ ਦੇਣਾ ਚਾਹੁੰਦਾ, ਲੜਾਈ ਕਰਾਉਣਾ ਚਾਹੁੰਦਾ। ਸੋ ਇਸ ਕਰਕੇ ਤੁਸੀਂ ਮੇਰਾ ਤਜਰਬਾ ਜੇ ਲਾਗੂ ਕਰਕੇ ਦੇਖ ਲਓ, ਬਾਅਦ ਚ ਮੈਂ ਤੁਹਾਨੂੰ ਫੋਨ ਵੀ ਦੇ ਦੂੰ। ਜੇ ਕਾਮਯਾਬ ਨਾ ਹੋਏ ਨਾ, ਮੈਂ ਤੁਹਾਡੇ ਘਰ ਆ ਕੇ ਸਮਝੌਤਾ ਕਰਾ ਕੇ, ਮੈਂ ਤੁਹਾਨੂੰ ਦਾਅਵੇ ਨਾ ਕਹਿਣਾ, ਕਿਉਂਕਿ ਮੈਂ ਇਕੱਲੇ ਨੇ ਨਹੀਂ ਆਉਣਾ, ਨਾਲ ਮੈਂ ਕਿਸੇ ਹੋਰ ਤਾਕਤ ਨੂੰ ਪਰਮਾਤਮਾ ਨੂੰ ਵੀ ਨਾਲ ਲੈ ਕੇ ਆਉਣਾ। ਇਹੋ ਜਿਹੀਆਂ ਕਿਹੜੀਆਂ ਗੱਲਾਂ ਜਿਹੜੀਆਂ ਸੋਲਵ ਨਾ ਹੋਵੇ, ਬੰਦੇ ਕਤਲ ਕਰਕੇ ਸਮਝੌਤੇ ਕਰ ਲੈਂਦੇ ਨੇ। ਜਰਮਨ ਦੇ 2 ਦੇਸ਼ ਸੀਗੇ, ਕਿੰਨੀਆਂ ਲੜਾਈਆਂ ਉਹ ਸਮਝੌਤੇ ਕਰ ਲਏ। ਜਦੋਂ ਅਸੀਂ ਮਨ ਦੇ ਮਗਰ ਲੱਗਦੇ ਹਾਂ ਨਾ, ਤੇ ਉਦੋਂ ਪੰਗੇ ਪੈਂਦੇ ਨੇ। ਤੇ ਜੇ ਮਨ ਨੂੰ ਕਾਬੂ ਕਰਕੇ ਆਤਮਾ 'ਚ ਕਰ ਲਏ ਵੀ ਅਸੀਂ ਸਮਝੌਤਾ ਕਰਨਾ ਹੀ ਕਰਨਾ, ਤੇ ਫਿਰ ਡੈਫੀਨੇਟਲੀ ਸਮਝੌਤਾ ਹੋਊਗਾ। ਸੋ ਥੈਂਕ ਯੂ। ਸੋ ਹੁਣ ਜਿਹੜਾ ਅਗਲਾ, ਤੇ ਮੇਰੇ ਖਿਆਲ ਟਾਈਮ ਵੀ ਸਾਡਾ ਥੋੜਾ ਹੀ ਰਹਿ ਗਿਆ, ਜਿਹੜਾ ਅਗਲਾ ਜਿਹੜਾ ਮੇਰਾ ਪੁਆਇੰਟ ਆ ਉਹ ਹੈਗਾ ਤਾਰੀਫ ਤੇ ਥੈਂਕਸ। ਤਾਰੀਫ ਦੀ ਬੜੀ ਘਾਟ ਹੈ। ਤੁਸੀਂ ਐਂ ਦੇਖ ਲਓ ਵੀ ਘਰ ਵਾਲੀ ਵਿਚਾਰੀ, ਉਹਨੂੰ ਪਤਾ ਹੁੰਦਾ ਘਰ ਵਾਲੇ ਨੇ ਆਉਣਾ ਨੇ, ਕਦੇ ਮਟਰ ਪਨੀਰ ਬਣਾਉਣਾ, ਕਦੇ ਤੁਹਾਨੂੰ ਨੂਡਲਸ ਬਣਾ ਕੇ ਖਵਾਉਣੀ ਆ, ਕਦੇ ਲਜਾਨੀਆ ਬਣਾ ਕੇ ਖਵਾਉਣਾ, ਕਦੇ ਸਾਗ ਬਣਾ ਕੇ ਖਵਾਉਣਾ। ਮੇਰਾ ਮਤਲਬ ਇਹ ਨਹੀਂ ਤੁਹਾਡੇ ਮੂੰਹ 'ਚ ਪਾਣੀ ਲਿਆਉਣਾ ਮੈਂ, ਤੇ ਕਦੇ ਸ਼ਾਹੀ ਪਨੀਰ ਬਣਾਉਂਦਾ ਕੋਈ, ਜਿਹੜੇ ਨੌਨ ਵੈਜ ਨੇ ਉਹ ਉਹਨਾਂ ਦੀਆਂ ਕਿਸਮਾਂ ਬਣਾਉਂਦੀਆਂ ਨੇ। ਆਪਾਂ ਕੀ ਕਰਦੇ ਹਾਂ, ਕੱਪੜੇ ਪਾ ਕੇ ਆ ਕੇ ਜਿਹੜੀ ਹੈ ਆਈਲੈਂਡ 'ਤੇ ਬਹਿ ਕੇ ਜਾਂ ਡਾਇਨਿੰਗ ਟੇਬਲ 'ਤੇ ਬਹਿ ਕੇ, ਮੈਂ ਕੈਨੇਡਾ ਦੀ ਗੱਲ ਕਰਦਾ, ਦੇ ਤੇਰੇ ਦੀ ਖਾ ਕੇ, ਕਦੇ ਉੱਧਰੋਂ ਅਦਰਕ ਦਾ ਚਾਰ ਖਾਂਦੇ ਹਾਂ, ਕਦੇ ਮੱਖਣ ਖਾਂਦੇ ਹਾਂ, ਕਦੇ ਨਾਲ ਲੱਸੀ ਪੀ ਲਈ, ਕਦੇ ਸਾਗ ਖਾ ਲਿਆ, 5-6 ਰੋਟੀਆਂ ਅੰਦਰ ਸਿੱਟ ਕੇ ਢਿੱਡ 'ਤੇ ਹੱਥ ਫੇਰ ਕੇ ਜਾ ਕੇ ਸੋਫੇ 'ਤੇ ਪੈ ਜਾਂਦੇ ਹਾਂ। ਇੱਕ ਕਦੇ ਨਹੀਂ ਕਿਹਾ ਵੀ ਆਪਣੀ ਵਾਈਫ ਨੂੰ ਕਿਹਾ ਹੋਵੇ ਵੀ ਬੇਗਮ ਜਾਂ ਭਾਗਵਾਨ ਨੇ ਮਜ਼ਾ ਹੀ ਆ ਗਿਆ ਰੋਟੀ ਬਣਾਈ ਦਾ, ਰੋਟੀ ਖਾ ਕੇ ਸਵਾਦ ਹੀ ਆ ਗਿਆ। ਜੇ ਉਹਨੂੰ ਕਹੋਗੇ ਅਗਲੇ ਦਿਨ ਹੋਰ ਸਵਾਦ ਬਣਾਊਗੀ। ਤੇ ਜੇ ਕਿਸੇ ਦਿਨ ਉਹਨੇ ਮਿਰਚਾਂ ਜ਼ਿਆਦਾ ਪਾ ਦੀਆਂ, ਨੂਣ ਪਾਉਣਾ ਭੁੱਲ ਗਈ, ਚੱਕ ਕੇ ਕੌਲੀ 'ਤੇ ਪਲੇਟ ਉਹ ਮਾਰਦਿਆਂ ਪਕਾ ਕੇ, ਪਲੇਟ ਦਾ ਕੀ ਕਸੂਰ ਆ ਜੀ ਦੱਸੋ ਮੈਨੂੰ, ਉਹ ਤੋੜ ਕੇ ਪਰਾਂ ਮਾਰ, ਤੈਨੂੰ ਪਤਾ ਨਹੀਂ ਲੱਗਦਾ ਨੂਣ ਪਾਉਣਾ ਭੁੱਲ ਜਾਂ, ਸਾਰਾ ਦਿਨ ਵਿਹਲੀ ਬੈਠੀਆਂ ਤੂੰ, ਤੈਨੂੰ ਇੰਨਾ ਵੀ ਨਹੀਂ ਪਤਾ ਲੱਗਦਾ ਨੂਣ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਟੁੱਟ ਟੁੱਟ ਕੇ, ਆੜੀ ਬਕਵਾਸ ਅਸੀਂ ਕਰਦੇ ਹਾਂ ਨਾ, ਇਹ ਬਕਵਾਸ ਹੀ ਹੈ, ਉਹਦੇ ਕਰਕੇ ਲੜਾਈਆਂ ਵੱਧਦੀਆਂ ਨੇ। ਨਾਲੇ ਪਲੇਟ ਦਾ ਕੀ ਕਸੂਰ ਆ, ਜਿਹੜੀ $4 ਦੀ ਪਲੇਟ ਤੋੜਤੀ, ਅਤੇ ਜੇ ਪਲੇਟ ਤੁਹਾਨੂੰ ਘੇਰ ਲਈ ਵੀ ਭਾਈ ਮੈਂ ਤਾਂ ਨਹੀਂ ਕੁਛ ਕੀਤਾ ਫਿਰ। ਸੋ ਅਸੀਂ ਗੁੱਸਾ ਕਹਿੰਦੇ ਨਾ ਵੀ ਗਧੀ ਅਤੇ ਪਤਾ ਨਹੀਂ ਘੁਮਿਆਰ ਦੀ ਕੀ ਕਹਾਵਤ ਹੁੰਦੀ ਆ ਵੀ ਡਿੱਗੀ ਪਤਾ ਨਹੀਂ ਘੁਮਿਆ ਗਧੇ ਤੋਂ, ਅਤੇ ਗੁੱਸਾ ਘੁਮਿਆਰ ਤੇ, ਕੋਈ ਸਮਥਿੰਗ ਲਾਈਕ ਦਿਸ, ਉਹ ਗੱਲ ਕਰਦੇ ਹਾਂ ਜੀ। ਸੋ ਸਾਨੂੰ ਜਿਹੜੀ ਹੈਗੀ ਤਾਰੀਫ ਕਰਨੀ ਚਾਹੀਦੀ ਹੈ। ਸੋ ਇੱਕ ਵਾਰੀ ਮੈਨੂੰ ਗੱਲ ਯਾਦ ਹੈ ਵੀ ਕੁਛ ਕਪਲ ਦਾ ਮਤਲਬ ਹਸਬੈਂਡ ਵਾਈਫ, 4-5 ਫਰੈਂਡ ਸੀਗੇ, ਉਹ ਨੈਗਰਾ ਫਾਲਸ ਘੁੰਮਣ ਚਲੇ ਗਏ, ਉੱਥੇ ਜਾ ਕੇ ਹੋਟਲ 'ਚ ਇਕੱਠੇ ਹੋ ਗਏ। ਸ਼ਾਮ ਨੂੰ ਕਹਿੰਦੇ ਵੀ ਇੰਝ ਕਰੋ ਵੀ ਅਲੱਗ ਅਲੱਗ ਕਪਲ ਬੈਠਦੇ ਹਾਂ ਆਪਾਂ, ਜੋੜੇ ਹਸਬੈਂਡ ਵਾਈਫ, ਵੀ ਤੇਰੀ ਜਨਾਨੀ ਚ ਕੀ ਨੁਕਸ ਹੈ, ਤੇ ਜਨਾਨੀ ਵੀ ਕੌੜੀਆਂ ਕੌੜੀਆਂ ਅੱਖਾਂ ਕੱਟ ਕੇ ਕੱਢ ਕੇ ਦੇਖਦੀ ਹੈ, ਦੱਸਣ ਦੇ ਉਹਨੂੰ, ਫਿਰ ਮੈਂ ਵੀ ਇਹਦੇ ਦੱਸ ਦੱਸੂਗੀ। ਉਹ ਕਹਿੰਦਾ ਦੇਖੋ ਜੀ ਇਹ ਗੱਲ ਪਤਾ ਕੀ ਹੈ, ਇਹ ਉੱਠਦੀ ਹੀ ਨਹੀਂ ਹੈ, ਇਹਨੂੰ ਐਂ ਨਹੀਂ ਪਤਾ ਮੈਂ ਸਵੇਰੇ ਕੰਮ ਵਜੇ ਜਾਂ ਕੰਮ ਤੇ 6 ਵਜੇ ਜਾਣਾ ਹੁੰਦਾ, ਇਹ ਪਾਸਾ ਜਾਂ ਮਰੋੜ ਕੇ ਸੁੱਤੀ ਰਹਿੰਦੇ ਘਰਾੜੇ ਤੇ ਘਰਾੜਾ, ਘਰਾੜੇ ਦੇ ਘਰਾੜਾ। ਸਾਰੇ ਬੰਦੇ ਹੱਸ ਪਏ। ਜਨਾਨੀ ਕਹਿੰਦੀ ਆ ਜਾ ਪੁੱਤ, ਹੁਣ ਤੈਨੂੰ ਮੈਂ ਵੀ ਕਰਦੀ ਹਾਂ ਸਿੱਧਾ। ਕਹਿੰਦੀ ਜੀ ਇਹ ਪਤਾ ਕੀ ਹੈ, ਕਹਿੰਦੀ ਜਦੋਂ ਬਾਥਰੂਮ ਚ ਪਿਸ਼ਾਬ ਕਰਨ ਜਾਂਦਾ ਸਾਰੀ ਸੀਟ ਭਰਿਆ ਹੁੰਦਾ ਪਿਸ਼ਾਬ ਦੇ ਨਾਲ, ਸਾਰੇ ਫੇਰ ਹੱਸ ਪਏ ਵੀ ਉਹਦੀ ਬੇਇੱਜ਼ਤੀ ਹੋ ਗਈ। ਉਹਨੂੰ ਕਹਿੰਦੇ ਬਸ 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 ਇੱਕੋ ਹੀ ਬਹੁਤ ਆ ਤੇਰਾ। ਫਿਰ ਦੂਜੇ ਨੂੰ ਕਹਿੰਦੇ, ਦੂਜਾ ਕਹਿੰਦਾ ਵੀ ਮੇਰੀ ਜਿਹੜੀ ਜਨਾਨੀ ਹੈ ਨਾ ਜੀ, ਇਹ ਆਪਣੀ ਮਾਂ ਦੇ ਕੋਲ 3-3, 4-4 ਘੰਟੇ ਮੇਰੀਆਂ ਚੁਗਲੀਆਂ ਕਰਦੀਆਂ ਰਹਿੰਦੀ ਹੈ। ਤੇ ਉਹ ਫਿਰ ਜਨਾਨੀ ਨੂੰ ਕਹਿੰਦੇ ਤੂੰ ਦੱਸ। ਕਹਿੰਦੀ ਹਰ ਵਕਤ ਨੱਕ ਚ ਉਂਗਲਾਂ ਜੀਆਂ ਪਾ ਕੇ ਨਾ ਨੱਕ ਕੱਢਦਾ ਰਹਿੰਦਾ, ਇਹਨੂੰ ਐਂ ਨੀ ਪਤਾ ਸੋਸਾਇਟੀ ਚ ਕਿਵੇਂ ਬੈਠਣਾ। ਉਹਦੀ ਹਾਸੀ ਪੈ ਗਈ, ਉਹਦੀ ਬੇਇੱਜ਼ਤੀ ਹੋ ਗਈ। ਉਹ ਕਹਿੰਦੇ ਬਸ ਹੋਰ ਨਾ ਦੱਸਿਓ। ਫਿਰ ਆ ਗਈ ਤੀਜੇ ਦੀ ਵਾਰੀ, ਜਿਹੜਾ ਸਿੱਧਾ ਜਿਹਾ ਬੰਦਾ ਸੀਗਾ ਉਹਨੂੰ ਕਹਿੰਦੇ ਲੈ ਵੀ ਹੁਣ ਤੂੰ ਦੱਸ। ਉਹਦੀ ਜਨਾਨੀ ਨੇ ਵੀ ਅੱਖਾਂ ਕੱਢੀਆਂ ਵੀ ਇਹਨੇ ਖਾਸਾ ਕੁਛ ਮੇਰੇ ਬਾਰੇ ਕਹਿਣਾ, ਤੇ ਮੈਂ ਇਹਨੂੰ ਛੱਡਣਾ ਨਹੀਂ ਅੱਜ। ਜੇ ਮੇਰੀ ਬੇਇੱਜ਼ਤੀ ਕਰਤੀ ਨਾ ਦੋਸਤਾਂ 'ਚ, ਫਿਰ ਮੈਂ ਵੀ ਨਹੀਂ ਛੱਡਣਾ, ਮੈਂ ਵੀ ਇਹਦੀਆਂ ਸਾਰੀਆਂ ਫਰੂਲਾ ਫਰੂਲੀਆਂ ਫਰੋਲ ਦੂੰਗਾ। ਉਹ ਬੰਦਾ ਜਿਹੜਾ ਹਸਬੈਂਡ ਸੀਗਾ, ਉਹ 1 ਮਿੰਟ 2 ਮਿੰਟ 5 ਮਿੰਟ 10 ਮਿੰਟ ਬੋਲੇ ਹੀ ਨਹੀਂ ਕੁਛ। ਉਹ ਸਾਰੇ ਕਹਿੰਦੇ ਕੀ ਗੱਲ ਹੋ ਗਈ, ਤੂੰ ਨਹੀਂ ਦੱਸਦਾ, ਦੱਸਦਾ ਸੀ ਇਹਦੀ ਕਿਹੜੀ ਨੁਕਤਾ ਜਿੰਨੀ ਹੈ ਜੀ, ਕਿਹੜੀ ਤੂੰ ਸੀਰੀਅਸ ਦੱਸਦਾ। ਜਨਾਨੀ ਵੀ ਬੜੀ ਗੁੱਸੇ ਸੀ ਵੀ ਇਹ ਪਤਾ ਨਹੀਂ ਮੇਰੀ ਕਿਹੜੀ ਗੱਲ ਕੱਢੂਗੀ, ਨੁਕਸ ਕੱਢੂਗੀ, ਤੇ ਮੈਂ ਵੀ ਦੱਬ ਕੇ ਕਹੂੰਗੀ। ਉਹ ਕਹਿੰਦਾ ਯਾਰ ਗੱਲ ਇਹ ਹੈ, ਮੈਨੂੰ ਹੋ ਗਿਆ ਦੇਖੋ, ਮੈਂ ਬੜੇ ਚਿਰ ਦਾ ਸੋਚਦਾ 10 ਮਿੰਟ ਤੋਂ ਵੀ ਮੈਂ ਆਪਣੀ ਜਨਾਨੀ ਦਾ ਕੋਈ ਨੁਕਸ ਕੱਢਾਂ, ਮੈਨੂੰ ਕੋਈ ਲੱਭੇ ਹੀ ਨਹੀਂ, ਇਹ 'ਚ ਤਾਂ ਕੋਈ ਨੁਕਸ ਹੀ ਨਹੀਂ। ਜਨਾਨੀ ਉਹਦੀ ਖੜੀ ਹੋ ਕੇ ਤਾੜੀਆਂ ਮਾਰਨ ਲੱਗੀ, ਕਹਿੰਦੀ ਵੈਲ ਡਨ ਵੈਲ ਡਨ। ਕਹਿੰਦੀ ਮੈਂ ਵੀ ਇਹੀ ਸੋਚੀ ਜਾਂਦੀ ਹਾਂ ਵੀ ਮੇਰੇ ਆਦਮੀ 'ਚ ਮੈਂ ਕਿਹੜਾ ਨੁਕਸ ਕੱਢੂੰਗਾ, ਇਹਦੇ 'ਚ ਵੀ ਕੋਈ ਨੁਕਸ ਨਹੀਂ। ਸੋ ਕਹਿਣ ਦਾ ਮੇਰਾ ਮਤਲਬ ਹੈ, ਗੱਲ ਜਿਹੜੇ ਉਹ ਹਸਬੈਂਡ ਵਾਈਫ ਪਹਿਲਾਂ ਆਕੜ ਕੇ ਆਏ ਸੀ ਨਾ ਹੋਟਲ 'ਚ, ਉਹ ਹੁਣ ਜਾਂਦੇ ਜੱਫੀਆਂ ਪਾ ਕੇ ਗਏ। ਸੋ ਇਹੀ ਸਾਨੂੰ ਸਿੱਖਣ ਦੀ ਗੱਲ ਹੈ। ਇਹ ਇਗਜ਼ਾਮਪਲ ਚਾਹੇ ਹਾਸੀ ਮਜ਼ਾਕ ਦੀ ਹੈ, ਪਰ ਹਾਸੀ ਮਜ਼ਾਕ ਨਹੀਂ, ਇਹਨਾਂ ਗੱਲਾਂ ਤੋਂ ਸਾਨੂੰ ਕੁਛ ਨਾ ਕੁਛ ਅਸੀਂ ਸਿੱਖਦੇ ਹਾਂ। ਹਾਂਜੀ, ਸੋ ਸਾਨੂੰ ਕਿ ਦੇਖੋ ਜ਼ਿੰਦਗੀ ਜਿਹੜੀ ਹੈ ਸਾਡੀ ਹੈ ਨਾ, ਜ਼ਿੰਦਗੀ ਖੂਬਸੂਰਤ ਹੈ ਮਗਰ ਜੀਣਾ ਨਹੀਂ ਆਤਾ। ਜ਼ਿੰਦਗੀ ਖੂਬਸੂਰਤ ਹੈ ਮਗਰ ਜੀਣਾ ਨਹੀਂ ਆਤਾ, ਨਸ਼ਾ ਤੋਂ ਹਰ ਸ਼ੈ ਮੇ ਹੈ ਮਗਰ ਪੀਣਾ ਨਹੀਂ ਆਤਾ। ਅਸੀਂ ਜਿਹਨੂੰ ਮਰਜ਼ੀ ਪਿਆਰ ਕਰ ਲਓ, ਨਸ਼ਾ ਉਹਦੇ ਵਿੱਚ ਹੀ ਆਉਂਦਾ। ਮਾਂ ਦੇ ਵਿੱਚ ਵੀ ਨਸ਼ਾ, ਪਿਆਰ ਦੇ ਵਿੱਚ ਮਾਂ ਨਾਲ ਪਿਆਰ ਕਰੋ ਉਹਦੇ ਵਿੱਚ ਵੀ ਨਸ਼ਾ, ਭੈਣ ਦੇ ਵਿੱਚ ਵੀ ਨਸ਼ਾ, ਕਿਸੇ ਨਾਲ ਵੀ ਕਰੋ, ਬੱਚੇ ਨਾਲ ਕਰੋ, ਗੁਆਂਢੀ ਨਾਲ ਕਰੋ, ਪਿਆਰ ਹੀ ਪਿਆਰ ਵੱਧ ਹੈ। ਪਰ ਸਾਨੂੰ ਕੀ ਹੈ, ਅਸੀਂ ਨਫ਼ਰਤ ਨਫ਼ਰਤ ਨਫ਼ਰਤ, ਜਿਵੇਂ ਉਹ ਕਹਿੰਦਾ ਸੀ ਵੀ ਸੀਟ ਗੰਦੀ ਕਰੇ, ਹਾਲ ਤਾਂ ਪਤਾ ਨਹੀਂ ਮੈਂ ਦੱਸੀ ਨਹੀਂ ਇਹ ਗੱਲਾਂ, ਆਦਮੀ ਬਥੇਰੀਆਂ ਜਨਾਨੀਆਂ ਦੱਸਦੀਆਂ ਤੂੰ ਆਹ ਗੰਦ ਪਾਤਾ, ਤੂੰ ਉਹ ਗੰਦ ਪਾਤਾ। ਜਦੋਂ ਅਸੀਂ ਮਰਨਾ ਹੀ ਹੈ, ਸਾਡੀ ਲਾਈਫ ਇੰਨੀ ਜ਼ਿਆਦਾ ਥੋੜ੍ਹੀ ਹੈ ਜੀ, ਜਦੋਂ ਸਾਡੀ ਲਾਈਫ ਇੰਨੀ ਜ਼ਿਆਦਾ ਥੋੜ੍ਹੀ ਹੈ ਤਾਂ ਅਸੀਂ ਕੁਛ ਤਾਂ ਸਿੱਖੀਏ। ਨਫ਼ਰਤ ਕਾਂ ਕਿਉਂ ਲੈ ਕੇ ਜਾਂਦੇ ਹਾਂ ਜ਼ਿੰਦਗੀ 'ਚ, ਇਹ ਤਾਂ ਨਹੀਂ ਜਦੋਂ ਮਰਨ ਲੱਗੇ ਵੀ ਇਹਦੇ 4 ਕੋਠੀਆਂ ਨੇ, 20 ਅਪਾਰਟਮੈਂਟ ਨੇ, 30 ਕੰਡੋਮੀਨੀਅਮ ਨੇ, 4 ਕਾਰਾਂ ਮਰਸਡੀ ਵੀ ਰੱਖੀ ਵੀ ਹੈ, BMW ਵੀ ਰੱਖੀ ਹੈ, ਪੋਰਸ਼ ਵੀ ਰੱਖੀ ਵੀ ਹੈ, ਉਹ ਵੀ ਰੱਖੀ ਹੈ, ਉਹ ਵੀ ਰੱਖੀ ਵੀ ਹੈ, ਉਹ ਵੀ ਇਹਨੇ ਬੜੀ ਜ਼ਿੰਦਗੀ ਕਾਮਯਾਬੀ ਨਾ ਬਤਾਈ। ਇਹ ਕਾਮਯਾਬੀ ਗੁੰਮਜੂਬੀ ਕੋਈ ਨਹੀਂ। ਜੇ ਕਾਮਯਾਬੀ ਹੁੰਦੀ ਹੈ, ਸਿਕੰਦਰ ਨੂੰ ਕਿਸੇ ਨੇ ਅੱਜ ਤੱਕ ਕਾਮਯਾਬ ਕਿਹਾ ਜਿਹਨੇ ਸਾਰੀ ਦੁਨੀਆ ਲੁੱਟ ਲਈ ਸੀ? ਕਾਮਯਾਬ ਕਿਹਨੂੰ ਕਹਿੰਦੇ ਹਾਂ ਅਸੀਂ? ਭਗਤ ਕਬੀਰ ਨੂੰ ਕਹਿੰਦੇ, ਰਵਿਦਾਸ ਨੂੰ ਕਹਿੰਦੇ, ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ, ਰਾਮਚੰਦਰ ਜੀ ਨੂੰ ਕਹਿੰਦੇ, ਜੀਸਸ ਕ੍ਰਾਈਸਟ ਨੂੰ ਕਹਿੰਦੇ, ਉਹਨਾਂ ਦੀਆਂ ਕਿੰਨੀਆਂ ਮਿਲਾਂ ਸੀਗੀਆਂ। ਕਿਉਂ? ਕਿਉਂਕਿ ਉਹ ਜਿੰਨਾ ਚਿਰ ਇਸ ਧਰਤੀ ਦੇ ਉੱਤੇ ਰਹੇ, ਜਿੰਨਾ ਚਿਰ ਜਿਉਂਦੇ ਰਹੇ, ਉਹਨਾਂ ਨੇ ਲੋਕਾਂ ਨੂੰ ਖੁਸ਼ ਕੀਤਾ, ਲੋਕਾਂ ਲਈ ਪਰਉਪਕਾਰ ਕੀਤਾ, ਲੋਕਾਂ ਦੇ ਵਿੱਚ ਖੁਸ਼ੀ ਵੰਡੀ, ਲੋਕਾਂ 'ਚ ਪਿਆਰ ਵੰਡਿਆ, ਤਾਂ ਕਰਕੇ ਉਹਨਾਂ ਨੂੰ ਯਾਦ ਕੀਤਾ ਜਾਂਦਾ। ਇਸ ਕਰਕੇ ਨੇ ਵੀ ਕਾਰਾਂ ਵੱਡੀਆਂ ਅਤੇ ਘਰ ਵੱਡੇ ਨੇ, ਅਤੇ ਉਹ ਵੱਡਾ ਅਤੇ ਉਹ ਵੱਡਾ, ਜੋ ਜਾਣਾ ਤਾਂ ਫਿਰ ਕਈ ਵਾਰੀ ਕਹਿੰਦੇ ਨੇ ਦੇਖੋ ਜੀ ਮੈਂ ਬੱਚਿਆਂ ਲਈ ਬਣਾਇਆ, ਵੀ ਤੁਸੀਂ ਨਾਲ ਲੈ ਜਾਓ, ਤੁਹਾਨੂੰ ਬੱਚਿਆਂ ਨੇ ਕਿਹਾ? ਉੱਥੇ ਪੁੱਛੋ ਧਰਮਰਾਜ ਨਾਲ ਮਾੜੀ ਮੋਟੀ ਟੈਲੀਫੋਨ 'ਤੇ ਗੱਲ ਕਰ ਲਓ, ਸ਼ਾਇਦ ਹੁਣ ਤਾਂ ਕਰ ਸਕਦੇ ਹੋ, ਵੀ ਮੇਰੇ ਕੋਲ 4-5 ਕਾਰਾਂ, 20-50 ਅਪਾਰਟਮੈਂਟ ਨੇ, ਮੈਂ ਲਿਆਵਾਂ, ਮੈਂ ਇੱਥੇ ਰਿਹਾ ਕਰਨਾ, ਤੁਹਾਨੂੰ ਕੱਖ ਨਹੀਂ ਯਾਦ ਨਾ। ਤੁਹਾਡੇ ਤਾਂ ਭਾਈ ਸਾਹਿਬ ਪੈਂਟ ਕੋਟ ਕੱਛਾ ਬਨੈਣ ਸਭ ਪਾੜ ਦੇ ਨੇ। ਮੈਂ ਕਈ ਵਾਰੀ ਬਾਲ ਸਾਹਿਬ ਦੇ ਫਿਊਨਰਲ ਹੋਮ ਜਾ ਕੇ ਦੇਖਿਆ, ਉੱਥੇ ਨੰਗੇ ਪਏ ਹੁੰਦੇ, ਨੰਗੇ ਉਹਦੇ 'ਤੇ ਲਪੇਟਿਆ ਹੁੰਦਾ। ਸਾਡੀ ਉਹ ਹਾਲਤ ਹੋਣੀ ਹੈ। ਕਿਹੜੀ ਘੜੀ 'ਤੇ ਘੜੇ ਦੀ ਗੱਲ ਕਰਦੇ ਹਾਂ? ਜਿਹੜੀਆਂ ਕੜੀਆਂ ਨੇ, ਘੜੀਆਂ ਲੱਗੀਆਂ, ਸਾਡੇ ਕੜੇ ਲੱਗੇ ਨੇ, ਗੱਲ 'ਚ ਚੇਨਾਂ ਪਾਈਆਂ ਨੇ, ਜਦੋਂ ਵੀ ਅਸੀਂ ਮਰਦੇ ਉਹਦੀ ਖਿੱਚ ਲਾਂਦੇ ਨੇ ਵੀ ਇਹ ਕੰਮ ਆਉਣਗੀਆਂ। ਅਤੇ ਜਿਹੜੇ ਕੱਪੜੇ ਹੁੰਦੇ ਨੇ ਕਹਿੰਦੇ ਇਹਨੂੰ ਦਾਨ ਕਰ ਦਿਓ ਪੰਡਿਤ ਜੀ ਨੂੰ, ਇਹਨੂੰ ਉੱਥੇ ਤਾਰਿਆ ਵੀ ਇਹਦੇ 'ਚ ਭੂਤ ਆ ਗਈ। ਭੂਤ ਜਿਹੜੇ ਕੱਪੜਾ ਦਾ ਪਤਾ ਨਹੀਂ 6 ਮਹੀਨੇ ਪਿੱਛੋਂ ਪਾਉਣੇ, ਜਿਹੜੇ ਕੜਾ ਜਾਂ ਘੜੀ ਹੈ ਤਾਂ ਅਸੀਂ ਲਾਉਂਦੇ ਹੀ ਨਹੀਂ। ਸਾਡੀਆਂ ਦੋਗਲਾਪਣ ਦੀਆਂ ਨੀਤੀਆਂ ਨੇ, ਸਾਨੂੰ ਸੱਚਾਈ ਸਮਝਣ ਦੀ ਲੋੜ ਹੈ। ਕਿਉਂਕਿ ਦੇਖੋ ਇਹ ਕੋਸ਼ਿਸ਼ ਰੱਖੋ, ਮੇਰੀ ਗੱਲ ਇਹ ਹੈ ਵੀ ਜਦੋਂ ਵੀ ਕਿਸੇ ਨੂੰ ਭੰਡਣਾ ਹੋਵੇ ਨਾ, ਕਿਸੇ ਨੂੰ ਡਾਂਟਣਾ ਹੋਵੇ, ਕਿਸੇ ਦੀ ਨਿੰਦਿਆ ਚੁਗਲੀ ਕਰਨੀ ਹੋਵੇ, ਕਿਸੇ ਨੂੰ ਕੋਈ ਪੁਆਇੰਟ ਦੇਣਾ ਹੋਵੇ, ਜਦੋਂ ਵੀ ਗੁੱਸੇ ਹੋਣਾ ਹੋਵੇ, ਸਾਰਿਆਂ ਦੇ ਸਾਹਮਣੇ ਨਾ ਗੁੱਸੇ ਹੋਵੋ ਵੀ ਆਹ ਦੇਖੋ ਜੀ ਸਾਡੀ ਕੁੜੀ ਆ ਤਾਂ ਸਾਰਾ ਦਿਨ ਸੁੱਤੀ ਹੀ ਰਹਿੰਦੀ ਹੈ, ਸਾਡੀ ਕੁੜੀ ਆ ਪੜ੍ਹਦੀ ਹੀ ਨਹੀਂ, ਸਾਡਾ ਮੁੰਡਾ ਵਾਰਾ ਗਿਰਦੀ ਕਰੀ ਜਾਂਦਾ, ਆਹ ਡਰੱਗ ਹੀ ਖਾਣ ਲੱਗ ਗਿਆ। ਉਹਨੂੰ ਜਦੋਂ ਤੁਸੀਂ ਲੋਕਾਂ ਦੇ ਸਾਹਮਣੇ ਕਹੋਗੇ ਨਾ, ਉਹ ਕਹਿੰਦਾ ਕੋਈ ਨਹੀਂ, ਫਿਰ ਤੂੰ ਤਾਂ ਦੱਸ ਹੀ ਲਿਆ, ਹੁਣ ਮੈਂ ਦੱਬ ਕੇ ਹੀ ਖਾਊਂਗਾ। ਮੈਂ ਆਪਣੀ ਤੁਹਾਨੂੰ ਸਟੋਰੀ ਸੁਣਾ ਤੇ ਦੇਖ ਕੇ ਨੀਵੀਂ ਜੀ ਪਾ ਲਈ। ਉਹਦਾ ਭਰਾ ਆ ਕੇ ਕੰਨ ਫੜ ਲਿਆ ਉਹਨੂੰ, ਕਹਿੰਦਾ ਦੱਸੂਗਾ ਕਹਿੰਦਾ ਫਾਦਰ ਨੂੰ ਵੀ ਤੂੰ ਸਿਗਰਟਾਂ ਪੀਨਾ। ਉਹਦੇ ਪੈਰੀ ਲੱਗ ਗਿਆ, ਕਹਿੰਦਾ ਕਹਿੰਦੇ ਵੀਰੇ ਬਿਲਕੁਲ ਨਾ ਸੀ, ਡੈਡੀ ਨੇ ਬਹੁਤ ਕੁੱਟਣਾ, ਬਾਪੂ ਜੀ ਨੇ ਬਹੁਤ ਕੁੱਟਣਾ, ਮੈਂ ਮਾਫ਼ੀ ਮੰਗਦਾ, ਮੈਂ ਕਦੋਂ ਕਦੇ ਨਹੀਂ ਪੀਂਦਾ, ਮੈਨੂੰ ਮਾਫ਼ ਕਰ ਦੇ। ਕਹਿੰਦਾ ਮੈਨੂੰ ਦੇਖ ਲਾ, ਮੈਨੂੰ ਡਰ ਲੱਗਦਾ ਨਹੀਂ, ਮੈਂ ਘਰੋਂ ਵਾਜੂ, ਮੈਂ ਗੱਡੀ ਥੱਲੇ ਛਾਲ ਦੇ ਦੂੰ। ਅਸੀਂ ਵੀ ਸਾਰਿਆਂ ਨੂੰ ਕਿਹਾ, ਅਸੀਂ ਵੀ ਸਾਰਿਆਂ ਨੇ ਕਿਹਾ ਵੀ ਭਾਈ ਸਾਹਿਬ ਬਿਲਕੁਲ ਨਹੀਂ, ਅਸੀਂ ਵੀ ਨਹੀਂ ਪੀਂਦੇ ਕਦੇ ਵੀ, ਅਸੀਂ ਵੀ ਲੁਕ ਛਿਪ ਕੇ ਪੀਂਦੇ, ਅਸੀਂ ਨਹੀਂ ਪੀਂਦੇ, ਤੁਸੀਂ ਨਾ ਕਰਿਓ। ਪਰ ਉਹ ਕੁੱਤੇ ਦੀ ਪੂੰਛ, ਸੋਰੀ ਮੈਂ ਉਹਦੇ ਭਰਾ ਲਈ ਕੁੱਤੇ ਦੀ ਪੂੰਛ ਆ। ਉਹਨੇ ਜਾ ਕੇ ਕੀ ਕੀਤਾ, ਪਿਓ ਨੂੰ ਦੱਸ ਹੀ ਦਿੱਤਾ, ਕਹਿੰਦਾ ਮੁੰਡਾ ਉੱਥੇ ਆਪਣਾ ਦੇਖ ਲਓ ਜੀ, ਚੰਦ ਚਾੜੀ ਜਾਂਦਾ, ਸਾਰੇ ਫਲਾਣੇ ਫਲਾਣੇ ਦਾ ਮੁੰਡਾ ਸਿਗਰਟਾਂ ਪੀਂਦੇ ਨੂੰ ਉੱਤੇ ਬਹਿ ਕੇ ਸਟੇਸ਼ਨ ਦੇ। ਉਹ ਪਤਾ ਲੱਗਿਆ ਘਰਦਿਆਂ ਨੇ, ਹੁਣ ਕਿਹੜਾ ਉੱਥੇ ਪੁਲਿਸ ਦੇ ਹਵਾਲੇ ਕਰਦਾ ਸੀ, 2076 ਜਾਂਦੇ ਨੂੰ ਮਾਰਦੇ, ਥੱਪੜ ਮਾਰਤੇ, ਗਾਲਾਂ ਕੱਢ ਲਈਆਂ ਤੇ ਮਹੀਨਾ ਕੁ ਟੱਪਿਆ, ਮਹੀਨਾ ਕੁ ਟੱਪਿਆ, ਹੁਣ ਆਤ ਕਾਹਨੂੰ ਜਾਂਦੀ। ਅਸੀਂ ਸਟੇਸ਼ਨ ਤੇ ਉਹ ਸਿਗਰਟ ਪੀ ਰਹੇ ਸੀ, ਉਹਦਾ ਭਰਾ ਫੇਰ ਆ ਗਿਆ ਤੇ ਕਿਸੇ ਨੇ ਦੱਸਿਆ ਉਹ ਤੇਰਾ ਭਰਾ ਆ ਗਿਆ। ਕਹਿੰਦਾ ਆ ਜਾਂਦੇ, ਮੈਂ ਇਹਨੂੰ ਸਾਲੇ ਨੂੰ ਕੀ ਸਮਝਦਾ। ਉਹਨੇ ਆ ਕੇ ਜੋ ਕੰਨ ਜਿਹਾ ਫੜਿਆ, ਉਹ ਕਹਿੰਦਾ ਹਟ ਪਿੱਛੇ, ਕਹਿੰਦਾ ਤੇਰੀ ਮੈਂ ਉਸ ਦਿਨ ਇੱਜ਼ਤ ਕਰਦਾ ਸੀਗਾ ਵੀ ਤੂੰ ਕਿਸੇ ਨੂੰ ਨਾ ਦੱਸੀਗਾ, ਹੁਣ ਜੇ ਤੂੰ ਇੱਜ਼ਤ ਹੀ ਖਤਮ ਕਰਤੀ ਆਪਣੀ, ਹੁਣ ਤੂੰ ਜਿਹਨੂੰ ਮਰਜ਼ੀ ਰੌਲਾ ਪਾਵੇ ਮੈਂ ਤਾਂ ਪੀਊਂਗਾ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਵੀ ਜੇ ਕਿਸੇ ਨੂੰ ਡਾਂਟਣਾ ਹੋਵੇ, ਕਿਸੇ ਨੂੰ ਕੁਝ ਕਹਿਣਾ ਹੋਵੇ, ਇਕੱਲੇ ਨੂੰ ਕਹੋ, ਦੋਸਤਾਂ ਦੇ ਵਿੱਚ, ਫੈਮਿਲੀ ਦੇ ਵਿੱਚ, ਫਰੈਂਡਸ ਦੇ ਵਿੱਚ, ਸਾਰੇ ਲੋਕਾਂ ਦੇ ਵਿੱਚ ਨਾ ਕਹੋ। ਤੇ ਜੇ ਤਾਰੀਫ ਕਰਨੀ ਹੋਵੇ ਤਾਂ ਫਿਰ ਇਕੱਲੇ ਨੂੰ ਕਰਨ ਦਾ ਕੀ ਫਾਇਦਾ, ਤਾਰੀਫ ਲੋਕਾਂ ਦੇ ਵਿੱਚ ਕਰੋ, ਲੋਕਾਂ ਨੂੰ ਦੱਸੋ ਵੀ ਚਾਹ ਗੁਣ ਨੇ, ਇਹਦੀ ਚਾਹ ਗੁਣ ਨੇ, ਇਹ ਚਾਹ ਗੁਣੇ, ਤਾਂ ਕਿ ਉਹਦੇ ਨਾਲ ਤੁਹਾਡਾ ਪਿਆਰ ਵਧੂਗਾ। ਅੱਜ ਕੀ ਹੈ, ਜੇ ਕੋਈ ਕਿਸੇ ਦਾ ਘਰ ਬਣਾ ਲੈਂਦਾ, ਕੋਈ ਵਧੀਆ ਕਿਚਨ ਬਣਾ ਲਈ, ਜੇ ਉਹਨੂੰ ਪੁੱਛੋ ਉਹ ਮਤਲਬ ਹੀ ਨਹੀਂ ਜੇ ਕੋਈ ਚੰਗੀ ਸ਼ਬਦ ਕਹੇ। ਜੇ ਕੋਈ ਰਿਸ਼ਤੇਦਾਰ ਵੀ ਆਉਂਦਾ, ਦੋਸਤ ਵੀ ਆਉਂਦੇ ਨੇ, ਤੁਸੀਂ 10 ਸਬਜ਼ੀਆਂ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਬਣਾਉਣਾ ਬਣਾਈਆਂ ਹੁੰਦੀਆਂ ਨੇ, ਮਜ਼ਾਲਾ ਇੱਕ ਸ਼ਬਦ ਵੀ ਕਹਿ ਦੇਣ ਵੀ ਆਹ ਬਹੁਤ ਸਵਾਦ ਹੈ, ਬਸ ਠੀਕ ਆ, ਬਸ ਠੀਕ ਆ, ਪਾਣੀ ਬਹੁਤ ਵਧੀਆ, ਪਾਣੀ ਨੂੰ ਜ਼ੋਰ ਦੇਈ ਜਾਂਦੇ ਨੇ, ਪਾਣੀ ਬਹੁਤ ਠੰਡਾ। ਜਿਹੜੀਆਂ ਸਬਜ਼ੀਆਂ ਦੇ ਅੱਗੇ ਉਹਨੂੰ ਕਹੇ ਭਾਈ ਤੂੰ ਪਾਣੀ ਵੀ ਪੀ ਲੈ, ਸਬਜ਼ੀਆਂ ਸੁਬਜ਼ੀਆਂ ਤੋਂ ਮੂਹਰੋਂ ਚੱਕ ਲਓ। ਸੋ ਸਾਨੂੰ ਤਾਰੀਫ ਕਰਨ ਦੀ ਜਿਹੜੀ ਹੈ ਉਹ ਬਹੁਤ ਘਾਟ ਹੈ। ਸੋ ਇਸ ਕਰਕੇ ਸਾਨੂੰ ਥੈਂਕਸ ਵੀ ਹੋਣਾ ਕਰਨਾ ਚਾਹੀਦਾ ਲੋਕਾਂ ਦਾ, ਜਦੋਂ ਵੀ ਨੁਕਸ ਨਾ ਕੱਢੋ ਤੇ ਤਾਰੀਫ ਕਰੋ। ਸੋ ਇਸ ਕਰਕੇ ਮੈਂ ਅਖੀਰ ਦੇ ਵਿੱਚ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਜਿਵੇਂ ਬੁੱਲੇ ਸ਼ਾਹ ਨੇ ਕਿਹਾ ਸੀਗਾ, ਕਿਉਂਕਿ ਟਾਈਮ ਹੁਣ ਖਤਮ ਦੇ ਵੱਲ ਹੈ, ਚੜਿਆ ਦਿਨ ਅੱਜ ਰਹਿਮਤ ਵਾਲਾ, ਜਿਹੜੇ ਅੱਜ ਟੌਪਿਕ ਤੇ ਗੱਲ ਕਰਦੇ ਹਾਂ, ਕੁਛ ਅਸੀਂ ਸ਼ਾਇਦ ਕੁਛ ਸਿੱਖ ਲਈਏ। ਸੋ ਇਸ ਕਰਕੇ ਮੈਂ ਬੁੱਲੇ ਸ਼ਾਹ ਦੀਆਂ ਅਖੀਰ ਚ ਲਾਈਨਾਂ ਕਹਿ ਰਿਹਾ, ਚੜਿਆ ਦਿਨ ਅੱਜ ਰਹਿਮਤ ਵਾਲਾ, ਰਲ ਕੇ ਖੁਸ਼ੀ ਮਨਾਈਏ, ਚੜਿਆ ਦਿਨ ਅੱਜ ਰਹਿਮਤ ਵਾਲਾ, ਰਲ ਕੇ ਖੁਸ਼ੀ ਮਨਾਈਏ, ਨਫ਼ਰਤ ਆਪਣੇ ਦਿਲ ਚੋਂ ਕੱਢ ਕੇ ਸਭ ਨੂੰ ਗਲੇ ਲਗਾਈਏ, ਇਹ ਸਮਾਂ ਫਿਰ ਹੱਥ ਨਹੀਂ ਆਉਣਾ, ਜਦੋਂ ਹਵਾ ਨਿਕਲ ਗਈ ਇਹ ਸਮਾਂ ਫਿਰ ਹੱਥ ਨਹੀਂ ਆਉਣਾ, ਨੱਚ ਕੇ ਯਾਰ ਮਨਾਈਏ। ਜਿੰਨੇ ਮਰਜ਼ੀ ਹੈ ਮਿੰਤਾਂ ਤਰਲੇ ਕਰਕੇ ਦੋਸਤੀਆਂ ਪਾ ਲਓ, ਜਿਹੜੀ ਨਫ਼ਰਤਾਂ ਦੂਰ ਕਰ ਲਓ, ਇਹਦੇ ਨਾਲ ਸਾਡੀ ਜਿਹੜੀ ਜ਼ਿੰਦਗੀ ਜਿਹੜੀ ਹੈਲ ਦੀ ਥਾਂ ਤੇ ਉਹ ਸਵਰਗ ਹੋ ਜਾਊਗੀ। ਇੱਕ ਦੂਜੇ ਦੇ ਕੰਮ ਆਓ, ਜਦੋਂ ਕਹਿੰਦਾ ਵੀ ਅਸੀਂ ਕੰਮ ਨਹੀਂ ਹੋਣਾ, ਥੋੜਾ ਟੈਲੀਫੋਨ, ਮੈਂ ਤਾਂ ਝੂਠ ਬੋਲਦਾ, ਟੈਲੀਫੋਨ ਮੈਂ ਤਾਂ ਬਿਜ਼ੀ ਸੀ, ਉਹ ਸੀ ਬਾਹ ਸੀ, ਜਦੋਂ ਤੁਸੀਂ ਇੱਕ ਦੂਜੇ ਦੇ ਦੁੱਖ 'ਚ ਹੋ, ਕਿਉਂਕਿ ਪਰਮਾਤਮਾ ਸਾਡੇ ਅੰਦਰ ਬੈਠਾ ਹੈ, ਉਹ ਸਾਡੀ ਘੱਟ ਘੱਟ ਦੀ ਜਾਣਦਾ ਹੈ। ਅਸੀਂ ਦੂਜੇ ਨੂੰ ਮੂਰਖ ਬਣਾਵਾਂਗੇ, ਪਰਮਾਤਮਾ ਤਾਂ ਸਾਡੇ ਦਿਲ ਦੀ ਜਾਣਦਾ ਹੈ। ਸੋ ਲਾਈਫ ਇੰਨੀ ਥੋੜ੍ਹੀ ਹੈ, ਅਸੀਂ ਨਫ਼ਰਤਾਂ ਕਿਉਂ ਪੈਦਾ ਕਰਦੇ ਹਾਂ? ਉਹੀ ਜਿਹੜੀ ਜਨਾਨੀ ਹੈ, ਤੁਸੀਂ 15-20 ਸਾਲ ਪਹਿਲਾਂ ਉਹਨੂੰ ਘੁੱਟ ਘੁੱਟ ਕੇ ਜੱਫੀਆਂ ਪਾ ਪਾ ਕੇ ਲੈ ਕੇ ਜਾਂਦੇ ਸੀ, ਅੱਜ ਉਹ ਮਨ ਕਿਉਂ ਅੱਕ ਗਿਆ? ਉਹਦੇ ਵਿੱਚ ਗੁਣ ਹੀ ਗੁਣ ਨੇ, ਗੁਣ ਹੀ ਗੁਣ ਨੇ। ਪਰ ਬੁੱਲਿਆ ਸ਼ਾਹ ਸਦੋਂ ਵੱਖ ਨਹੀਂ, ਬਿਨ ਸ਼ਾਹ ਤੋਂ ਦੂਜਾ ਕੱਖ ਨਹੀਂ, ਪਰ ਵੇਖਣ ਵਾਲੀ ਅੱਖ ਨਹੀਂ, ਤਾਂਹੀਓ ਜਾਨ ਜਤਾਈਆਂ ਸਹਿੰਦੀ ਹੈ। ਸਾਡੇ ਬੋਲਣ ਦਾ, ਦੇਖਣ ਦਾ ਨਜ਼ਰੀਆ ਬਦਲ ਗਿਆ, ਨਜ਼ਰੀਆ ਸਿੱਧੇ ਪਾਸੇ ਕਰ ਲਓ, ਇਹੀ ਦੁਨੀਆ ਵਧੀਆ ਲੱਗੂਗੀ। ਜਿਵੇਂ ਕਿਸੇ ਬੰਦੇ ਨੇ ਕਿਹਾ ਨਾ ਚਟਨੀ ਬਹੁਤ ਸਵਾਦ ਆ, ਘਰ ਵਾਲੀ ਨੂੰ ਕਹਿੰਦਾ ਬੜੀ ਵਧੀਆ, ਬਰੀਕ ਬਰੀਕ ਰਗੜੇ, ਚਟਨੀ ਬਹੁਤ ਸਵਾਦ ਹੈ, ਹੈ ਨਾ? ਅੱਗੇ ਤਾਂ ਨਹੀਂ ਹੁੰਦੀ ਜੀ, ਕਹਿੰਦੀ ਅੱਜ ਮੈਂ ਤੈਨੂੰ ਦੇਖ ਕੇ ਰਗੜੇ ਆ, ਕਿਉਂਕਿ ਉੱਥੇ ਆਦਮੀ ਤੇ ਗੁੱਸਾ ਚੜਿਆ ਸੀ, ਗੁੱਸਾ ਤਾਂ ਉਹ ਨਹੀਂ ਆਦਮੀ ਦੇ ਸੋਟੇ ਨਾਲ ਕੁੱਟ ਸਕੀ, ਉਹ ਧਨੀਏ ਦੇ ਪੁਦੀਨੇ ਨੂੰ ਸੋਟੇ ਨਾਲ ਕੁੱਟਦੀ ਰਹੀ। ਇਸ ਤਰ੍ਹਾਂ ਜਦੋਂ ਕਦੇ ਆਦਮੀ ਤੇ ਗੁੱਸਾ ਚੜਾਉਂਦਾ, ਜਦੋਂ ਅਸੀਂ ਆਟਾ ਗੁੰਨਦੇ ਹਾਂ, ਦੇਖ ਤੇਰੇ ਦੀ ਮੁੱਕਾ ਮਾਰਦੇ ਹਾਂ, ਜਿਵੇਂ ਅਸੀਂ ਬੌਕਸਿੰਗ ਖੇਡ ਰਹੇ ਹੁੰਦੇ ਹਾਂ। ਸੋ ਉਹ ਜਿਹੜਾ ਸਾਡੀ ਸੋਚ ਹੈ, ਉਹਦੇ ਉੱਤੇ ਅਸਰ ਪੈਂਦੀ ਹੈ। ਜਿਸ ਤਰ੍ਹਾਂ ਵਿਵੇਕਾਨੰਦ ਨੇ ਕਿਹਾ ਸੀ ਨਾ, ਉਹਨੂੰ ਹਿੰਦੁਸਤਾਨੀ ਦੀ ਤਾਰੀਫ ਕਰ ਰਿਹਾ ਸੀ ਇੱਕ ਬੰਦਾ, ਨੌਕਰ ਲੈ ਕੇ ਗਿਆ ਪਾਣੀ, ਅੱਖਾਂ ਲਾਲ ਸੀ, ਕਿਉਂਕਿ ਜੈਲਸੀ ਜਿਹਾ ਭਰਿਆ ਸੀ ਵੀ ਇੰਡੀਅਨ ਆਪਣੇ ਆਪ ਨੂੰ ਕੀ ਸਮਾਰਟ ਸਮਝਦੇ ਨੇ, ਤੇ ਉਹਨੂੰ ਕਹਿੰਦਾ ਪਾਣੀ ਪੀ ਲਓ। ਉਹ ਕਹਿੰਦਾ ਨਹੀਂ ਜੀ, ਮੈਂ ਪਾਣੀ ਨਹੀਂ ਪੀਣਾ। ਉਹ ਕਹਿੰਦਾ ਕਿਉਂ ਪਾਣੀ ਨਹੀਂ ਪੀਣਾ, ਤੂੰ ਇਹ 'ਚ ਕੋਈ ਜ਼ਹਿਰ ਹੈ? ਉਹ ਕਹਿੰਦਾ ਨਹੀਂ, ਹੁਣ ਤਾਂ ਨਹੀਂ ਜਾ, ਜੇ ਤੂੰ ਲੈ ਕੇ ਆਇਆ ਨਾ, ਤੇਰੀ ਨਫ਼ਰਤ ਦੇ ਵਿੱਚ ਜ਼ਹਿਰ ਆਲਰੇਡੀ ਰਲੀ ਵੀ ਹੈ। ਸੋ ਸਾਡੀ ਸੋਚ ਸਾਡੀ ਹੈ ਉਸ ਪੋਜ਼ਿਟਿਵ ਹੋਣੀ ਚਾਹੀਦੀ ਹੈ, ਕਦੇ ਵੀ ਨੈਗੇਟਿਵ ਨਾ ਕਰੋ, ਕਿਉਂਕਿ ਜਿਹੜਾ ਇੱਕ ਫੁੱਲ ਹੈ ਗੁਲਾਬ ਦਾ, ਜੇ ਅਸੀਂ ਸੋਚੀਏ ਵੀ ਇਹਦਾ ਕੀ ਫਾਇਦਾ, ਹਜ਼ਾਰ ਕੰਡੇ ਨੇ, ਤੇ ਜੇ ਪੋਜ਼ਿਟਿਵ ਅਪਰੋਚ ਹੋਵੇ ਤਾਂ ਅਸੀਂ ਸੋਚਾਂਗੇ ਹਜ਼ਾਰ ਕੰਡਿਆਂ 'ਚ ਦੇਖੋ ਫਿਰ ਵੀ ਇਹ ਖਿਲਦਾ ਛੋਟਾ ਜਿਹਾ ਗੁਲਾਬ ਦਾ ਫੁੱਲ, ਇਹ ਹੈ ਪੋਜ਼ਿਟਿਵ ਅਪਰੋਚ। ਸੋ ਹਮੇਸ਼ਾ ਪੋਜ਼ਿਟਿਵ ਅਪਰੋਚ ਰੱਖੋ। ਮੈਨੂੰ ਅੱਜ ਭੈਣ ਜੀ ਇਸ਼ਾਰਾ ਨਹੀਂ ਕਰ ਰਹੇ ਵੀ ਟਾਈਮ ਖਤਮ ਹੋ ਗਿਆ, ਸੋ ਮੈਨੂੰ ਪਤਾ ਨਹੀਂ, ਸੋ ਮੇਕਅਪ ਟਾਈਮ ਮੇਰਾ ਖਤਮ ਹੋ ਗਿਆ, ਇਹਨਾਂ ਨੂੰ ਨਾ ਝਿੜਕਾ ਪੈਣਾ, ਇਹਨਾਂ ਲਈ ਮੈਂ ਮਾਫ਼ੀ ਮੰਗ ਲੈਣਾ। ਸੋ ਮੇਰਾ ਟਾਈਮ ਸਮਾਪਤ ਹੈ, ਥੈਂਕ ਯੂ ਵੈਰੀ ਮੱਚ। ਜੇ ਕਿਸੇ ਨੂੰ ਕੋਈ
अम्मी जान सलाम, पैसे मिल गए?
जीती रहो। हाँ हाँ बेटा, इस बार सैलरी जल्दी मिल गई क्या?
नहीं अम्मी, जूम किए हैं।
जूम क्या मतलब?
जूम मतलब फास्ट एंड रिलायबल मनी ट्रांसफर। अभी डाउनलोड कीजिए जूम मनी ट्रांसफर ऐप फ्रॉम PayPal, दैट्स XOOM, और अपने मोबाइल से पैसे ट्रांसफर कीजिए, बैंक डिपॉजिट्स, कैश पिकअप या मोबाइल रिचार्ज।
अब पाकिस्तान पैसे भेजिए सिर्फ चंद क्लिक्स के जरिए।
जूम, अ PayPal सर्विस।